ਜਦੋਂ ਕਦੇ ਵੀ ਦੇਸ਼ ਜਾਂ ਕੌਮੀ ਉੱਤੇ ਆ ਕੇ ਹਵਾ ਆਜ਼ਾਦੀ ਦੀ ਵਗਦੀ ਏ, ਉਦੋਂ ਦੇਸ਼ ਦੇ ਕੌਮੀ ਪਰਵਾਨਿਆਂ ਨੂੰ ਰਹਿੰਦੀ ਹੋਸ਼ ਨਾ ਸੀਸ ਤੇ ਪੱਗਦੀ ਫਿਰ ਕਾਲੀ ਉਜੜਦੇ ਸੈਕੜੇ ਮੱਖੀਆਂ ਦੇ ਕਾਲੇ ਉਜੜਦੇ ਸੈਂਕੜੇ ਮੱਖੀਆਂ ਦੇ ਤੇ ਬੱਤੀ ਮੋਮ ਦੀ ਫੇਰ ਇੱਕ ਜਗਦੀ ਏ, ਸਰਫ ਖੂਨ ਸ਼ਹੀਦਾਂ ਦਾ ਡੁੱਲ ਕੇ ਤੇ ਮਹਿੰਦੀ ਹੋਰ ਨਾ ਹੱਥਾਂ ਤੇ ਲੱਗਦੀ ਏ,
ਸੂਰਾਂ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਪੁਰਜਾ ਪੁਰਜਾ ਕਟ ਮਾਰੇ ਕਬੂ ਨ ਛਾਡੇ ਖੇਤ,
ਸੁਦੀ ਸੱਤਵੀਂ ਪੌਦੀ ਸੱਚ ਗੱਲਾਂ ਸ਼ਨੀਵਾਰ ਦੇ ਦਿਨ ਸੀ ਆਏ ਚੋਜੀ, ਸ਼ਰਧਾ ਵਾਲਿਆਂ ਦੀ ਪੂਰੀ ਕਰਨ ਸ਼ਰਧਾ ਰੂਪ ਧਾਰ ਕੇ ਬਾਲ ਦਾ ਆਏ ਚੋਜੀ,
ਉਹ ਭੀਖ ਮਸ਼ਾਨ ਆਖਿਆ ਬਾਲ ਤੇਰੇ ਸੱਚੇ ਫਕਰਾਂ ਦੇ ਸ਼ੰਕ ਹਰੇ ਕਿਹੜਾ ਪਾਵੇ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ,
ਸੁਦੀ ਸੱਤਵੀਂ ਪੌਦੀ ਸੱਚ ਗੱਲਾਂ ਸ਼ਨੀਵਾਰ ਦੇ ਦਿਨ ਸੀ ਆਏ ਚੋਜੀ, ਸ਼ਰਧਾ ਵਾਲਿਆਂ ਦੀ ਪੂਰੀ ਕਰਨ ਸ਼ਰਧਾ ਰੂਪ ਧਾਰ ਕੇ ਬਾਲ ਦਾ ਆਏ ਚੋਜੀ,
ਭੀਖ ਮਸ਼ਾਨ ਆਖਿਆ ਬਾਲ ਤੇਰੇ ਸੱਚੇ ਫਕਰਾਂ ਦੇ ਸ਼ੰਕ ਹਰੇ ਕਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ,
ਬਾਲੀ ਉਮਰ ਵਿੱਚ ਤਾਰਿਆ ਸੇਠ ਜੰਗਤਾ ਸ਼ਿਵ ਦੱਤ ਦੇ ਭਰਮ ਨਵਾਰ ਦਿੱਤੇ, ਰਾਣੀ ਮੈਣੀ ਨੇ ਜਦੋਂ ਅਰਦਾਸ ਕੀਤੀ ਉਧਰ ਸਤਿਗੁਰ ਮੋੜ ਮੋਹਾਰ ਦਿੱਤੇ,
ਸੋ ਮਾਤਾ ਕੀ ਉਸ ਤੋਂ ਮੰਗਦੇ ਕੀ ਹਰਦਮ ਤੁਸਾਂ ਦੇ ਵਸ ਦਾ ਕਰੇ ਜਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ,
ਕੱਚੇ ਕਣੇ ਗਲ ਲਿਆ ਨਾਲ ਤੋੜੇ ਵਿੰਨੇ ਗਗਰਾਂ ਤੀਰ ਕਮਾਨ ਲੈ ਕੇ ਮਾੜੇ ਪਾਸਿਆਂ ਤੋਂ ਮਨ ਮੋੜ ਦਿੱਤੇ ਦੱਸਣ ਜੰਗ ਦਾ ਢੰਗ ਜਵਾਨ ਲੈ ਕੇ,
ਬਲ ਲੜਨ ਦਾ ਦੱਸਦੇ ਹਾਣੀਆਂ ਨੂੰ ਜਿਹੜਾ ਕਰੇ ਦਰਸ਼ਨ ਉਹਦਾ ਤਰੇ ਬੇੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ,
ਹੁਕਮ ਪਿਤਾ ਦਾ ਪੁੱਜਾ ਆਨੰਦਪੁਰਿਓ ਬੇਟਾ ਸਣੇ ਪਰਿਵਾਰ ਦੇ ਚੱਲ ਆਉਣਾ ਇੱਥੇ ਜਵਾਨੇ ਲਾਲ ਜੀ ਕੰਮ ਤੇਰੇ ਛੇਤੀ ਪੂਰੀ ਆਨੰਦ ਦੇ ਵੱਲ ਆਉਣਾ,
ਨਦੀ ਪਾਪ ਦੀ ਜੋ ਠੱਠਾ ਮਾਰਦੀ ਸੀ ਉਹਨੂੰ ਬਿਨਾਂ ਗੋਬਿੰਦ ਦੇ ਤਰੇ ਕਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ,
ਪਕਣੇ ਸਾਹਿਬ ਤੋਂ ਪੂਰੀ ਆਨੰਦ ਪੁੱਜੇ ਆਉਂਦੇ ਸੈਂਕੜੇ ਜੀਵਾਂ ਨੂੰ ਤਾਰ ਆਏ ਰਸਤੇ ਵਿੱਚ ਆਉਂਦੇ ਜਿੰਨਾਂ ਵੱਲ ਤੱਕਣ ਹਾਂਜੀ ਵੱਲ ਤੱਕਣ ਦਾਦੇ ਸਭ ਦੇ ਕਸ਼ਟ ਨਿਵਾਰ ਆਏ,
ਨੱਥ ਜੱਬਰ ਦੇ ਤੇਤ ਨੂੰ ਪਾਉਣ ਆਏ ਭੜਕਾ ਮਾਰਦਾ ਤੇ ਲਗਣਾ ਚਰੇ ਕਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ
ਨੌ ਸਾਲ ਵਿੱਚ ਬਾਲ ਗੋਬਿੰਦ ਦਾ ਤੇ ਲੋਕਾਂ ਵਾਸਤੇ ਪਿਤਾ ਨੂੰ ਤੋੜ ਦੇਣਾ ਅਸੀਂ ਹਿੰਦ ਦੀ ਜੋ ਜਗਾ ਦਿਆਂਗੇ ਜਿੰਦ ਬਿਨਾਂ ਕੀ ਹਿੰਦ ਨੂੰ ਹੋਰ ਦੇਣਾ
ਜੋਗੀ ਓਲੀਆਂ ਹੋਰ ਨੀ ਕੋਈ ਡਿੱਠਾ ਸੰਗਤਾਂ ਵਾਸਤੇ ਹੱਸ ਕੇ ਮਰੇ ਜਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ
ਗੁਰੂ ਗਰੀਬ ਨਵਾਜ ਹਾਜ਼ਰ ਹਜ਼ੂਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੋਦ ਵਿੱਚ ਸੱਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦੁਹਰਾਈਏ ਕਿਉਂਕਿ ਰਹਿਤਨਾਮੇ ਦਾ ਬਚਨ ਹੈ ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਗਜਾਵੇ ਸਤਿਗੁਰੂ ਕਹਿੰਦੇ ਕਿ ਅੱਗਿਓਂ ਸਿੰਘ ਤੁਰਿਆ ਆਉਂਦਾ ਨਾ ਭਾਵੇਂ ਤਾਂ ਤੈਨੂੰ ਉਹ ਜਾਣਦਾ ਅਤੇ ਭਾਵੇਂ ਨਹੀਂ ਜਾਣਦਾ ਤੂੰ ਸਾਡਾ ਬਚਨ ਮੰਨ ਕੇ ਉਹਨੂੰ ਫਤਿਹ ਬੁਲਾਉਣੀ ਆ ਜਿਹੜਾ ਪਹਿਲਾਂ ਫਤਿਹ ਬੁਲਾਵੇਗਾ ਸਤਿਗੁਰੂ ਕਹਿੰਦੇ ਉਸ ਸਿੱਖ ਵੱਲੇ ਸਾਡਾ ਮੁੱਖ ਹੋਏਗਾ ਜਿਹੜਾ ਬਾਅਦ ਵਿੱਚ ਫਤਿਹ ਬੁਲਾਵੇਗਾ ਉਹਦੇ ਵੱਲੇ ਸਾਡਾ ਪਾਸਾ ਹੋਏਗਾ ਅਤੇ ਜਿਹੜਾ ਫਤਿਹ ਦਾ ਜਵਾਬ ਫਤਿਹ ਵਿੱਚ ਨਹੀਂ ਦੇਵੇਗਾ ਉਹਦੇ ਵੱਲੇ ਸਾਡੀ ਪਿੱਠ ਹੋਏਗੀ ਕਿਸੇ ਸਿਆਣੇ ਵਿਦਵਾਨ ਦਾ ਕਥਨ ਹੈ ਜਦੋਂ ਦੋ ਸਿੱਖ ਆਪਸ ਵਿੱਚ ਮਿਲਦੇ ਹਨ ਉਹਨਾਂ ਦੇ ਚਾਰ ਨੇਤਰ ਹੁੰਦੇ ਆ ਦੋ ਅੱਖਾਂ ਉਹਦੀਆਂ ਅਤੇ ਦੋ ਉਹਦੀਆਂ ਚਾਰ ਮਿਲੇ 64 ਖਿਲੇ 32 ਦੰਦ ਉਹਦੇ ਅਤੇ 32 ਉਹਦੇ ਚਾਰ ਮਿਲੇ 64 ਖਿਲੇ ਮਿਲੇ 20 ਕਰ ਜ਼ੋਰ 10 ਉਂਗਲਾਂ ਉਹਦੀਆਂ ਅਤੇ 10 ਉਹਦੀਆਂ ਚਾਰ ਮਿਲੇ 64 ਖਿਲੇ ਮਿਲੇ 20 ਕਰ ਜ਼ੋਰ ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲ ਗਏ 7 ਕਰੋੜ ਮਨੁੱਖ ਦੇ ਜਿਸਮ ਉੱਤੇ 3.5 ਕਰੋੜ ਰੋਮ ਸਾਇੰਸਦਾਨਾਂ ਨੇ ਦੱਸਿਆ ਹੈ ਆਂਦੇ ਜਦੋਂ ਗੁਰੂ ਕਾ ਸਿੱਖ ਪਿਆਰ ਨਾਲ ਫਤਿਹ ਬੁਲਾਉਂਦਾ ਨਾ ਅਤੇ ਉਹ ਸਾਰੇ ਦੇ ਸਾਰੇ ਪਵਿੱਤਰ ਹੋ ਜਾਂਦੇ ਆ ਇਸ ਕਰਕੇ ਸਾਰੀਆਂ ਸੰਗਤਾਂ ਝਕਾਓ ਸਾਹਿਬਾਂ ਨੂੰ ਸੀਸ ਤੇ ਗੱਜ ਕੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਗੁਰੂ ਵਾਹਿਗੁਰੂ ਜੀ ਕੀ ਫਤਿਹ
ਸੁਣ ਰਹੇ ਸੋ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਰਬਾਬੀਆਂ ਨੂੰ ਮਾਣ ਦਿੱਤਾ ਪੰਚਮ ਪਾਤਸ਼ਾਹ ਨੇ ਰਾਗੀਆਂ ਨੂੰ ਮਾਣ ਦਿੱਤਾ ਵਾਰੀ ਆਈ ਛੇਵੇਂ ਪਾਤਸ਼ਾਹ ਦੀ ਉਹਨਾਂ ਨੇ ਢਾਡੀਆਂ ਨੂੰ ਮਾਣ ਦਿੱਤਾ ਅਤੇ ਜਦੋਂ ਨੱਥੇ ਅਤੇ ਅਬਦੁਲ ਢਾਡੀ ਨੇ ਛੇਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਵਾਰਾਂ ਪੜੀਆਂ ਨਾ ਅਤੇ ਮਹਾਰਾਜ ਨੇ ਉਹਨਾਂ ਢਾਡੀਆਂ ਨੂੰ ਫਿਰ ਸੋਨੇ ਦੀਆਂ ਢੱਡਾਂ ਦੇਖ ਕੇ ਨਵਾਜਿਆ ਵਾਰੀ ਆਈ ਕਲਗੀਆਂ ਵਾਲੇ ਪਾਤਸ਼ਾਹ ਦੀ ਉਹਨਾਂ ਨੇ 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਨਹੀਂ ਉਹਨਾਂ ਨੇ 52 ਕਵੀ ਸਾਜੇ 52 ਕਵੀ ਪਾਉਂਟਾ ਸਾਹਿਬ ਦੀ ਧਰਤੀ 'ਤੇ ਪਹਿਲੋਂ 1-1 ਤੋਂ ਕਵਿਤਾ ਫਿਰ 2-2 ਤੋਂ ਕਵਿਤਾ ਫਿਰ 3-3 ਤੋਂ ਕਵਿਤਾ ਫਿਰ ਸਤਿਗੁਰ ਨੇ ਚੌਂਆਂ ਚੌਂਆਂ ਦੀਆਂ ਚੌਂਕੜੀਆਂ ਬਣਾ ਕੇ ਅਤੇ ਕਵਿਤਾਵਾਂ ਸੁਣਨੀਆਂ ਅਤੇ ਜਦੋਂ ਖੁਸ਼ ਹੋਣਾ ਮਹਾਰਾਜ ਨੇ ਆਪਣੇ ਕਵੀਆਂ ਨੂੰ 100,000,000 ਰੁਪਈਆ ਮਾਣ ਦੇ ਦੇਣਾ ਇੱਕ ਵਾਰ ਇੱਕ ਕਵੀ ਨੂੰ ਮਹਾਰਾਜ ਨੇ ਹਾਥੀ ਦਿੱਤਾ ਹਾਥੀ ਉਹ ਵਿਚਾਰਾ ਪਿੱਛੇ ਜੇ ਜਾ ਕੇ ਨਾ ਅਤੇ ਸਹਿਮਿਆਂ ਜਿਹਾ ਬੈਠਾ ਹੋਇਆ ਅਤੇ ਮਹਾਰਾਜ ਦੀ ਨਜ਼ਰ ਪਈ ਮਹਾਰਾਜ ਕਹਿਣ ਲੱਗੇ ਓਏ ਕਵੀਆ ਉਹ ਤੈਨੂੰ ਅਸੀਂ ਹਾਥੀ ਦਿੱਤਾ ਤੂੰ ਇਹ 'ਤੇ ਚੜ੍ਹ ਕੇ ਸਵਾਰੀ ਸੂਰੀ ਕਰ ਕੋਈ ਟਹਿਲ ਟੂਲ ਤੂੰ ਬੜਾ ਸਹਿਮਿਆਂ ਜਿਹਾ ਬੈਠਾ ਗੱਲ ਕੀ ਆ ਉਹਨੇ ਆਖਿਆ ਮਹਾਰਾਜ ਤੁਸੀਂ ਮੈਨੂੰ ਹਾਥੀ 'ਤੇ ਦੇ ਦਿੱਤਾ ਜੇ ਪਰ ਮੈਨੂੰ ਫਿਕਰ ਇਹ ਬਣ ਗਿਆ ਵੀ ਜਿਹੜੀ ਖੁਰਾਕ ਮੈਂ 1 ਮਹੀਨੇ 'ਚ ਖਾਣੀ ਇਹਨੇ 1 ਹੀ ਟਾਈਮ ਖਾਣੀ ਆ ਸਤਿਗੁਰੂ ਕਹਿਣ ਲੱਗੇ ਤੂੰ ਘਾਬਰ ਨਾ ਮੈਂ ਕੌਮ ਇਹੋ ਜਿਹੀ ਪੈਦਾ ਕਰ ਦੂੰਗਾ ਜਿਹੜੀ ਤੈਨੂੰ ਵੀ ਅਤੇ ਤੇਰੇ ਹਾਥੀ ਨੂੰ ਵੀ ਭੁੱਖਾ ਨਹੀਂ ਰਹਿਣ ਦੇਗੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਮੈਂ ਤੁਹਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅਨਿੰਨ ਸੇਵਾਦਾਰ ਭਾਈ ਨੰਦ ਲਾਲ ਜੀ ਉਹਨੂੰ ਇੱਕ ਦਿਨ ਗੁਰੂ ਗੋਬਿੰਦ ਸਿੰਘ ਦੀ ਮੁਹੱਬਤ ਦਾ ਅਨੰਤ ਸ਼ੌਂਕ ਜਾਗ ਪਿਆ ਅਤੇ ਉਹਨੇ ਆਖਿਆ ਜੇ ਕਿਤੇ ਮਹਾਰਾਜ ਦੇ ਮੈਨੂੰ ਹੱਥ ਦਾ ਪ੍ਰਸ਼ਾਦਾ ਮਿਲ ਜੇ ਨਾ ਤਾਂ ਉਹ ਮੈਂ ਛੱਕ ਕੇ ਬਖਸ਼ਿਆ ਜਾ ਸਕਦਾ ਇੱਕ ਵਾਰਾਂ ਸਤਿਗੁਰੂ ਲੰਗਰ ਵਿੱਚ ਆ ਵਰਤਾਇਆ ਕਰਦੇ ਸੀ ਪ੍ਰਸ਼ਾਦੇ ਭਾਈ ਨੰਦ ਲਾਲ ਨੇ ਪੰਗਤ 'ਚ ਬਹਿ ਜਾਣਾ ਜਦੋਂ ਗੁਰੂ ਗੋਬਿੰਦ ਸਿੰਘ ਨੇ ਪ੍ਰਸ਼ਾਦੇ ਵਰਤਾਉਣੇ ਨਾ ਤੇ ਉਹਨਾਂ ਨੇ ਨੰਦ ਲਾਲ ਵਾਲੀ ਪੰਗਤ ਛੱਡ ਦੇਣੀ। ਨੰਦ ਲਾਲ ਨੇ ਸੋਚਿਆ ਵੀ ਕੀ ਗੱਲ, ਗੁਰੂ ਦੀ ਮੇਰੇ 'ਤੇ ਬਖਸ਼ਿਸ਼ ਨਹੀਂ, ਮਹਾਰਾਜ ਮੇਰੇ ਵਾਲੀ ਪੰਗਤ ਛੱਡ ਦਿੰਦੇ ਆ। ਇੱਕ ਦਿਨ ਉਹਨੇ ਲੰਗਰ ਦੀ ਸਮਾਪਤੀ ਤੋਂ ਬਾਅਦ ਵੇਖਿਆ ਗੁਰੂ ਗੋਬਿੰਦ ਸਿੰਘ ਨੰਦਗੜ੍ਹ ਦੇ ਕਿਲ੍ਹੇ ਦੇ ਦਰਵਾਜ਼ੇ ਵਿੱਚ ਖਲੋ ਕੇ ਅਤੇ ਰੋਟੀਆਂ ਕੁੱਤਿਆਂ ਪਾ ਰਿਹਾ। ਕੁੱਤੇ ਦਾ ਬੜਾ ਅਜੀਬ ਸੁਭਾਅ ਆ, ਤੁਸੀਂ ਉਹਨੂੰ ਰੋਟੀ ਪਾਉਣੀ ਸ਼ੁਰੂ ਕਰ ਦਿਓ, ਭਾਵੇਂ ਉਹਦੇ ਕੋਲ ਘੜੀ ਨਹੀਂ ਹੁੰਦੀ, ਉਹ ਐਨ ਆਪਣੇ ਟਾਈਮ ਨਾਲ ਤੁਹਾਡੇ ਦਰਵਾਜ਼ੇ 'ਤੇ ਆ ਜਾਏਗਾ। ਸਾਡੇ ਇੱਕ ਪ੍ਰਿੰਸੀਪਲ ਪੜ੍ਹਾਇਆ ਕਰਦੇ ਸੀ, ਉਹ ਆਂਦੇ ਸਕੂਲ ਪਿੰਡ ਤੋਂ 1 ਕਿਲੋਮੀਟਰ ਦੂਰ ਸੀ ਅਤੇ ਬੱਚਿਆਂ ਨੇ ਬਸਤੀਆਂ 'ਚ ਰੋਟੀਆਂ ਲੈ ਕੇ ਆਉਣੀਆਂ, 8 ਪੀਰੀਅਡ ਹੁੰਦੇ ਆ। ਆਂਦਾ ਜਦੋਂ ਚੌਥੀ ਘੰਟੀ ਵੱਜਣੀ ਨਾ ਅਤੇ ਕੁੱਤਿਆਂ ਨੇ ਦੌੜ ਕੇ ਸਕੂਲੇ ਆ ਜਾਣਾ। ਮੁੰਡੇ ਰੋਟੀਆਂ ਖਾ ਕੇ ਜਮਾਤ 'ਚ ਬਹਿ ਜਾਂਦੇ ਸੀ ਅਤੇ ਕੁੱਤੇ ਪਿੰਡ ਤੁਰ ਜਾਂਦੇ ਸੀ, ਕੁੱਤੇ ਦਰਵਾਜ਼ੇ ਗੜੀ ਆ ਜਾਂਦੇ ਸੀ ਅਤੇ ਗੁਰੂ ਗੋਬਿੰਦ ਸਿੰਘ ਕੁੱਤਿਆਂ ਨੂੰ ਰੋਟੀਆਂ ਪਾਉਂਦਿਆਂ ਕਰਦੇ ਸੀ। ਇੱਕ ਦਿਨ ਨੰਦ ਲਾਲ ਨੇ ਸੋਚਿਆ ਵੀ ਜੇ ਕਿਤੇ ਮੈਂ ਕੁੱਤਿਆਂ 'ਚ ਲੁੱਕ ਕੇ ਬਹਿ ਜਾਣਾ ਤਾਂ ਮਹਾਰਾਜ ਦੇ ਹੱਥ ਦਾ ਪ੍ਰਸ਼ਾਦਾ ਮੈਨੂੰ ਨਸੀਬ ਹੋ ਸਕਦਾ। ਉਹਨੇ ਕਾਲਾ ਕੰਬਲ ਆਪਣੇ ਉੱਤੇ ਲਿਆ ਅਤੇ ਕੁੱਤਿਆਂ 'ਚ ਲੁੱਕ ਕੇ ਬਹਿ ਗਿਆ। ਹਜ਼ੂਰ ਪਾਤਸ਼ਾਹ ਮਹਾਰਾਜ ਦੀ ਜਦੋਂ ਨਜ਼ਰ ਪਈ ਨਾ ਅਤੇ ਕਹਿਣ ਲੱਗੇ, ਓਏ ਨੰਦ ਲਾਲ, ਤੇਰਾ ਦਾ ਇਸ ਤਰ੍ਹਾਂ ਨਹੀਂ ਲੱਗਣਾ, ਭਾਵੇਂ ਤੂੰ ਹੋਰ ਕਿੰਨਾ ਨੀਵੇਂ ਥਾਂ ਬਹਿ ਲਾ, ਚਤਰਾਈ ਨਾ ਚਤਰ ਭੁੱਜ ਪਾਈਏ, ਇਹ ਸੌਦਾ ਚਤਰਾਈ ਦਾ ਨਹੀਂ ਗਾ। ਜਦੋਂ ਮਹਾਰਾਜ ਦੀ ਨੰਦ ਲਾਲ ਉੱਤੇ ਬਖਸ਼ਿਸ਼ ਹੋਈ, ਉਹ ਬੜੀ ਵਿਚਿੱਤਰ ਕਹਾਣੀ ਹੈ। ਆਨੰਦਪੁਰ ਸਾਹਿਬ ਦੇ ਮਕਾਮ ਉੱਤੇ ਕਵੀਆਂ ਦਾ ਇਕੱਠ ਹੋਇਆ। ਇੱਕ ਬੜਾ ਕਵੀ ਪੰਡਿਤ ਹਿਰਦੇ ਰਾਮ ਉਹਦਾ ਨਾਮ ਹੈ, ਉਹਨੇ ਇੱਕ ਪੁਸਤਕ ਲਿਖੀ ਆ ਹਨੂੰਮਾਨ ਨਾਟਕ, ਬੜੀ ਪਿਆਰੀ ਪੁਸਤਕ, ਮਹਾਰਾਜ ਕਈ ਚਿਰ ਉਹਨੂੰ ਪੜ੍ਹਦੇ ਰਹੇ ਆ। ਉਹਦੇ ਵਿੱਚ ਉਹਨੇ ਉਦੋਂ ਦਾ ਖਿਆਲ ਰੱਖਿਆ ਜਦੋਂ ਸੀਤਾ ਨੂੰ ਚੁੱਕ ਕੇ ਰਾਵਣ ਲੈ ਜਾਂਦਾ। ਇੱਕ ਉਹ ਬੜੀ ਪਿਆਰੀ ਕਵਿਤਾ ਲਿਖਦਾ, ਜਦੋਂ ਰਾਵਣ ਦੀ ਜਦੋਂ ਸੀਤਾ ਦੀ ਖਬਰ ਲੈਣ ਵਾਸਤੇ ਰਾਮ ਹਨੂੰਮਾਨ ਨੂੰ ਘੱਲਦਾ ਨਾ ਅਤੇ ਉੱਥੇ ਚਲਾ ਜਾਂਦਾ, ਉਹ ਕਹਿੰਦਾ, ਕਹਿ ਰਘਵੀਰ ਸੁਣੋ ਹਨੂੰਵੰਤ। ਜਦੋਂ ਹਨੂੰਮਾਨ ਜਾਂਦਾ ਨਾ ਅਤੇ ਉਹਨੇ ਆਖਿਆ, ਮੈਨੂੰ ਸੀਤਾ ਮੈਨੂੰ ਰਾਵਣ ਨੇ ਅਤੇ ਰਾਮ ਨੇ ਤੇਰੀ ਖਬਰ ਲੈਣ ਵਾਸਤੇ ਭੇਜਿਆ। ਸੀਤਾ ਨੇ ਆਖਿਆ ਵੀ ਉਹਨੂੰ ਆਖਦੇ ਵੀ ਉਹਦੀ ਕੈਦ ਵਿੱਚ ਜੇ ਮੈਨੂੰ ਛਡਾ ਸਕਦਾ ਤਾਂ ਛਡਾ ਲੇ। ਹਨੂੰਮਾਨ ਵਾਪਸ ਆ ਗਿਆ ਅਤੇ ਰਾਮ ਨੇ ਪੁੱਛਿਆ ਹਨੂੰਮਾਨ ਨੂੰ, ਕਹਿ ਰਘਵੀਰ ਸੁਣੋ ਹਨੂੰਵੰਤ। ਰਘਵੀਰ ਰਘੂਕੁਲ ਦਾ ਬਾਦਸ਼ਾਹ ਰਾਮ ਨੂੰ ਆਖਿਆ, ਕਹਿ ਰਘਵੀਰ ਸੁਣੋ ਹਨੂੰਵੰਤ, ਕਹੀ ਸੁਧ ਸੀਆ ਕੀ ਹੈ ਸੁਤ ਮਾਹੇ। ਆਂਦਾ, ਉਹ ਬੇਟਾ ਕਿਤੇ ਸੀਤਾ ਦੀ ਸੁਧ ਲੱਭੀਊ? ਉਹਨੇ ਆਖਿਆ, ਹੈ ਪ੍ਰਭ ਲੰਕ ਕਲੰਕ ਬਿਨਾ। ਉਹਨੇ ਆਖਿਆ, ਜੇ ਲੰਕਾ 'ਚ ਕਲੰਕ ਤੋਂ ਬਿਨਾਂ ਬੈਠੀ ਆ। ਉਹਨੇ ਆਖਿਆ, ਜੀਵਤ ਹੈ? ਆਂਦਾ, ਅਜੇ ਜਿਉਂਦੀ ਆ। ਉਹਨੇ ਆਖਿਆ, ਕਹਿਵੇ ਕੋ ਨਾਥ? ਆਂਦਾ, ਕਹਿਣ ਮਾਤਰ ਜੀਂਦੀ ਆ। ਰਾਮ ਨੇ ਆਖਿਆ, ਕਿਉਂ ਨਾ ਮਰੀ ਹਮ ਤੇ ਬਿਛਰਾਈ? ਉਹ ਆਂਦਾ, ਮੇਰੇ ਤੋਂ ਬਿਨਾਂ ਉਹ ਵਿਛੜ ਕੇ ਮਰ ਕਿਉਂ ਨਾ ਗਈ? ਉਹ ਤੇ ਆਂਦੀ ਸੀ ਮੈਂ ਤੇਰੇ ਤੋਂ ਬਿਨਾਂ ਪਲ ਵੀ ਨਹੀਂ ਜੀਰੀ। ਤੇ ਫਿਰ ਹਨੂੰਮਾਨ ਨੇ ਸੀਤਾ ਦਾ ਪੱਖ ਪਾਲਿਆ। ਉਹਨੇ ਆਖਿਆ, ਪ੍ਰਾਣ ਬਸੇ ਪੱਗ ਪੰਕਜ ਮੇ। ਰਾਮ ਜੀ, ਸੀਤਾ ਦੇ ਪ੍ਰਾਣ ਤੁਹਾਡੇ ਚਰਨਾਂ 'ਚ ਵਸਦੇ ਆ। ਪ੍ਰਾਣ ਬਸੇ ਪੱਗ ਪੰਕਜ ਮੇ, ਜਮ ਆਵਤ ਹੈ ਪਰ ਪਾਵਤ ਨਾ ਹੈ। ਆਂਦਾ, ਜਮ ਸੀਤਾ ਨੂੰ ਮਾਰਨ ਆਉਂਦੇ ਆ, ਪ੍ਰਾਣ ਤੁਹਾਡੀ ਦੇਹੀ 'ਚ ਹੁੰਦੇ ਆ, ਇਸ ਕਰਕੇ ਉਹ ਜੀਰੀ ਆ। ਗੁਰੂ ਗੋਬਿੰਦ ਸਿੰਘ ਨੇ ਇਸ ਕਵੀ ਨੂੰ ਇਸ ਕਵਿਤਾ ਤੋਂ ਖੁਸ਼ ਹੋ ਕੇ 60,000 ਮੋਹਰ ਨਾਮ ਦਿੱਤੀ, 60,000 ਮੋਹਰ। ਤੁਸੀਂ ਅੱਜ ਦੀ ਕਰੰਸੀ ਦਾ ਹਿਸਾਬ ਲਾ ਕੇ ਵੇਖ ਲਓ, ਜਿਹੜੀ ਮੋਹਰ ਸੀ ਉਹ ਸੋਨੇ ਦੀ ਹੋਇਆ ਕਰਦੀ ਸੀ। ਮਹਾਰਾਜ ਨੇ ਆਪਣੇ ਕਵੀ ਨੂੰ ਮਾਲਾ ਮਾਲ ਕਰ ਦਿੱਤਾ। ਇਹਦੇ ਪਿੱਛੇ ਖਲੋਤੇ ਸੀ ਭਾਈ ਨੰਦ ਲਾਲ, ਆਓ ਨੰਦ ਲਾਲ ਤੁਵੀਂ ਜੋ ਲੈਣਾ ਹੀ ਲੈ। ਉਹਨੇ ਆਖਿਆ, ਮਹਾਰਾਜ ਮੈਨੂੰ ਮੋਹਰਾਂ ਦੇ ਕੇ ਨਾ ਠਗਾਓ, ਇਹ ਦੁਨੀਆਂ ਦੀ ਦੌਲਤ ਮੇਰੇ ਕਿਸ ਕੰਮ ਆ? ਉਹਨੇ ਆਖਿਆ, ਹੋਰ ਤੈਨੂੰ ਕੀ ਚਾਹੀਦਾ? ਉਹਨੇ ਆਖਿਆ, ਮਹਾਰਾਜ ਜੇ ਝੁੱਠੇ ਦੇਣਾ ਤੇ ਮੇਰੀ ਝੋਲੀ ਵਿੱਚ ਆਪਣੀ ਮੁਹੱਬਤ ਪਾ ਦਿਓ। ਮਹਾਰਾਜ ਕਹਿਣ ਲੱਗੇ, ਨੰਦ ਲਾਲ, ਮੇਰੀ ਮੁਹੱਬਤ ਸਿਰ ਦਿੱਤੇ ਤੋਂ ਬਿਨਾਂ ਨਹੀਂ ਮਿਲਦੀ। ਸਾਰਾ ਦਰਬਾਰ ਉਸ ਵੇਲੇ ਸੁਣ ਰਿਹਾ ਸੀ। ਉਹਨੇ ਆਖਿਆ, ਨੰਦ ਲਾਲ ਨੇ ਆਖਿਆ, ਮਹਾਰਾਜ ਸਿਰ ਮੈਂ ਤੁਹਾਨੂੰ ਦੇ ਦਿੰਦਾ, ਪਰ ਜਿਹੜੀ ਚੀਜ਼ ਹੀ ਮੇਰੇ ਕੋਲ ਨਹੀਂ ਉਹ ਮੈਂ ਦੇਵਾਂ ਤੁਹਾਨੂੰ ਕਿੱਥੋਂ? ਉਹ ਨੰਦ ਲਾਲ, ਤੂੰ ਕੀ ਕਹਿ ਰਿਹਾ? ਉਹ ਤੇਰੇ ਕੋਲ ਸਿਰ ਨਹੀਂ ਹੈਗਾ? ਉਹ ਸਿਰ ਤੋਂ ਬਿਨਾਂ ਤਾਂ ਬੰਦਾ ਜੀਂਦਾ ਨਹੀਂ, ਤੂੰ ਜੀ ਕਿਸ ਤਰ੍ਹਾਂ ਰਿਹਾ? ਉਹਨੇ ਆਖਿਆ, ਮਹਾਰਾਜ ਇਹ ਬਾਕੀ ਦੇ ਲੋਕ ਸਿਰਾਂ ਨਾਲ ਜੀਂਦੇ ਆ, ਮੈਂ ਸਿਰ ਨਾਲ ਨਹੀਂ ਜੀ ਰਿਹਾ, ਮੈਂ ਤੇ ਤੇਰੀ ਮੁਹੱਬਤ ਨਾਲ ਜੀ ਰਿਹਾ, ਮੈਂ ਤੇਰੇ ਮੁਹੱਬਤ ਦੇ ਤਕੀ ਨਾਲ ਢੋ ਲਾ ਕੇ ਜੀ ਰਿਹਾ। ਜੇ ਤੂੰ ਆਪਣੀ ਮੁਹੱਬਤ ਪਰਾਂ ਕਰ ਲੈ, ਮੈਂ ਉਸੇ ਵੇਲੇ ਇੱਥੇ ਡਿੱਗ ਕੇ ਮਰ ਜੂੰਗਾ। ਤਾਜ ਦਾ ਤਕੀਆ ਕੇ ਬਰ ਦੁਆਰੇ ਇਸ਼ਕ, ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗਾ ਮੈਂ ਤੇਰੇ ਇਸ਼ਕ ਦੇ ਤਕੀ ਨਾਲ ਢੋ ਲਾ ਕੇ ਜੀ ਰਿਹਾ। ਇੱਕ ਦਿਨ ਗੁਰੂ ਗੋਬਿੰਦ ਸਿੰਘ ਨੇ ਇਕਾਂਤ ਵਿੱਚ ਭਾਈ ਨੰਦ ਲਾਲ ਨੂੰ ਪੁੱਛਿਆ, ਓਏ ਨੰਦ ਲਾਲ, ਤੂੰ ਪਿਆਰ ਦੀ ਗੱਲ ਭਰੇ ਬਾਜ਼ਾਰ ਵਿੱਚ ਕੀਤੀ ਸੀ, ਇਹੋ ਜੇ ਭੇਤ ਲੋਕਾਂ ਵਿੱਚ ਨਹੀਂ ਖੋਲੀ ਦੇ, ਹੁਣ ਤੂੰ ਤੇ ਮੈਂ ਇਕੱਲੇ ਦੱਸ ਤੈਨੂੰ ਕੀ ਚਾਹੀਦਾ। ਜਦੋਂ ਉਹਨੇ ਵੇਖਿਆ ਮੁਹੱਬਤ ਮੁਜਸ਼ਮਾ, ਗੁਰੂ ਗੋਬਿੰਦ ਸਿੰਘ ਨੂੰ ਪੂਰੀ ਦਿਆਲਤਾ ਵਿੱਚ ਵਾ, ਅਤੇ ਹੁਣ ਕੋਈ ਨਾ ਕੋਈ ਮੰਗ ਲੈਣਾ ਚਾਹੀਦਾ। ਉਹਨੇ ਆਖਿਆ ਮਹਾਰਾਜ ਜੇ ਤੁੱਠੇ ਜੇ ਤੇ ਵਚਨ ਦਿਓ ਕਿ ਵਰਦਾਨ ਦਿਓ ਕਿ ਜਦੋਂ ਮੇਰਾ ਅੰਤ ਸਮਾਂ ਆਵੇ ਮੇਰੀ ਚਿਖਾ ਨੂੰ ਲਾਂਬੂ ਤੁਸੀਂ ਆਪ ਲਾਉਣਾ ਜੀ, ਅਤੇ ਜਦੋਂ ਚਿਖਾ ਜ਼ੋਰ ਨਾਲ ਮੱਚ ਪਏ ਫਿਰ ਪੂਰੇ ਆਕਾਸ਼ ਦੇ ਵਾਯੂ ਮੰਡਲ 'ਚੋਂ ਹਵਾ ਬੰਦ ਕਰ ਦਿਓ। ਸਤਿਗੁਰੂ ਕਹਿਣ ਲੱਗੇ ਵੀ ਇਹ ਨਹੀਂ ਹੋ ਸਕਦਾ, ਰੋਜੇ ਕਿਆਮਤ ਆ ਜਾਏਗੀ, ਜਿਹੜੇ ਜੀਵ ਜੰਤੂ ਹਵਾ ਨਾ ਜੀ ਰਹੇ ਆ, ਪਰ ਤੇਰਾ ਇਹ ਮਨੋਰਥ ਕਿਉਂ ਇਸ ਤਰ੍ਹਾਂ ਬਣ ਗਿਆ? ਉਹਨੇ ਆਖਿਆ ਮਹਾਰਾਜ ਜੇ ਮੇਰੀ ਮੜੀ ਦੀ ਖਾਕ ਉੱਡ ਕੇ ਕਿਸੇ ਗੈਰ ਦੇ ਦਰਵਾਜ਼ੇ 'ਤੇ ਚਲੇਗੀ, ਤੇਰੀ ਅਤੇ ਮੇਰੀ ਮੁਹੱਬਤ ਕਲੰਕਿਤ ਹੋ ਜੂਗੀ। ਧੰਨ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ, ਉਹ ਸਿੱਖ ਤੇ ਮਰਨ ਤੋਂ ਬਾਅਦ ਵੀ ਆਂਦਾ ਮੇਰੀ ਮੜੀ ਦੀ ਖਾਕ ਮਨਾ ਕਿਸੇ ਗੈਰ ਦੇ ਦਰਵਾਜ਼ੇ 'ਤੇ ਜਾਏ। ਪਰ ਅਫਸੋਸ ਤੁਸੀਂ ਜਾ ਕੇ ਇੰਡੀਆ 'ਚ ਵੇਖਿਓ, ਅੰਮ੍ਰਿਤਧਾਰੀ ਵੀ ਉੱਧਰ ਨੂੰ ਤੁਰੇ ਜਾਂਦੇ ਆ। ਆਓ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਲੱਗਾ। ਆ ਜਿਹੜਾ ਅਸੀਂ ਰਾਜ ਮਾਰ ਰਹੇ ਹਾਂ ਨਾ, ਸੁੱਖ ਮਾਰ ਰਹੇ ਹਾਂ, ਕਿਤੇ ਇਹ ਨਾ ਸਮਝਿਓ ਆਪਣੀ ਆਪਣੀਆਂ ਜ਼ਮੀਨਾਂ ਜਾਤਾਂ ਜਾਇਦਾਦਾਂ ਆਪਣੀਆਂ ਕਾਰਖਾਨਿਆਂ 'ਤੇ ਸੁੱਖ ਮਾਰ ਰਹੇ ਹਾਂ, ਨਹੀਂ, ਉਹਨਾਂ ਦਾ ਸਦਕਾ ਅਸੀਂ ਸੁੱਖ ਮਾਰ ਰਹੇ ਹਾਂ ਜਿਨ੍ਹਾਂ ਨੇ ਬੰਦ ਬੰਦ ਕਟਵਾਏ, ਜਿਨ੍ਹਾਂ ਨੇ ਖੋਪਰੀਆਂ ਲਵਾਈਆਂ, ਜਿਨ੍ਹਾਂ ਨੂੰ ਚਰਖੜੀਆਂ ਉੱਤੇ ਚਾੜਿਆ ਗਿਆ, ਉਹ ਜਿਨ੍ਹਾਂ ਮਾਈਆਂ ਬੀਬੀਆਂ ਨੇ ਸਵਾ ਸਵਾ ਮਨ ਦੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕਰਕੇ, ਬੱਚਿਆਂ ਦੇ ਟੋਟੇ ਕਰਾ ਕੇ, ਗਲਾਂ ਵਿੱਚ ਹਾਰ ਪਵਾਏ, ਇੱਕ ਬੱਚੇ ਨੂੰ ਜਲਾਦ ਵੱਢਦਾ ਸੀ ਅਤੇ ਦੂਜਾ ਬੱਚਾ ਮਾਂ ਦੇ ਓਹਲੇ ਲੁੱਕ ਜਾਂਦਾ ਸੀ, ਅਤੇ ਜਲਾਦ ਮਾਂ ਦੀ ਗੋਦ ਵਿੱਚੋਂ ਖਿੱਚ ਕੇ ਅਤੇ ਤਾਂ ਨੂੰ ਸੁੱਟ ਦਿੰਦਾ ਸੀ, ਦੂਜਾ ਜਲਾਦ ਥੱਲੇ ਨੇਜਾ ਕਰ ਦਿੰਦਾ ਸੀ, ਉਹ ਬੱਚਾ ਨੇਜੇ 'ਚ ਪਰੋਇਆ ਜਾਂਦਾ ਸੀ, ਅਤੇ ਦਮ ਤੋੜਦੇ ਬੱਚੇ ਨੂੰ ਮਾਂ ਪੁੱਛ ਰਹੀ ਵੇ ਬੇਟਾ ਵੇ ਤੂੰ ਤੇ ਰੇਸ਼ਮਾ 'ਤੇ ਸੌਣ ਵਾਲਾ ਸਾਂ, ਅੱਜ ਤੈਨੂੰ ਨੇਜੇ 'ਤੇ ਨੀਂਦ ਕਿਤਨਾ ਆ ਗਈ ਆ। ਉਹ ਮਨ ਨੂੰ ਧੀਰਜ ਦੇਣ ਵਾਸਤੇ ਨੀਂਦ ਦੱਸ ਰਹੀ ਨੀਂਦ, ਅਤੇ ਉਹ ਦਮ ਤੋੜਦਾ ਬੱਚਾ ਆਪਣੀ ਮਾਂ ਨੂੰ ਕਹਿ ਰਿਹਾ ਮਾਤਾ ਮੇਰੀ ਸ਼ਹੀਦੀ ਦੀ ਫਿਕਰ ਨਾ ਕਰੀ, ਗੁਰੂ ਗੋਬਿੰਦ ਸਿੰਘ ਦੀ ਗੋਦ ਸੱਚਖੰਡ ਦੇ ਦਰਵਾਜ਼ੇ ਮੇਰੇ ਵਾਸਤੇ ਖੁੱਲ੍ਹ ਗਿਆ। ਸੁਣੀਏ ਦਮ ਤੋੜਦਾ ਬੱਚਾ ਆਪਣੀ ਮਾਂ ਨਾਲ ਕਿਸ ਤਰ੍ਹਾਂ ਗੱਲਾਂ ਕਰ ਰਿਹਾ, ਮਾਂ ਕੀ ਪੁੱਛ ਰਹੀ ਆ। ਕਵਿਤਾ ਤੁਹਾਡੇ ਸਾਹਮਣੇ ਜੋੜੀ ਇਉਂ ਬਿਆਨ ਕਰ ਰਹੀ ਜੀ।
ਉੱਠ ਮੇਰੇ ਲਾਲ ਮੇਰੀ ਜਿੰਦ ਦੇ ਸਹਾਰੀ, ਉੱਠ ਨੇਜੇ ਉੱਤੇ ਨੀਂਦ ਕਿਵੇਂ ਆਈ, ਵੇ ਲਾਲ ਜੀ ਪੁੱਛਦੀ ਤੈਨੂੰ ਵੇ ਤੇਰੀ ਮਾਈ, ਵੇ ਸੋਹਣਿਆ ਨੇਜੇ ਉੱਤੇ ਨੀਂਦ ਕਿਵੇਂ ਆਈ।
ਉੱਚੀ ਉੱਚੀ ਆਤਮਾ ਚੋ ਆਪੇ ਹੀ ਆਵਾਜ਼ ਆਵੇ, ਸੁੱਤਿਆਂ ਨੇ ਸਾਨੂੰ ਜਗਾਈ, ਨਿਯਮੀਏ ਹੱਸ ਕੇ ਸ਼ਹੀਦੀਆਂ ਸਪਾਈ, ਨਿਯਮੀਏ ਸੁੱਤਿਆਂ ਨੇ ਸਾਨੂੰ ਜਗਾਈ।
ਉੱਠ ਮੇਰੇ ਲਾਲ ਮੇਰੀ ਜਿੰਦ ਦੇ ਸਹਾਰੀ, ਉੱਠ ਨੇਜੇ ਉੱਤੇ ਨੀਂਦ ਕਿਵੇਂ ਆਈ, ਵੇ ਲਾਲ ਜੀ ਪੁੱਛਦੀ ਤੈਨੂੰ ਵੇ ਤੇਰੀ ਮਾਈ, ਵੇ ਸੋਹਣਿਆ ਨੇਜੇ ਉੱਤੇ ਨੀਂਦ ਕਿਵੇਂ ਆਈ।
ਉੱਚੀ ਉੱਚੀ ਆਤਮਾ ਚੋਂ ਆਪੇ ਹੀ ਆਵਾਜ਼ ਆਵੇ, ਸੁੱਤਿਆਂ ਨੇ ਸਾਨੂੰ ਜਗਾਈ, ਨਿਯਮੀਏ ਹੱਸ ਕੇ ਸ਼ਹੀਦੀਆਂ ਸਪਾਈ, ਨਿਯਮੀਏ ਸੁੱਤਿਆਂ ਨੇ ਸਾਨੂੰ ਜਗਾਈ।
ਹੱਸ ਕੇ ਜੇ ਹਾਲ ਦੱਸੀ ਇੱਕ ਵਾਰੀ ਹੀਰ ਆਵੇ, ਹੰਝੂਆਂ ਨੇ ਭਰੀ ਉਗਵਾਈ, ਵੇ ਲਾਲ ਜੀ ਪੁੱਛਦੀ ਤੈਨੂੰ ਵੇ ਤੇਰੀ ਮਾਈ, ਵੇ ਸੋਹਣਿਆ ਨੇਜੇ ਉੱਤੇ ਨੀਂਦ ਕਿਵੇਂ ਆਈ।
ਸੱਚ ਸੱਚ ਦੱਸਦੇ ਆ ਸੌਖਾ ਕੀ ਅੰਮੀਏ ਨੀ, ਸਿੱਖੀ ਦੀ ਪ੍ਰੀਤ ਹੈ ਨਭਾਈ, ਨੀ ਅੰਮੀਏ ਹੱਸ ਕੇ ਸ਼ਹੀਦੀਆਂ ਸਪਾਈ, ਨੀ ਅੰਮੀਏ ਸੁੱਤਿਆਂ ਨਾ ਸਾਨੂੰ ਜਗਾਈ।
ਇੱਕ ਵਾਰੀ ਉੱਠ ਇਹਨਾਂ ਅੱਖੀਆਂ ਨਾ ਤੱਕ ਲਵਾਂ, ਇੰਨੀ ਦੇਰ ਕਾਨੂੰ ਚੰਨ ਲਾਈ, ਇੱਕ ਵਾਰੀ ਉੱਠ ਇਹਨਾਂ ਅੱਖੀਆਂ ਨਾ ਤੱਕ ਲਵਾਂ, ਇੰਨੀ ਦੇਰ ਕਾਨੂੰ ਚ ਨ ਲਾਈ, ਵੇ ਲਾਲ ਜੀ ਪੁੱਛਦੀ ਤੈਨੂੰ ਵੇ ਤੇਰੀ ਮਾਈ, ਵੇ ਸੋਹਣਿਆ ਨੇਜੇ ਉੱਤੇ ਨੀਂਦ ਕਿਵੇਂ ਆਈ।
ਕਿਤੇ ਕੁਰਬਾਨੀ ਵੇਖ ਕੁਦਰਤ ਹੱਸਦੀ ਏ, ਕਾਤੋਂ ਅੰਮੀਏ ਤੂੰ ਕਮਲਾਈ ਨੀ ਅੰਮੀਏ, ਹੱਸ ਕੇ ਸ਼ਹੀਦੀਆਂ ਸਪਾਈ ਨੀ ਅੰਮੀਏ, ਸੁੱਤਿਆਂ ਨਾ ਏ ਸਾਨੂੰ ਜਗਾਈ।
ਘੇਰਾ ਪੈਣ ਕਾਲ ਜੇ ਨੂੰ ਕੈਲ ਕੀਤਾ ਵੇਖ ਬੱਚਾ, ਫੇਰ ਵੀ ਨਾ ਦਿਲੋਂ ਘਬਰਾਈ, ਵੇ ਲਾਲ ਜੀ ਪੁੱਛਦੀ ਤੈਨੂੰ ਵੇ ਤੇਰੀ ਮਾਈ, ਵੇ ਸੋਹਣਿਆ ਨੇਜੇ ਉੱਤੇ ਨੀਂਦ ਕਿਵੇਂ ਆਈ।
ਘੋੜੀ ਨੀਂਦ ਆਈ ਜਦੋਂ ਗੁਰੂ ਜੀ ਨੇ ਗੱਲ ਨਾਲ ਕੁੱਟ ਗੱਲ ਮੱਕਣੀ ਸਿਪਾਈ ਨੀ ਅੰਮੀਏ, ਹੱਸ ਕੇ ਸ਼ਹੀਦੀਆਂ ਸਪਾਈ ਨੀ ਅੰਮੀਏ, ਸੁੱਤਿਆਂ ਨਾ ਸਾਨੂੰ ਜਗਾਈ।
ਖੋ ਕੇ ਬੱਚਾ ਖੁੰਭ ਵਾਂਗੂ ਨੇਜੇ ਚ ਪਰੋ ਕੇ ਕਹਿੰਦੇ, ਖੁਸ਼ ਅਸਾ ਕਰ ਲਈ ਖੁਦਾਈ, ਵੇ ਲਾਲ ਜੀ ਪੁੱਛਦੀ ਤੈਨੂੰ ਵੇ ਤੇਰੀ ਮਾਈ, ਵੇ ਸੋਹਣਿਆ ਨੇਜੇ ਉੱਤੇ ਨੀਂਦ ਕਿਵੇਂ ਆਈ।
ਛੜ ਕਹਿੰਦੇ ਦੋਬਣ ਤੇ ਪਰਸ ਜਿਹੇ ਨੇਜਿਆਂ ਤੇ, ਜਿੰਦਗੜ ਗੱਜ ਚਮਕਾਈ ਨੀ ਅੰਮੀਏ, ਹੱਸ ਕੇ ਸ਼ਹੀਦੀਆਂ ਸਪਾਈ ਨੀ ਅੰਮੀਏ, ਸੁੱਤਿਆਂ ਨਾ ਸਾਨੂੰ ਜਗਾਈ।
ਵੇ ਲਾਲ ਜੀ ਪੁੱਛਦੀ ਤੈਨੂੰ ਵੇ ਤੇਰੀ ਮਾਈ,
ਨੀ ਅੰਮੀਏ, ਹੱਸ ਕੇ ਸ਼ਹੀਦੀਆਂ ਸਪਾਈ,
ਵੇ ਸੋਹਣਿਆ ਨੇਜੇ ਉੱਤੇ ਨੀਂਦ ਕਿਵੇਂ ਆਈ।
ਨੀ ਅੰਮੀਏ ਸੁੱਤਿਆਂ ਨਾ ਸਾਨੂੰ ਜਗਾਈ, ਨੀ ਅੰਮੀਏ ਸੁੱਤਿਆਂ ਨਾ ਸਾਨੂੰ ਜਗਾਈ।
ਦੇਖੋ ਉਹਨਾਂ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦਾ ਸਦਕਾ ਅਸੀਂ ਆ ਰਾਜ ਭਾਗ ਦੇ ਮਾਣ ਮਾਲਕ ਬਣੇ ਹਾਂ। ਉਹਨਾਂ ਦੀਆਂ ਕੁਰਬਾਨੀਆਂ ਕਦੇ ਵੀ ਦਿਲ ਦੇ ਤੋਂ ਨਾ ਵਿਸਾਰੀਏ। ਮੈਂ ਤੁਹਾਡੇ ਸਾਹਮਣੇ ਰਹਿੰਦੇ ਸਮੇਂ 'ਚ ਬਾਬਾ ਦੀਪ ਸਿੰਘ ਦਾ ਪ੍ਰਸੰਗ ਤੁਹਾਡੀ ਸੇਵਾ 'ਚ ਰੱਖਣ ਲੱਗਾ। ਜਦੋਂ ਗੁਰੂ ਕੇ ਹਰਿਮੰਦਰ ਦਾ ਅਪਮਾਨ ਪਦਾਲੀ ਦੀਆਂ ਫੌਜਾਂ ਵੱਲੋਂ ਹੋਣ ਲੱਗਾ ਨਾ, ਇਹਦੇ ਪ੍ਰਤੀਕਰਨ ਵਿੱਚ ਫਿਰ ਖਾਲਸੇ ਨੇ ਆਪੋ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਦਾ ਪ੍ਰਣ ਕਰ ਲਿਆ। ਇਤਿਹਾਸ ਦੇ ਇਸੇ ਹੀ ਪੰਨੇ ਦੀ ਵਾਕਫੀਅਤ ਲੈ ਲਈਏ। ਬਾਬਾ ਦੀਪ ਸਿੰਘ ਦਾ ਜਨਮ 1682 ਨੂੰ ਪਹੂ ਵਿੰਡ ਵਿਖੇ ਛੋਟੇ ਜਿਹੇ ਪਿੰਡ 'ਚ ਹੋਇਆ। ਉਹਦੇ ਪਿਤਾ ਦਾ ਨਾਮ ਭਗਤਾ ਸੀ, ਅੰਮ੍ਰਿਤ ਛਕ ਕੇ ਭਗਤ ਸਿੰਘ ਬਣਿਆ। ਮਾਤਾ ਦਾ ਨਾਮ ਮਾਤਾ ਜਿਉਣੀ ਸੀ। ਆਂਦੇ ਮਾਤਾ ਪਿਤਾ ਉਮਰ ਸੀਧਾ ਹੁੰਦੇ ਜਾ ਰਹੇ ਵੀ ਘਰ ਵਿੱਚ ਸ਼ਾਇਦ ਕੋਈ ਔਲਾਦ ਨਾ ਹੋਵੇ। ਆਪਾਂ ਮਹਾਂਪੁਰਸ਼ਾਂ ਦੀ ਗੱਲ ਕਰ ਰਹੇ ਹਾਂ। ਭਾਈ ਭਗਤ ਸਿੰਘ ਜੀ ਵੇਲਣਾ ਜੋਇਆ ਸੀ, ਵੇਲਣਾ ਅਤੇ ਵੇਲਣੇ 'ਤੇ ਗੁੜ ਕੱਢ ਰਹੇ ਸੀ ਅਤੇ ਕੋਈ ਸਾਧੂ ਮਹਾਂਪੁਰਸ਼ ਚੱਲਦੇ ਚੱਲਦੇ ਆ ਗਏ ਅਤੇ ਉਹ ਸਾਧੂ ਨੇ ਪੁੱਛਿਆ, ਕੋਈ ਘਰ ਵਿੱਚ ਕੋਈ ਬੱਚਾ ਨਹੀਂ ਹੈਗਾ ਤੁਹਾਡੇ ਘਰ, ਕੋਈ ਔਲਾਦ ਨਹੀਂ? ਜਿੱਥੇ ਤਾਂ ਗੁੜ ਨਿਕਲਦਾ ਹੋਵੇ ਉੱਥੇ ਤਾਂ ਬੱਚੇ ਜਿਹੜੇ ਮੱਖੀਆਂ ਉਹ ਇਕੱਠੇ ਹੋ ਜਾਂਦੇ ਆ। ਉਸ ਬਜ਼ੁਰਗ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ। ਉਹਨੇ ਆਖਿਆ, ਕੋਈ ਅਜੇ ਕਿਰਪਾ ਨਹੀਂ ਹੋਈ ਵਿਆਹ ਨੂੰ ਅਤੇ ਬੜਾ ਚਿਰ ਹੋ ਚਲਿਆ, ਬੁਰਡੇ ਹੋ ਗਏ ਪਰ ਔਲਾਦ ਨਹੀਂ ਹੈਗੀ। ਆਂਦੇ ਉਸ ਮਹਾਂਪੁਰਸ਼ ਨੇ ਅਰਦਾਸ ਕੀਤੀ ਅਤੇ ਉਹਨਾਂ ਦੇ ਘਰ 'ਚ ਇੱਕ ਬੱਚੇ ਨੇ ਜਨਮ ਲਿਆ ਜਿਹਦਾ ਨਾਮ ਉਹਨਾਂ ਦੀਪਾ ਰੱਖਿਆ। ਦੀਪਾ ਅਰਥ ਦੀਪਕ ਤੋਂ ਬਣਦਾ, ਰੋਸ਼ਨੀ ਦਾ ਪ੍ਰਤੀਕ। ਜਦੋਂ ਤੁਸੀਂ ਬਾਬਾ ਦੀਪ ਸਿੰਘ ਦਾ ਇਤਿਹਾਸ ਸੁਣੋਗੇ ਨਾ ਤਾਂ ਤੁਹਾਨੂੰ ਨਾਲ ਨਾਲ ਇਹ ਵੀ ਚੇਤਾ ਆਏਗਾ ਵੀ ਜਿਨ੍ਹਾਂ ਤੁਹਾਨੂੰ ਅੱਗੇ ਬਾਬਾ ਦੀਪ ਸਿੰਘ ਦਾ ਇਤਿਹਾਸ ਸੁਣਾਇਆ ਨਾ, ਉਹਨਾਂ ਮੁੱਢ ਤੋਂ ਲੈ ਕੇ ਨਹੀਂ ਸੁਣਾਇਆ ਹੈਗਾ। ਸ਼ਹੀਦੀ ਦੀ ਗੱਲ ਕਰਕੇ ਬਸ ਕਰ ਜਾਂਦੇ ਆ, ਪਰ ਜਿਹੜਾ ਉਹਨਾਂ ਦਾ ਮੁੱਢਲਾ ਜੀਵਨ ਸੀ ਨਾ, ਉਹ ਕਿੱਡਾ ਮਹਾਨ ਸੀ, ਉਹਦੀ ਜਾਣਕਾਰੀ ਲੈਣੀ ਵੀ ਅਤੀ ਜ਼ਰੂਰੀ ਆ। ਬਾਬਾ ਦੀਪ ਸਿੰਘ ਦਾ ਆਗਮਨ ਇੱਕ ਬੜੇ ਗਰੀਬ ਪਰਿਵਾਰ ਵਿੱਚ ਹੋਇਆ। ਸ਼ਾਇਦ ਪਰਮੇਸ਼ਰ ਨੇ ਇਸ ਗੱਲ ਦਾ ਵੀ ਮਾਣ ਤੋੜਿਆ ਵੀ ਜੇ ਜਿਹੜੇ ਲੋਕ ਵੱਡੇ ਵੱਡੇ ਜਿਹੜੇ ਆਉਂਦੇ ਵੀ ਜੇ ਅਸੀਂ ਕੋਸ਼ਿਸ਼ ਨਾ ਕਰਦੇ ਸਾਡੇ ਬੱਚੇ ਕੁਝ ਨਹੀਂ ਸੀ ਬਣ ਸਕਦੇ, ਜੇ ਅਸੀਂ ਮਿਹਨਤ ਨਾ ਕਰਦੇ ਤਾਂ ਇਸ ਤਰ੍ਹਾਂ ਨਹੀਂ ਸੀ ਉਸਰ ਸਕਦੇ। ਸਿੱਖੋ, ਜਿਹੜਾ ਵੀ ਜੀਵ ਜਗਤ ਵਿੱਚ ਆਉਂਦਾ ਨਾ, ਉਹ ਆਪਣੀ ਕਰਮ ਗਤੀ ਨਾਲ ਲੈ ਕੇ ਆਉਂਦਾ। ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਇਹਨੇ ਵੱਡਿਆਂ ਹੋ ਕੇ ਕੀ ਬਣਨਾ। ਸਾਡਾ ਦੇਸ਼ ਦੇ ਜਾਤਾਂ ਪਾਟਾਂ ਵਿੱਚ ਵੰਡਿਆ ਗਿਆ। ਅਮੈਰੀਕਾ ਦਾ ਬਹੁਤ ਅਮਰੀਕਾ ਦਾ ਬਹੁਤ ਇਹ ਅਮੀਰ ਦੇਸ਼ ਵਾ। ਉੱਥੋਂ ਦਾ ਇੱਕ ਪ੍ਰੈਜੀਡੈਂਟ ਹੋਇਆ, ਉਹ ਚਮਾਰਾਂ ਦਾ ਮੁੰਡਾ ਸੀ। ਉਹ ਆਂਦਾ ਵੀ ਮੇਰੇ ਕੋਲ ਕਿਤਾਬਾਂ ਲੈਣ ਜੋਗੇ ਪੈਸੇ ਨਹੀਂ ਸੀ ਹੈਗੇ ਅਤੇ ਮੈਂ ਆਪਣੀਆਂ ਯਾਰਾਂ ਮਿੱਤਰਾਂ ਦੀਆਂ ਕਿਤਾਬਾਂ ਮੰਗ ਕੇ ਪੜ੍ਹਿਆ ਕਰਦਾ ਸਾਂ। ਅਤੇ ਘਰ ਵਿੱਚ ਲਾਈਟ ਨਾ ਹੋਣ ਦੇ ਕਾਰਨ ਜਿਹੜੀ ਕਾਰਪੋਰੇਸ਼ਨ ਦੀ ਬੱਤੀ ਸੜਕ 'ਤੇ ਲੱਗੀ ਹੁੰਦੀ ਆ ਨਾ, ਆਂਦਾ ਮੈਂ ਉਹਦੇ ਥੱਲੇ ਬੋਰੀ ਵਿਛਾ ਕੇ ਪੜ੍ਹਦਾ ਰਿਹਾ। ਉਹ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ। ਕੋਈ ਆਂਦਾ ਸੀ ਵੀ ਜਿਹੜਾ ਬੱਚਾ ਮੰਗ ਕੇ ਕਿਤਾਬਾਂ ਲੈ ਕੇ ਪੜ੍ਹਦਾ ਅਤੇ ਬਾਹਰ ਸੜਕ 'ਤੇ ਬਹਿ ਕੇ ਪੜ੍ਹਦਾ, ਇੱਕ ਦਿਨ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਏਗਾ। ਪਰ ਉਹਦੇ ਅੰਦਰ ਇੱਕ ਕੁਆਲਿਟੀ ਸੀ, ਮੈਂ ਉਹ ਵੀ ਤੁਹਾਨੂੰ ਸਾਹਮਣੇ ਦੱਸਣਾ ਜ਼ਰੂਰੀ ਚਾਹੂੰਗਾ। ਉਹਦਾ ਨਾਮ ਇਬਰਾਹਿਮ ਲਿੰਕਨ ਆਇਆ ਇਤਿਹਾਸ ਵਿੱਚ। ਉਹ ਆਂਦਾ ਇੱਕ ਦਿਨ ਮੈਂ ਪਾਰਲੀਮੈਂਟ ਦੀ ਮੀਟਿੰਗ ਵਿੱਚ ਜਾ ਰਿਹਾ ਸਾਂ ਅਤੇ ਜਾਂਦਿਆਂ ਜਾਂਦਿਆਂ ਅਚਾਨਕ ਇੱਕ ਪਾਲਤੂ ਸੂਰ ਫਾਰਮ ਦੇ ਵਿੱਚੋਂ ਨਿਕਲ ਕੇ ਅਤੇ ਇੱਕ ਚਿੱਕੜ 'ਚ ਧੱਸਿਆ ਸੀ। ਕਈਆਂ ਜਗ੍ਹਾ 'ਤੇ ਚਿੱਕੜ ਇਹੋ ਜਿਹਾ ਅਜੀਬ ਹੁੰਦਾ, ਜਦੋਂ ਕੋਈ ਚੀਜ਼ ਬਾਹਰ ਨੂੰ ਜ਼ੋਰ ਲਾਉਂਦੀ ਨਿਕਲਣ ਵਾਸਤੇ, ਉਹ ਸਗੋਂ ਠਾਹ ਨੂੰ ਜਾਂਦੀ ਆ। ਉਹ ਸੂਰ ਬਾਹਰ ਨੂੰ ਨਿਕਲਣ ਨੂੰ ਜ਼ੋਰ ਲਾ ਰਿਹਾ ਸੀ ਪਰ ਉਹ ਠਾਹ ਨੂੰ ਜਾ ਰਿਹਾ ਸੀ। ਜਦੋਂ ਲਿੰਕਨ ਨੇ ਉਹਨੂੰ ਸੂਰ ਨੂੰ ਵੇਖਿਆ, ਸਿੱਖੋ ਉਹਨੇ ਇਹ ਨਹੀਂ ਵੇਖਿਆ ਵੀ ਮੈਂ ਟਾਈਮ ਤੋਂ ਲੇਟ ਹੋ ਜਾਊਂਗਾ ਜਾਂ ਮੇਰੇ ਕੱਪੜੇ ਗੰਦੇ ਹੋ ਜਾਣਗੇ। ਉਹਨੇ ਆਪਣਾ ਯਤਨ ਜੁਟਾ ਕੇ ਅਤੇ ਸੂਰ ਨੂੰ ਚਿੱਕੜ 'ਚੋਂ ਬਾਹਰ ਕੱਢਿਆ। ਜਦੋਂ ਸੂਰ ਨੇ ਪਿੰਡਾ ਛੰਡਿਆ, ਉਹ ਲਿੰਕਨ ਦੇ ਕੱਪੜਿਆਂ 'ਤੇ ਸਾਰੀਆਂ ਛਿੱਟਾਂ ਪੈ ਗਈਆਂ। ਉਹਨੇ ਵੇਖਿਆ ਹੁਣ ਮੀਟਿੰਗ ਦਾ ਟਾਈਮ ਹੋ ਗਿਆ ਅਤੇ ਮੈਂ ਟਾਈਮ ਤੋਂ ਲੇਟ ਨਾ ਹੋ ਜਾਂ। ਉਹਨੇ ਆਖਿਆ ਜੀ ਮੈਂ ਇਸ ਤਰ੍ਹਾਂ ਹੀ ਮੀਟਿੰਗ ਵਿੱਚ ਚਲੇ ਜਾਊਂਗਾ ਅਤੇ ਮੈਨੂੰ ਕਿਹੜਾ ਵੀ ਲੋਕਾਂ ਨੇ ਪਛਾਣਨਾ ਨੀਗਾ। ਉਹ ਇਸੇ ਤਰ੍ਹਾਂ ਮੀਟਿੰਗ ਵਿੱਚ ਚਲੇ ਗਿਆ। ਸੈਕਟਰੀ ਸਾਹਿਬ ਵੇਖ ਕੇ ਬੜਾ ਹੈਰਾਨ ਹੋਏ ਅਤੇ ਪੁੱਛਿਆ ਵੀ ਕੀ ਗੱਲ ਹੋਈ ਆ। ਉਹਨੇ ਆਖਿਆ ਵੀ ਕੋਈ ਗੱਲ ਨਹੀਂ, ਇਸ ਤਰ੍ਹਾਂ ਤੁਰੇ ਆ ਰਹੇ ਸਾਂ ਅਤੇ ਰਸਤੇ 'ਚ ਆਹ ਕਹਾਣੀ ਵਾਪਰੀ ਅਤੇ ਮੁੜ ਕੇ ਮੇਰੇ ਕੋਲ ਟਾਈਮ ਨਹੀਂ ਸੀ ਹੈਗਾ। ਸਕੱਤਰ ਸਾਹਿਬ ਨੇ ਉਸ ਲਿੰਕਨ ਦੀ ਸਟੇਜ ਉੱਤੇ ਉੱਠ ਕੇ ਅਤੇ ਉਸਤਤ ਸ਼ੁਰੂ ਕੀਤੀ ਕਰਨੀ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕਿੱਡੇ ਰਹਿਮ ਦੇਲਾ, ਉਹ ਸੂਰ ਨੂੰ ਚਿੱਕੜ 'ਚ ਫਸਿਆ ਵੇਖ ਕੇ ਰਹਿ ਨਹੀਂ ਸਕੇ ਅਤੇ ਉਹ ਟਾਈਮ ਦੇ ਵੀ ਐਡੇ ਪਾਬੰਦ ਆ ਵੀ ਟਾਈਮ ਤੋਂ ਵੀ ਉਹ ਲੇਟ ਨਹੀਂ ਆਏ। ਫਿਰ ਵਾਰੀ ਆ ਗਈ ਪ੍ਰਧਾਨ ਦੀ। ਉਹਨੇ ਆਖਿਆ ਵੀ ਮੇਰੇ ਦੇਸ਼ ਵਾਸੀਓ, ਮੈਂ ਕੋਈ ਐਡਾ ਰਹਿਮ ਦਿਲ ਨੀਗਾ, ਜੇ ਮੇਰੇ ਅਮੈਰੀਕਾ ਦੇਸ਼ 'ਤੇ ਕੋਈ ਗੁਆਂਢੀ ਦੇਸ਼ ਹਮਲਾ ਬੋਲਦੇ ਤਾਂ ਮੈਂ ਚੁੱਪ ਕਰਕੇ ਬੈਠਾ ਰਹੂੰਗਾ, ਮੈਂ ਉਸ ਦੇਸ਼ ਦੀਆਂ ਧੱਜੀਆਂ ਨਾ ਉਡਾ ਦੂੰਗਾ, ਫਿਰ ਮੇਰੀ ਰਹਿਮ ਦਿਲੀ ਕਿੱਧਰ ਜਾਏਗੀ। ਉਹਨੇ ਆਖਿਆ ਮੈਂ ਟਾਈਮ ਦਾ ਵੀ ਐਡਾ ਪਾਬੰਦ ਨਹੀਂ। ਦਰਅਸਲ ਜਿਹੜੀ ਗੱਲ ਸੀ ਉਹ ਇਹ ਸੀ ਕਿ ਮੇਰੇ ਅੰਦਰ ਸੀ ਬਿਮਾਰੀ ਦੂਸਰੇ ਦੀ ਮਦਦ ਕਰਨ ਦੀ। ਆਂਦਾ ਉਹ ਬਿਮਾਰੀ ਦੌਰਾ ਕਰ ਗਈ, ਆਂਦਾ ਮੈਂ ਸੂਰ ਨੂੰ ਚਿੱਕੜ 'ਚ ਫਸਿਆ ਵੇਖ ਕੇ ਗਾਂ ਜਾ ਹੀ ਨਹੀਂ ਸੀ ਸਕਦਾ, ਮੇਰੀ ਬਿਮਾਰੀ ਦਾ ਇਲਾਜ ਤਾਂ ਹੁੰਦਾ ਸੀ। ਸਿੱਖੋ ਦੁਨੀਆਂ ਵਿੱਚ ਜਿੰਨੇ ਵੀ ਮਹਾਨ ਆਦਮੀ ਹੋਏ ਨਾ, ਉਹਨਾਂ ਦੇ ਅੰਦਰ ਇੱਕ ਇਹੋ ਜਿਹਾ ਜਜ਼ਬਾ ਸੀ ਵੀ ਉਹਨਾਂ ਦਾ ਆਪਣਾ ਅਤੇ ਭਾਵੇਂ ਸਭ ਕੁਝ ਵਿਗੜ ਜੇ ਪਰ ਉਹ ਦੂਜਿਆਂ ਦਾ ਸਵਾਰ ਦਿਆ ਕਰਦੇ ਸੀ। ਬਾਬੇ ਦੀਪ ਸਿੰਘ ਦਾ ਜੀਵਨ ਵੀ ਇਹੋ ਜਿਹਾ ਸੀ। ਆਓ ਉਹਨਾਂ ਦੇ ਜਨਮ ਦੇ ਇਤਿਹਾਸ ਦੀ ਸਦਰ ਨੂੰ ਇੱਕ ਕਵਿਤਾ ਰਾਹੀਂ ਪ੍ਰਣਾਮ ਕਰ ਲਈਏ ਜੀ।
ਪਿੰਡ ਪਹੂ ਵਿੰਡ ਜ਼ਿਲ੍ਹੇ ਲਾਹੌਰ ਅੰਦਰ ਭਗਤੂ ਨਾਮ ਦਾ ਸਿੱਖ ਇੱਕ ਵਸਦਾ ਏ,
ਕਿਰਤ ਕਰਦਾ ਅਤੇ ਨਾਮ ਜਪਦਾ, ਵੰਡ ਕੇ ਛਕਣ ਲਈ ਟਿਕਾਇਓ ਜਸਦਾ ਏ।
ਪਿੰਡ ਪਹੂ ਵਿੰਡ ਜ਼ਿਲ੍ਹੇ ਲਾਹੌਰ ਅੰਦਰ ਭਗਤੂ ਨਾਮ ਦਾ ਸਿੱਖ ਇੱਕ ਵਸਦਾ ਏ,
ਸੱਚੀ ਕਿਰਤ ਕਰਦਾ ਅਤੇ ਨਾਮ ਜਪਦਾ, ਵੰਡ ਕੇ ਛਕਣ ਲਈ ਟਿਕਾਇਓ ਜਸਦਾ ਏ।
ਉਹ ਤਾਂ ਦੁਖੀਆਂ ਦੇ ਦੁੱਖਾਂ ਦਾ ਸਾਪਰਦਾ, ਦੁਖੀਆਂ ਦੇ ਦੁੱਖਾਂ ਦਾ ਸਾਪਰਦਾ, ਸੁੱਖ ਉਹਦੀਆਂ ਤਲੀਆਂ ਨੂੰ ਚੱਸਦਾ ਏ।
ਉਹ ਤਨੋ ਮਨੋ ਉਹ ਸੇਵਕ ਹੈ ਗੁਰੂ ਕਰਦਾ, ਰਾ ਜਗਤ ਨੂੰ ਸਿੱਖੀ ਦਾ ਦੱਸਦਾ ਏ।
ਘਰ ਵਿੱਚ ਦੀਪ ਸਿੰਘ ਹੋਇਆ ਪੈਦਾ, ਬਣਿਆ ਨੂਰ ਦਸ਼ਮੇਸ਼ ਦੀ ਅੱਖ ਦਾ ਏ।
ਉਹ ਮੂਲਾ ਸਿੰਘਾਂ ਜਿੱਤ ਉਸ ਦੇ ਚਰਨ ਚੁੰਮੇ, ਅੱਖ ਸਮੇਤ ਇਸ ਤਰ੍ਹਾਂ ਰੱਖਦਾ ਏ, ਅੱਖ ਸਮੇਤ
ਮੇਰਾ ਖਹਿਰਾ, ਮੈਂ ਗੋਤਾਂ ਵਿੱਚ ਜ਼ਿਆਦਾ ਯਕੀਨ ਨਹੀਂ ਰੱਖਦਾ, ਕਿਉਂਕਿ ਭਾਵੇਂ ਅਸੀਂ ਇਹਨਾਂ ਨੂੰ ਛੱਡਿਆ ਨਹੀਂ, ਪਰ ਜਦੋਂ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਨਾ, ਫਿਰ ਸਾਡੀ ਗੋਤ ਜਿਹੜੀ ਉਹ ਸਿੰਘ ਬਣ ਜਾਂਦੀ ਆ, ਅਤੇ ਜੇ ਫਿਰ ਵੀ ਗੋਤ ਰਹਿ ਜੇ ਫਿਰ ਸਾਡੀ ਬਦਕਿਸਮਤੀ ਹੈ। ਜਿਹੜੀਆਂ ਜਾਤਾਂ ਗੋਤਾਂ ਉਹ ਸਾਡਿਆਂ ਵੱਡਿਆਂ ਵਡੇਰਿਆਂ ਦਾਦਿਆਂ ਬਾਬਿਆਂ ਤੋਂ ਤੁਰੀਆਂ ਆਉਂਦੀਆਂ, ਅਤੇ ਜਿਹੜੀ ਗੋਤ ਬਾਪ ਦੀ ਹੁੰਦੀ ਆ ਉਹਦੇ ਨਾਲ ਅਸੀਂ ਲਿਖਣਾ ਸ਼ੁਰੂ ਕਰ ਦਿੰਦੇ ਹਾਂ। ਪਰ ਜਦੋਂ ਸਾਨੂੰ ਖੰਡੇ ਬਾਟੇ ਦਾ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਛਕਾਉਂਦੇ ਆ ਨਾ, ਉਹ ਆਉਂਦੇ ਅੱਜ ਤੋਂ ਤੁਹਾਡਾ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਹੋ ਚੁੱਕਾ ਹੈ, ਤੁਹਾਡੀ ਮਾਤਾ ਅੱਜ ਤੋਂ ਮਾਤਾ ਸਾਹਿਬ ਕੌਰ ਹੈ, ਤੁਸੀਂ ਅੱਜ ਤੋਂ ਆਨੰਦਪੁਰ ਦੇ ਵਾਸੀ ਜੇ। ਅਤੇ ਫਿਰ ਉਸ ਧਾਰਮਿਕ ਪਿਤਾ ਨੂੰ ਛੱਡ ਕੇ ਅਤੇ ਆਪਣੇ ਕੁਣਬੇ ਦੇ ਬਾਪ ਦੇ ਨਾਲ ਗੋਤ ਜੋੜਨੀ, ਮੈਂ ਸਮਝਦਾ ਵੀ ਗੁਰੂ ਗੋਬਿੰਦ ਸਿੰਘ ਨੂੰ ਸੰਬੰਧ ਸਾਡਾ ਢਿੱਲਾ ਤਾਂ ਹੋ ਸਕਦਾ, ਟੁੱਟ ਤਾਂ ਸਕਦਾ, ਪਰ ਜੁੜ ਨਹੀਂ ਸਕਦਾ। ਉਹ ਸਭ ਧੰਤਾ ਦੇ ਯੋਗ ਆ ਜਿਨ੍ਹਾਂ ਆਪਣੇ ਸਾਰੇ ਜੀਵਨ ਨੂੰ ਸਿੱਖੀ ਸਿਧਾਂਤਾਂ ਦੇ ਸੱਚੇ ਵਿੱਚ ਢਾਲਿਆ। ਜਦੋਂ 17 ਕੁ ਵਰੇ ਹੋਏ ਨਾ, ਤਾਂ ਫਿਰ ਬਾਬਾ ਦੀਪ ਸਿੰਘ ਦੀ ਜ਼ਿੰਦਗੀ 'ਚ ਇੱਕ ਮੋੜ ਆਇਆ। ਗੁਰੂ ਗੋਬਿੰਦ ਸਿੰਘ ਨੇ ਹੋਲੇ ਮਹੱਲੇ ਦੇ ਇਕੱਠ ਥੱਲੇ ਆਨੰਦਪੁਰ ਸੰਗਤਾਂ ਨੂੰ ਬੁਲਾਇਆ। ਬੇਅੰਤ ਸੰਗਤਾਂ ਮਾਝੇ ਮਾਲਵੇ ਦੁਆਬੇ 'ਚੋਂ ਆਨੰਦਪੁਰ ਸਾਹਿਬ ਪੁੱਜਣ ਲੱਗੀਆਂ। ਮੈਂ ਇੱਥੇ ਦੋ ਭਚੰਗੀਆਂ ਦੀ ਗੱਲ ਕਰਨ ਲੱਗਾ। ਇੱਕ ਤਾਂ ਚੀਚੇ ਦੇ ਰਹਿਣ ਵਾਲਾ ਸੀ ਜਿਹਦਾ ਨਾਮ ਨੋਧਾ ਸੀ, ਇੱਕ ਪਹੂ ਪਿੰਡ ਦੇ ਰਹਿਣ ਵਾਲਾ ਸੀ ਇਹਦਾ ਨਾਮ ਦੀਪਾ ਸੀ। ਸੰਗਤ ਦੇ ਨਾਲ ਇਹ ਵੀ ਮਹਾਰਾਜ ਦੇ ਚਰਨਾਂ 'ਚ ਪਹੁੰਚ ਗਏ ਆਨੰਦਪੁਰ ਸਾਹਿਬ। ਸਤਿਗੁਰ ਨੇ ਐਲਾਨ ਕੀਤਾ ਵੀ ਜਿਹਨੇ ਅੰਮ੍ਰਿਤ ਛਕਣਾ ਉਹ ਆਪਣਾ ਨਾਂ ਲਿਖਾਓ, ਸਵੇਰੇ ਅਸੀਂ ਅੰਮ੍ਰਿਤ ਸੰਚਾਰ ਵਿੱਚ ਆਪ ਲੱਗਾਂਗੇ। ਇਹਨਾਂ ਦਵਾਂ ਭਚੰਗੀਆਂ ਨੇ ਗੁਰੂ ਗੋਬਿੰਦ ਸਿੰਘ ਦੇ ਹਸਤ ਕਮਲਾਂ ਤੋਂ ਅੰਮ੍ਰਿਤ ਛਕਿਆ। ਨੋਧੇ ਦਾ ਨਾਂ ਤਾਂ ਸਤਿਗੁਰੂ ਨੇ ਨੋਧ ਸਿੰਘ ਰੱਖ ਦਿੱਤਾ ਅਤੇ ਦੀਪੇ ਦਾ ਨਾਮ ਸਤਿਗੁਰਾਂ ਨੇ ਦੀਪ ਸਿੰਘ ਰੱਖ ਦਿੱਤਾ। ਜਦੋਂ ਸਿੱਖਾਂ ਨੂੰ ਸੇਵਾ ਕਰਦਿਆਂ ਨੂੰ ਕਈ ਦਿਨ ਹੋ ਗਏ ਨਾ, ਅਤੇ ਕਹਿਣ ਲੱਗੇ ਮਹਾਰਾਜ ਤੁਹਾਡੇ ਚਰਨਾਂ 'ਚ ਸਾਨੂੰ ਕਈ ਦਿਨ ਸੇਵਾ ਕਰਦਿਆਂ ਨੂੰ ਹੋ ਗਏ ਆ, ਜੇ ਤੁਹਾਡਾ ਹੁਕਮ ਹੋਵੇ ਤਾਂ ਇੱਕ ਰਾਂ ਘਰ ਫੇਰਾ ਮਾਰਾਈਏ, ਫੇਰਾ ਕੇ ਸੇਵਾ ਕਰ ਜਾਂਗੇ। ਸਤਿਗੁਰ ਨੇ ਆਖਿਆ ਵੀ ਤੁਸੀਂ ਜਾ ਸਕਦੇ, ਮੈਨੂੰ ਕੋਈ ਇਤਰਾਜ਼ ਨਹੀਂ। ਛੁੱਟੀਆਂ ਲੈਣ ਵਾਲਿਆਂ ਦਾ ਦਿਨ ਆ ਗਿਆ, ਲੈਣਾਂ ਲੱਗੀਆਂ ਸਨ ਛੁੱਟੀਆਂ ਲੈਣ ਵਾਲਿਆਂ ਦੀਆਂ, ਉਹ ਲੈਣ ਉਹ ਸਦਰ ਵੀ ਸਾਹਮਣੇ ਆ ਗਈ ਜਿਹ 'ਚ ਬਾਬਾ ਦੀਪ ਸਿੰਘ ਜੀ ਖਲੋਤੇ ਸੀ। ਜਦੋਂ ਲਾਗੇ ਚੱਲਦਿਆਂ ਚੱਲਦਿਆਂ ਆਏ ਨਾ, ਤਾਂ ਬਾਬਾ ਦੀਪ ਸਿੰਘ ਨੀਵੀਂ ਪਾ ਕੇ ਖਲੋ ਗਿਆ। ਸਤਿਗੁਰੂ ਕਹਿਣ ਲੱਗੇ, ਓਏ ਦੀਪ ਸਿੰਘ ਆ, ਤੇਰੇ ਮਾਪਿਆਂ 'ਤੇ ਛੁੱਟੀ ਲੈ ਲਈ ਆ ਅਤੇ ਤੂੰ ਨੀਵੀਂ ਪਾ ਕੇ ਖਲੋਤਾ, ਬੋਲਦਾ ਕਿਉਂ ਨਹੀਂ ਗਾ? ਦੀਪ ਸਿੰਘ ਨੇ ਆਖਿਆ, ਮਹਾਰਾਜ ਮੇਰੇ ਨਾਲ ਮਜ਼ਾਕ ਨਹੀਂ ਕਰ ਰਹੇ? ਸਤਿਗੁਰੂ ਕਹਿਣ ਲੱਗੇ, ਉਹ ਤੇਰਾ ਮੇਰਾ ਮਜ਼ਾਕ ਤਾਂ ਬਣਦਾ ਨਹੀਂ, ਮੈਂ ਤੈਨੂੰ ਮਜ਼ਾਕ ਕਿਉਂ ਕਰਨਾ? ਆਂਦਾ ਫਿਰ ਪੁੱਛਦੇ ਕਿਉਂ ਜੇ? ਸਤਿਗੁਰੂ ਕਹਿਣ ਲੱਗੇ ਵੀ ਸਾਰਿਆਂ ਨੂੰ ਜੋ ਪੁੱਛਿਆ। ਦੀਪ ਸਿੰਘ ਨੇ ਆਖਿਆ, ਮਹਾਰਾਜ ਇਹਨਾਂ ਖੰਡੇ ਬਾਟੇ ਦਾ ਅੰਮ੍ਰਿਤ ਤਾਂ ਛਕ ਲਿਆ, ਪਰ ਇਹਨਾਂ ਨੇ ਆਪਣੀ ਮਰਜ਼ੀ ਨਹੀਂ ਛੱਡੀ। ਮਹਾਰਾਜ ਜਿੱਦਣ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ ਨਾ, ਤੁਸੀਂ ਵਿੱਚ ਇੱਕ ਇਹ ਹਦਾਇਤ ਦਿੱਤੀ ਸੀ ਵੀ ਇਹ ਜਿਹੜਾ ਸੀਸ ਆ ਅੱਜ ਤੋਂ ਗੁਰੂ ਦਾ ਹੋ ਚੁੱਕਾ ਹੈ, ਅਤੇ ਜਿਹੜੀ ਹੋਮੇ ਦੀ ਕਿਰਨ ਆ ਉਹ ਸਿਰ ਵਿੱਚੋਂ ਜਾਗਦੀ ਆ। ਮਹਾਰਾਜ ਮੈਂ ਤਾਂ ਉਦੋਂ ਤੋਂ ਮਰ ਚੁੱਕਾ ਸਾਂ, ਇਹ ਜਾਣਾ ਕਿ ਰਹਿਣਾ ਇਹ ਮਰਜ਼ੀ ਮੇਰੀ, ਮੈਂ ਫੈਸਲਾ ਨਹੀਂ ਕਰ ਸਕਦਾ। ਮਹਾਰਾਜ ਇਹ ਤੁਹਾਡੀ ਮਰਜ਼ੀ ਆ, ਜੇ ਕਹੋਗੇ ਚਲਾ ਜਾਵਾਂਗਾ, ਕਹੋਗੇ ਤਾਂ ਇੱਥੇ ਰਹਿ ਜਾਵਾਂਗਾ। ਸਤਿਗੁਰੂ ਕਹਿਣ ਲੱਗੇ, ਬਾਕੀ ਦੇ ਜਾ ਸਕਦੇ ਆ, ਦੀਪ ਸਿੰਘ ਸਾਡੇ ਇੱਥੇ ਕੋਲ ਰਹੇਗਾ। ਮਹਾਰਾਜ ਦੀ ਦੇਖ ਰੇਖ ਹੇਠਾਂ ਪੜ੍ਹਨ ਲੱਗਾ, ਪੰਜਾਬੀ, ਗੁਰਮੁਖੀ, ਦੇਵਨਾਗਰੀ, ਹਿੰਦੀ, ਤਮਾਮ ਬੋਲੀਆਂ ਦਾ, ਉਰਦੂ ਫਾਰਸੀ ਦਾ ਮਹਾਰਾਜ ਨੇ ਉਸਤਾਦ ਬਣਾ ਕੇ ਰੱਖ ਦਿੱਤਾ। ਪਰ ਸਿੱਖੋ, ਉਹਨੇ ਗੁਰੂ ਘਰ ਦੀ ਸੇਵਾ ਨਹੀਂ ਛੱਡੀ। ਸੇਵਾ, ਮੈਂ ਤੁਹਾਨੂੰ ਸੇਵਾ ਦੀ ਗੱਲ ਦੱਸਣ ਲੱਗਾ। ਇੱਕ ਦਿਨ ਬਾਬਾ ਦੀਪ ਸਿੰਘ ਜੀ ਲੰਗਰ ਵਿੱਚ ਜੂਠੇ ਭਾਂਡੇ ਮਾਂਜ ਰਹੇ ਸੀ। ਭਾਂਡੇ ਇੱਕ ਸਰਬਲੋਹ ਦੇ ਬਾਟੇ ਨੂੰ ਉਹ ਵਾਰ ਵਾਰ ਮਾਂਜ ਰਹੇ ਸੀ, ਵਾਰ ਵਾਰ। ਉਹਨੂੰ ਨਹੀਂ ਸੀ ਪਤਾ ਵੀ ਮੇਰੇ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਖਲੋਤੇ ਆ। ਉਹਨੇ ਜਦੋਂ ਬਾਟੇ ਨੂੰ 5-7 ਵਾਰ ਮਾਂਜਿਆ ਨਾ, ਤੇ ਮਹਾਰਾਜ ਕਹਿਣ ਲੱਗੇ, ਓਏ ਦੀਪ ਸਿੰਘ ਆ, ਬਾਟਾ ਮਾਂਜਦਾ ਬਾਟਾ? ਆਂਦਾ ਨਹੀਂ ਜੀ, ਬਾਟਾ ਤੇ ਪਹਿਲੀ ਵਾਰ ਹੀ ਮਾਂਜਿਆ ਗਿਆ ਸੀ, ਫਿਰ ਹੁਣ ਤੂੰ ਕੀ ਮਾਂਜਦਾ? ਆਂਦਾ, ਸਤਿਗੁਰੂ ਜੀ ਹੁਣ ਤੇ ਮੈਂ ਆਪਣਾ ਮਨ ਮਾਂਜਦਾ ਮਨ। ਉਹ ਦੀਪ ਸਿੰਘ ਆ, ਤੈਨੂੰ ਕਿਤਨਾ ਪਤਾ ਲੱਗੂ ਏ ਤੇਰਾ ਮਨ ਮਾਂਜਿਆ ਗਿਆ? ਆਂਦਾ, ਮਹਾਰਾਜ ਜਦੋਂ ਮੈਂ ਇਸ ਬਾਟੇ ਨੂੰ ਵਾਰ ਵਾਰ ਲਿਸ਼ਕਾ ਕੇ ਵੇਹਨਾ ਨਾ, ਤੇ ਇਹਦੇ ਵਿੱਚੋਂ ਤਸਵੀਰ ਮੈਨੂੰ ਆਪਣੀ ਨਜ਼ਰ ਆਉਂਦੀ ਆ ਤੇ ਮੈਂ ਨਾ ਵੀ ਤੇਰੇ ਅੰਦਰ ਅਜੇ ਹੋਮੇ ਹੈਗੀ ਆ ਮਹਾਰਾਜ ਜਿੱਦਣ ਇਸ ਬਾਟੇ ਵਿੱਚੋਂ ਤੁਹਾਡੀ ਤਸਵੀਰ ਨਜ਼ਰ ਆਏਗੀ ਮੈਂ ਸਮਝ ਲੂੰਗਾ ਸੇਵਾ ਮੇਰੀ ਮੁਕੰਮਲ ਹੋ ਗਈ ਆ। ਮਹਾਰਾਜ ਨੇ ਚੁੱਕ ਕੇ ਛਾਤੀ ਨਾਲ ਲਾਇਆ ਆਖਿਆ ਧੰਨ ਸਿੱਖੀ ਮੰਗੋ ਦੀਪ ਸਿੰਘਾ ਪੁੱਤਰਾ ਜੋ ਤੂੰ ਅੱਜ ਮੰਗੇਗਾ ਮੈਂ ਤੈਨੂੰ ਉਹੋ ਹੀ ਕੁਝ ਦੇ ਦੇਣਾ। ਮੰਗਣਾ ਵੀ ਸਾਰਿਆਂ ਨੂੰ ਨਹੀਂ ਆਉਂਦਾ। ਉਹਨੇ ਆਖਿਆ ਮਹਾਰਾਜ ਜੇ ਤੁੱਠੇ ਜੇ ਤੇ ਵਚਨ ਦਿਓ ਤੇ ਵਰਦਾਨ ਦਿਓ ਕਿ ਮੇਰਾ ਜਿਹੜਾ ਅੰਤ ਸਮਾਂ ਉਹ ਧਰਮ ਯੁੱਧ ਦੇ ਵਿੱਚ ਹੋਵੇ। ਇਹ ਵਰ ਬਾਬਾ ਦੀਪ ਸਿੰਘ ਨੇ ਕਲਗੀਆਂ ਵਾਲੇ ਕੋਲ ਮੰਗ ਕੇ ਲਿਆ ਸੀ। ਜਦੋਂ ਹਰਿਮੰਦਰ ਦੇ ਅਪਮਾਨ ਦਾ ਪਤਾ ਇੱਕ ਗੁਰੂ ਕੇ ਸਿੱਖ ਨੇ ਆ ਕੇ ਦਮਦਮਾ ਸਾਹਿਬ ਬਾਬਾ ਜੀ ਨੂੰ ਦੱਸਿਆ, ਬਾਬਾ ਦੀਪ ਸਿੰਘ ਜੀ ਉਦੋਂ ਬੀੜਾਂ ਲਿਖ ਰਹੇ ਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ, ਬਾਬਾ ਜੀ ਜਿਹੜੀਆਂ ਬੀੜਾਂ ਆਪ ਲਿਖ ਰਹੇ ਜੇ ਇਹਨਾਂ ਦਾ ਜਿੱਥੇ ਪ੍ਰਕਾਸ਼ ਕਰਨਾ ਔਰ ਹਰਿਮੰਦਰ ਨੂੰ ਸਾਹਿਬ ਨੂੰ ਤੇ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਜੇ ਚੰਦ ਦਿਨਾਂ ਤੱਕ ਖਾਲਸਾ ਨਾ ਪਹੁੰਚਾ ਤੇਰੇ ਗੁਰੂ ਦਾ ਮੰਦਰ ਢਾਹ ਢੇਰੀ ਕਰ ਦਿੱਤਾ ਜਾਊਗਾ। ਬਾਬਾ ਜੀ ਨੇ ਕਲਮ ਉੱਥੇ ਹੀ ਰੱਖ ਦਿੱਤੀ, ਅੱਖਾਂ ਵਿੱਚ ਖੂਨ ਆ ਗਿਆ। ਉਹਨੇ ਆਖਿਆ ਹਰਿਮੰਦਰ ਸਾਹਿਬ ਨੂੰ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਆਂਦੇ ਬਾਬਾ ਦੀਪ ਸਿੰਘ ਜੀ ਉੱਠ ਕੇ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਤਖ਼ਤ 'ਤੇ ਪੱਲਾ ਪਾ ਕੇ ਹੱਥ ਜੋੜ ਕੇ ਮਹਾਰਾਜ ਦੇ ਗਾੜੀ ਅਰਦਾਸ ਕਰ ਰਹੇ, ਕਲਗੀਆਂ ਵਾਲਿਆ ਪਾਤਸ਼ਾਹ ਇਹ ਪੰਥ ਦੇ ਸਿਰਜਣਹਾਰ ਸਤਿਗੁਰੂ ਮੈਂ ਤੇਰੇ ਚਰਨਾਂ 'ਚ ਅਰਦਾਸ ਕਰਦਾ, ਮੈਂ ਜਿੰਨਾ ਚਿਰ ਅਬਦਾਲੀ ਦੇ ਝੰਡੇ ਅੰਮ੍ਰਿਤਸਰ ਦੀ ਧਰਤੀ ਤੋਂ ਪੁੱਟ ਨਹੀਂ ਦਿੰਦਾ ਉਹਨਾਂ ਚਿਰ ਤੱਕ ਮੈਂ ਸ਼ਹੀਦੀ ਨਹੀਂ ਪਾਊਂਗਾ। ਹੋਣੀ ਕੰਬ ਉੱਠੀ। ਉਹਨੇ ਆਖਿਆ ਉਹ ਬਾਬਾ ਦੀਪ ਸਿੰਘਾ ਇਹ ਨੋਖਾ ਪਰਨ ਨਾ ਕਰ, ਮੈਂ ਤੇਰਾ ਪਰਨ ਸਿਰੇ ਨੂੰ ਚੜ੍ਹ ਦੇਣਾ। ਉਹਨੇ ਆਖਿਆ ਓਏ ਬਚਨ ਹੋਣੀਏ ਸਿੰਘ ਦੇ ਪੂਰੇ ਤੇ ਪੱਕੇ, ਓਏ ਅਸੀਂ ਫੜ ਫੜ ਜੰਮ ਨਗਾ ਦਈਏ ਸੂਈਆਂ ਦੇ
ਨੱਕੇ,
ਓ ਸਾਨੂੰ ਅੰਮ੍ਰਿਤਸਰ ਵੱਲ ਜਾਂਦਿਆਂ ਅੱਜ ਕਿਹੜਾ ਡੱਕੇ ਨੀ, ਅਸੀਂ ਖੰਡੇ 18 ਸਿਰ ਦੇ
ਐਵੇਂ ਨਹੀਂ ਚੁੱਕੇ।
ਬਾਬਾ ਦੀਪ ਸਿੰਘ ਜੀ ਮਾਰ ਕੇ ਨਗਾਰਿਆਂ ਤੇ ਦੋਹਰੀਆਂ ਚੋਟਾਂ ਸਤਿ ਸ੍ਰੀ ਅਕਾਲ ਦੇ ਜਕਾਰੇ ਲਾਉਂਦਾ ਹੋਇਆ ਗਗਨ ਦਮਾਮਾ ਬਾਜਿਓ ਭਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਦਾ ਜਾਪ ਕਰਦੇ ਹੋਏ ਜਿਸ ਤਰ੍ਹਾਂ ਇਸ ਮਾਲਵੇ ਦੀ ਧਰਤੀ ਤੋਂ ਮਾਝੇ ਦੀ ਧਰਤੀ ਨੂੰ ਜਾ ਰਹੇ ਆ। ਸੁਣੀਏ ਉਹਨਾਂ ਲੈਣਾਂ ਨੂੰ।
ਇਹ ਜੀ ਲੱਗੀ ਦੋਰੀ ਚੋਟ ਨਗਾਰੇ ਤੁਰੇ ਬੋਲ ਕੇ ਪੰਜ ਜਕਾਰੇ ਨਾ ਧਰਮ ਦੀਨ ਤੋਂ ਹਾਰੇ ਆਈ ਭੱਜ ਨਿਉਂਦਰਾ ਪਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ।
ਜੈ ਗਜ ਦੀ ਹੋ ਜੀ ਅਕਾਲੀ ਕਿਸੇ ਮੋਢੇ ਪਾਈ ਤਨਾਲੀ ਕਹਿੰਦੇ ਜਰ ਤੋਂ ਤੇਗ ਜੰਗਾਲੀ ਸਿੰਘ ਕਿਲੇ ਕੁਫਰ ਦੇ ਢਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ।
ਜੀ ਲੱਗੀ ਤੋਰੀ ਚੋਟ ਨਗਾਰੇ ਤੁਰੇ ਬੋਲ ਕੇ ਪੰਜ ਜਕਾਰੇ ਨਾ ਧਰਮ ਦੀਨ ਤੋਂ ਹਾਰੇ ਆਈ ਬਾਜੀ ਨਿਉਂਦਰਾ ਪਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ।
ਗਜ ਦੀ ਹੋ ਜੀ ਅਕਾਲੀ ਕਿਸੇ ਮੋਢੇ ਪਾਈ ਤਨਾਲੀ ਕਹਿੰਦੇ ਜਰ ਤੋਂ ਸੇਗ ਜੰਗਾਲੀ ਸਿੰਘ ਕਿਲੇ ਕੁਫਰ ਦੇ ਢਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ।
ਜਿੱਥੇ ਜਿੱਥੇ ਸੁਣ ਪਾਈਆਂ ਸਿੰਘ ਤੁਰ ਪੇ ਕਰਕੇ ਤਾਈਆਂ ਹੱਥ ਤੇ ਗਾਂ ਖੂਨ ਤੇ ਆਈਆਂ ਹੋਣੀ ਨਾਲ ਹਾਣ ਮਚਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ।
ਗੁਰਦਾਮੀ ਆਜ਼ਾਦ ਕਰਾਉਣਾ ਮੁੜ ਮੁੜ ਨੀ ਜਗ ਤੇ ਆਉਣਾ ਹੱਸ ਹੱਸ ਕੇ ਜਿਸਮ ਲਟਾਉਣਾ ਸਿੱਖੀ ਦੀ ਛਾਣ ਚਮਕਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ।
ਚਮਨੇ ਜੇ ਸਿੰਘਾਂ ਦੇ ਛੂਕਣ ਹਣੂ ਚੜ ਪਿਆ ਲੰਕਾ ਫੂਕਣ ਚੜੋ ਤੰਦੀਆਂ ਕਮਾਨਾ ਹੂਕਣ ਤੀਰਾਂ ਨਾਲ ਲੇਖ ਲਖਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ।
ਨੱਚ ਨੱਚ ਕੇ ਆਖਣ ਘੋੜੇ ਫੁੱਲ ਤੀਨੀ ਜਾਣਗੇ ਤੋੜੇ ਦੂਬੇ ਗਾਜੀ ਜਾਣ ਮਰੋੜੇ ਪਾਪੀ ਦਾ ਨਾਮ ਮਟਾਉਣ ਚੱਲੇ ਸਿੰਘ ਜਾਨ ਧਰਮ ਤੋਂ ਲਾਉਣ ਚੱਲੇ।
ਬੰਦੇ ਦੇ ਮੂੰਹੋਂ ਆਵਾਜ਼ ਨਿਕਲੀ ਵੇਖੋ ਇਹ ਬੁੱਢਾ ਜਵਾਨੀ ਨਾਲ ਲੜਨ ਤੁਰਿਆ ਉਹ ਛਾਪਾ ਮਾਰਿਆ ਜਿੰਨਾ ਦਰਬਾਰ ਉੱਤੇ ਤੇ ਬਾਬਾ ਉਹਨਾਂ ਦੀ ਛਾਤੀ ਤੇ ਚੜਨ ਤੁਰਿਆ ਉਹ ਲੈ ਕੇ ਮਾਲਵੇ ਮਾਝੇ ਦੁਆਬੀਆਂ ਨੂੰ ਤੇ ਲਾਵਾਂ ਫਤਿਹ ਦੀ ਦੇਵੀ ਨਾਲ ਪੜਨ ਤੁਰਿਆ ਉਹ ਪੂਰਾ ਸੰਤ ਸਿਪਾਹੀ ਤੇ ਰਾਜ ਜੋਗੀ ਉਹ ਕਿਸਮਤ ਨਵੀਂ ਪੰਜਾਬ ਦੀ ਘੜਨ ਤੁਰਿਆ ਲੈ ਕੇ ਬਾਬਾ ਜੀ 5000 ਦਾ ਜਥਾ ਭਿੱਖੀ ਵਿੰਡ ਖੇਮ ਕਰਨ ਦੇ ਰਸਤੇ ਥਾਣੀ ਹੁੰਦਾ ਹੋਇਆ ਇਹ ਤਰਨ ਤਾਰ ਸਾਹਿਬ ਪਹੁੰਚਾ ਹੈ। ਇੱਥੇ ਰਾਤ ਕੱਟੀ ਆ, ਦਿਨ ਚੜਿਆ, ਅੰਮ੍ਰਿਤ ਵੇਲੇ ਇਸ਼ਨਾਨ ਕੀਤੇ ਸਿੱਖਾਂ ਨੇ ਅਤੇ ਇੱਧਰ ਨਿਤਨੇਮ ਕਰਕੇ ਅਤੇ ਬਾਬਾ ਦੀਪ ਸਿੰਘ ਨੇ ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਹੇ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ, ਮੈਂ ਧਰਮ ਦੇ ਕਾਜ ਵਾਸਤੇ ਚੱਲਿਆ, ਮੇਰੇ ਸਿਰ 'ਤੇ ਮਿਹਰਾਂ ਦਾ ਹੱਥ ਰੱਖੀ। ਇੱਧਰ ਧੰਨ ਗੁਰੂ ਰਾਮਦਾਸ ਦੇ ਚਰਨਾਂ 'ਚ ਬੇਨਤੀ ਕੀਤੀ, ਧੰਨ ਗੁਰੂ ਰਾਮਦਾਸ ਸੱਚਿਆ ਪਾਤਸ਼ਾਹ, ਕੋਈ ਤੇਰੇ ਦਰ 'ਤੇ ਫੁੱਲੀਆਂ ਦਾ ਪ੍ਰਸ਼ਾਦ ਲੈ ਕੇ ਆਉਂਦਾ, ਕੋਈ ਪਤਾਸਿਆਂ ਦਾ ਲੈ ਕੇ ਆਉਂਦਾ, ਮਹਾਰਾਜ ਮੈਂ ਸਿਰ ਦਾ ਚੜਾਵਾ ਲੈ ਕੇ ਆ ਰਿਹਾ, ਇਹਨੂੰ ਪ੍ਰਵਾਨ ਕਰ ਲਈ। ਬਾਬਾ ਦੀਪ ਸਿੰਘ ਨੇ ਅੱਗੇ ਜਾ ਕੇ ਆਉਂਦੇ ਖੰਡੇ ਨਾਲ ਲੀਹ ਖਿੱਚੀ ਆ, ਉੱਥੇ ਗੁਰਦੁਆਰਾ ਲਲਕਾਰ ਸਾਹਿਬ ਅਜੇ ਵੀ ਬਣਿਆ ਹੋਇਆ ਹੈ ਜੋ ਇਸ ਯਾਦ ਨੂੰ ਤਾਜ਼ਾ ਕਰਦਾ। ਬਾਬਾ ਜੀ ਨੇ ਆਖਿਆ, ਉਹ ਸਿੰਘੋ ਉਹ ਲੀਕ ਟੱਪਿਓ ਜਿਹਨੇ ਧਰਮ ਦੇ ਨਾਂ ਤੋਂ ਆਪਣੀ ਜਾਨ ਨਿਸ਼ਾਵਰ ਕਰ ਦੇਣੀ ਆ। ਸਿੱਖੋ ਇਤਿਹਾਸ ਦੱਸਦਾ 10,000 ਸੂਰਮਾ ਜਿਨ੍ਹਾਂ ਦੇ ਫਟੇ ਹੋਏ ਕਛਹਿਰੇ ਅਤੇ ਟੁੱਟੇ ਹੋਏ ਮਿਆਂ ਤਲਵਾਰਾਂ ਦੇ ਮਿਆਨ ਖਸਤਾ ਖਾਲਸ ਹਾਲਸਾ ਉਹ 6-8 ਦਿਨ ਪੁੱਜੇ ਛੋਲੇ ਛੱਕ ਕੇ ਗੁਜ਼ਾਰਾ ਕਰਨ ਵਾਲਾ 10,000 ਸੂਰਮਾ ਛਾਲਾ ਮਾਰਦਾ ਲੀਕ ਟੱਪ ਗਿਆ। ਉਹ ਹੈ ਕੌਮ ਜਿਹੜੀ ਮਰਨ ਦੇ ਨਾਂ ਉੱਤੇ ਵੱਧਦੀ ਹੋਵੇ, ਇਹ ਤੁਹਾਨੂੰ ਸਿੰਘੋ ਮਾਣ ਮਿਲਿਆ। ਅੱਗੇ ਜਦੋਂ ਜਮਾਲ ਖਾਨ ਨੂੰ ਪਤਾ ਲੱਗਾ ਬਾਬਾ ਦੀਪ ਸਿੰਘ ਸਾਡੇ 'ਤੇ ਚੜ੍ਹਾਈ ਕਰਕੇ ਆ ਰਿਹਾ, ਇਹ ਸਾਰੀ ਫੌਜ ਨੂੰ ਲੈ ਕੇ ਚੱਬੇ ਦੇ ਮੈਦਾਨ ਵਿੱਚ, ਗੋਲਵੜ ਦੇ ਮੈਦਾਨ ਵਿੱਚ ਆ ਜਾਂਦਾ। ਇੱਧਰ ਬਾਬਾ ਦੀਪ ਸਿੰਘ ਦਾ ਜਥਾ ਕਲਗੀਆਂ ਵਾਲੇ ਪਾਤਸ਼ਾਹ ਦੀ ਲੈ ਕੇ ਓਟ ਗਾਂ ਵੱਧਦਾ। ਇੱਥੇ ਕਿਸ ਤਰ੍ਹਾਂ ਗਹਿ ਗੱਚ ਜੰਗ ਹੁੰਦਾ, ਉਹ ਜੰਗ ਦਾ ਸੀਨ ਤੁਹਾਡੇ ਸਾਹਮਣੇ ਜੋੜੀ ਪੇਸ਼ ਕਰ ਰਹੀ ਆ। ਕਿਤਰਾ ਅਗਲੀਆਂ ਪਾਲਾਂ ਬਾਬਾ ਦੀਪ ਸਿੰਘ ਦੀਆਂ ਫੌਜਾਂ ਨੇ ਤੁਰਕਾਂ ਦੀਆਂ ਲਾ ਲਾ ਕੇ ਸੁੱਟੀਆਂ, ਉਹਨਾਂ ਲੈਣਾਂ ਨੂੰ ਤੁਹਾਡੇ ਸਾਹਮਣੇ ਪੌੜੀ ਵਿੱਚ ਇਉਂ ਬਿਆਨ ਕੀਤਾ ਜਾ ਰਿਹਾ।
ਲੱਗੀ ਚੋਟ ਨਗਾਰੀਆਂ ਤੇ ਹਿਣਕੇ ਘੋੜੇ, ਅਣਖੀ ਵੀਰ ਬਹਾਦਰਾਂ ਬਹਾਦਰਾਂ ਮੂਰਨ ਨੂੰ ਮੋੜੇ,
ਵੈਰੀ ਗੱਜਦੇ ਹਾਂ ਗੱਜਦੇ ਅੱਲਾ ਨੂੰ ਪੜਦੇ, ਕਲਗੀ ਧਰਦੇ ਸੂਰਮੇ ਹਾਂ ਸੂਰਮੇ ਵੱਧ ਵੱਧ ਕੇ ਲੜਦੇ।
ਲੱਗੀ ਚੋਟ ਨਗਾਰਿਆ ਤੇ ਹਿਣਕੇ ਘੋੜੇ, ਅਣਖੀ ਵੀਰ ਬਹਾਦਰਾਂ ਬਹਾਦਰਾਂ ਮੂਰਨ ਨੂੰ ਮੋੜੇ,
ਉਧਰ ਵੈਰੀ ਗੱਜਦੇ ਹਾਂ ਗੱਜਦੇ ਅੱਲਾ ਨੂੰ ਪੜਦੇ, ਕਲਗੀ ਧਰਦੇ ਸੂਰਮੇ ਹਾਂ ਸੂਰਮੇ ਵੱਧ ਵੱਧ ਕੇ ਲੜਦੇ।
ਕਹਿੰਦੇ ਤੀਰ ਕਮਾਣ ਨੂੰ ਹਾਂ ਕਮਾਣ ਨੂੰ ਸਤਿਗੁਰ ਦੇ ਸੂਰੇ, ਉਧਰ ਖਾਨ ਜਹਾਨ ਖਾਂ ਜਹਾਨ ਖਾਇਆ ਡਟਿਆ ਮੂਰੇ,
ਚਿਤਰਗੁਪਤ ਲੈ ਕਈਆਂ ਨੂੰ ਹੱਥ ਕੜੀਆਂ ਕੱਢਦੇ, ਕਲਗੀ ਧਰਦੇ ਸੂਰਮੇ ਹਾਂ ਸੂਰਮੇ ਵੱਧ ਵੱਧ ਕੇ ਲੜਦੇ।
ਰਾਮ ਸਿੰਘ ਤੇ ਸ਼ਾਮ ਸਿੰਘ ਮਾਰਨ ਲਲਕਾਰੇ, ਵੀਰ ਸਿੰਘ ਬਲਵੰਤ ਸਿੰਘ ਹਾਂ ਵੰਤ ਸਿੰਘ ਜੋ ਕਦੇ ਨਾ ਹਾਰੇ,
ਵੀਰ ਬਹਾਦਰ ਸੂਰਮੇ ਹਾਂ ਸੂਰਮੇ ਵੈਰੀ ਤੇ ਚੜਦੇ, ਕਲਗੀ ਧਰਦੇ ਸੂਰਮੇ ਹਾਂ ਸੂਰਮੇ ਵੱਧ ਵੱਧ ਕੇ ਲੜਦੇ।
ਵੱਜਣ ਤੀਰ ਕਰੁੰਡੀਏ ਹਾਂ ਕਰੁੰਡੀਏ ਵੈਰੀ ਦੇ ਸੀਨੇ, ਰਣ ਵਿੱਚ ਘੋੜੇ ਨੱਚਦੇ ਹਾਂ ਨੱਚਦੇ ਸੁਰਖੇ ਤੇ ਚੀਨੇ,
ਵੈਰੀ ਨੂੰ ਸਿੰਘ ਮਾਰ ਕੇ ਹਾਂ ਮਾਰ ਕੇ ਗਏ ਅੱਗੇ ਪੜਦੇ, ਕਲਗੀ ਧਰਦੇ ਸੂਰਮੇ ਹਾਂ ਸੂਰਮੇ ਵੱਧ ਵੱਧ ਕੇ ਲੜਦੇ।
ਸਿੱਖੀ ਸ਼ਾਨ ਮਟਾਉਣ ਨੂੰ ਜੋ ਚੜ ਕੇ ਆਏ, ਕਲਗੀ ਧਰਦੇ ਸੂਰਿਆਂ ਹਾਂ ਸੂਰਿਆਂ ਸਭ ਧਰਤ ਵਿਛਾਏ,
ਜੋਗੀ ਗੁਰਮੁਖ ਸਿੰਘ ਸ਼ੇਰ ਹਾਂ ਸਿੰਘ ਸ਼ੇਰ ਗਏ ਅੱਗੇ ਪੜਦੇ, ਕਲਗੀ ਧਰਦੇ ਸੂਰਮੇ ਹਾਂ ਸੂਰਮੇ ਵੱਧ ਵੱਧ ਕੇ ਲੜਦੇ।
ਜਿਉਂਦੀਆਂ ਸਦਾ ਕੁਰਬਾਨੀਆਂ ਨਾ, ਤੇ ਅਣਖ ਮਰੇ ਤੇ ਕੌਮ ਹੈ ਮਰ ਜਾਂਦੀ, ਉਸ ਕੌਮ ਨੂੰ ਸਦਾ ਇਤਿਹਾਸ ਪੂਜੇ, ਬਿਪਤਾ ਹੱਸ ਕੇ ਕੌਮ ਜੋ ਜਰ ਜਾਂਦੀ, ਉਹ ਸਿਰ ਦੇ ਸਰਦਾਰ ਕਹਾਏ ਆਪਾਂ, ਤਾਂ ਸ੍ਰੀ ਦਸਤਾਰਾਂ ਇਹ ਸੋਹਦੀਆਂ ਨੇ।
ਤੇ ਸਿਰ ਵਾਰ ਨੂੰ ਸਿੰਘ ਨੀ ਮੂਲ ਡਰਦੇ ਤਾਂ ਮੌਤ ਹੈ ਸਿੰਘਾਂ ਤੋਂ ਡਰ ਜਾਂਦੀ। ਆ ਦੋ ਕੌਮਾਂ ਆਂਦੇ ਸੰਸਾਰ ਵਿੱਚ ਲੜਾਕੀਆਂ ਮਿਥੀਆਂ ਗਈਆਂ, ਇੱਕ ਸਿੰਘ ਤੇ ਦੂਜੇ ਪਠਾਣ। ਵੱਧ ਵੱਧ ਕੇ ਸੂਰਮਿਆਂ ਨੇ ਵਾਰ ਕੀਤੇ, ਅਗਲੀਆਂ ਪਾਲਾਂ ਜਦੋਂ ਉਛਾਤੀਆਂ ਨਾ ਤੇ ਇੱਧਰ ਅਮੀਰ ਜਾਨ ਖਾਨ ਉਹਨੂੰ ਆਪਣਾ ਪਾਸਾ ਹੌਲਾ ਹੁੰਦਾ ਜਾਪਿਆ, ਉਹਨੇ ਆਪਣਾ ਘੋੜਾ ਛੇੜਿਆ ਤੇ ਅੱਗੇ ਵਧਿਆ। ਬਾਬਾ ਦਿਆਲ ਸਿੰਘ ਨੇ ਆਖਿਆ, ਓਏ ਵਾਰ ਕਰ ਪਹਿਲਾਂ। ਆਂਦੇ ਦੋ ਵਾਰ ਕੀਤੇ ਆ, ਤੀਜਾ ਵੀ ਵਾਰ ਉਹਨੇ ਕੀਤਾ। ਫਿਰ ਬਾਬਾ ਦਿਆਲ ਸਿੰਘ ਨੇ ਜਿਸ ਤਰ੍ਹਾਂ ਉਹਨੂੰ ਮੌਤ ਦੀ ਗੱਡੀ ਚੜਾਇਆ, ਸੁਣੀਏ ਤੁਹਾਡੇ ਸਾਹਮਣੇ ਆਵਾਜ਼ ਮਾਰ ਕੇ ਬਾਬਾ ਦਿਆਲ ਸਿੰਘ ਨੇ ਮੀਰ ਜਾਨ ਖਾਨ ਦੇ ਕਿਸ ਤਰ੍ਹਾਂ ਆਉ ਲਾਇਆ। ਕਵਿਤਾ ਤੁਹਾਡੇ ਸਾਹਮਣੇ ਜੋੜੀ ਪੇਸ਼ ਕਰੀ ਜੀ।
ਕਾਕਫੂਰ ਨਾ ਚੱਖਦੇ ਹਰਸਨ ਡੱਡੀਆਂ ਖਾਨ, ਬਾਦ ਨਾ ਚੀਣਾ ਚੁਗਣਗੇ ਨਿਕਲ ਜਾਣ ਚ ਪ੍ਰਾਣ।
ਕੇ ਸਿੰਘ ਦੇ ਮੂਹਰੇ ਵਧੀਆ ਜਿਹਾ ਥੀ ਛਿੜ ਕੇ ਉਹਨੂੰ ਵੇਖਿਆ, ਵੇਖਿਆ ਦਿਆਲ ਸਿੰਘ ਸੂਰਮੇ ਪਿਆਰ ਨਾਲ ਬਾਜ ਮਾਰ ਕੇ ਕਹਿੰਦਾ ਸੁਣ ਜਾ,
ਕਹਿੰਦਾ ਸੁਣ ਜਾ ਬਾਤ ਇੱਕ, ਖਾਨਾ ਕਰ ਪਹਿਲਾ ਵਾਰ ਆਪਣਾ ਕਿਤੇ ਚਿੱਤ ਚ, ਚਿੱਤ ਚ ਕਮੰਡ ਨਾ ਰਹਿ ਜੇ ਧੋਖੇ ਨਾਲ ਗਿਆ ਮਾਰਿਆ ਉਹਨੂੰ ਸਿੰਘ ਨੇ,
ਉਹਨੂੰ ਸਿੰਘ ਨੇ ਰੋਬ ਨਾਲ ਵੇਖਿਆ ਪੱਟ ਪੈ ਗਏ ਕਾਲਜੇ ਨੂੰ ਵਾਰ ਵੱਧ ਕੇ ਖਾਣ ਨੇ ਕੀਤਾ ਸਿੰਘ ਨੇ ਸਮਨ ਰੋਕਿਆ ਮਾਰੀ ਸਿੰਘ ਦੀ,
ਮਾਰੀ ਸਿੰਘ ਦੀ ਅਨੰਤ ਨੂੰ ਆ ਗਈ ਸਤਿ ਸ੍ਰੀ ਅਕਾਲ ਆਖ ਕੇ ਤੀਰ ਮਾਰਿਆ, ਮਾਰਿਆ ਸੂਰਮੇ ਉਸ ਨੂੰ ਛਾਤੀ ਵਿੱਚ ਜਾ ਧਸਿਆ ਵੇ ਖਾ ਕੇ ਕੇਰਨੀ,
ਖਾ ਕੇ ਘੇਰਨੀ ਕੋਣੇ ਤੋਂ ਡਿੱਗਿਆ ਸਾਥੀਆਂ ਨੇ ਆਣ ਚੁੱਕਿਆ ਡੋਲੀ ਰੱਖ ਕੇ, ਰੱਖ ਜਰਨੈਲ ਦੀ ਲੈ ਕੇ ਫੌਜੀਆਂ ਚ ਪਈਆਂ ਭਾਜਣਾ ਵੇ ਕਹਿੰਦੇ ਫਸ ਗਏ,
ਕਹਿੰਦੇ ਫਸ ਗਏ ਕਸੂਤੇ ਆਪਾਂ, ਕਹਿੰਦੇ ਫਸ ਗਏ ਫਸ ਗਏ ਕਸੂਤੇ ਆਪਾਂ, ਖਾਲਸੇ ਨਾ ਛੇੜ ਛੇੜ ਕੇ ਹਾਰ ਜਾਪਦੀ ਜਾਪਦੀ ਮੁਗਲ ਦੀ ਹੋਣੀ ਖਾਲਸੇ ਮੈਦਾਨ ਜਿੱਤਣਾ ਓ ਸੂਰੇ ਛਾਤੀਆਂ,
ਸੂਰੇ ਛਾਤੀਆਂ ਤਾਣ ਕੇ ਲੜਦੇ ਕਾਣੀ ਹੋ ਗਈ ਲਹੂ ਮਿੱਜ ਦੀ, ਜੋਦੇ ਲੰਘਦੇ ਲਤਾੜ ਕੇ ਲੋਥਾ ਮੰਦਰ ਆਜ਼ਾਦ ਕਰਨਾ ਦੇਸ਼ ਕੌਮ ਤੋਂ,
ਦੇਸ਼ ਕੌਮ ਤੋਂ ਜਿਨ੍ਹਾਂ ਨੇ ਮਰਨਾ ਕਿਸੇ ਦਾ ਨੀ ਸਾਥ ਲੋੜਦੇ, ਨਾਰੇ ਮਾਰਦੇ ਸੁਲੀ ਤੇ ਚੜ ਕੇ ਕਰਦੇ ਜੋ ਬਾਤ ਸੱਚ ਦੀ ਜੇਲਾਂ ਫਾਂਸੀਆਂ,
ਜੇਲਾਂ ਫਾਂਸੀਆਂ ਉਹਨਾਂ ਲਈ ਖੇਡਾਂ ਕਰਦੇ ਮਖੌਲ ਮੌਤ ਨੂੰ ਦਿਨੇ ਰਾਤ ਵੀ, ਰਾਤ ਜੰਗਲਾਂ ਵਿੱਚ ਰਹਿਣਾ ਕਈ ਦਿਨ ਫਾਕੇ ਕੱਢਣੇ, ਨਾਰੀ ਉਹਨਾਂ ਦੀ
ਨਾਰੀ ਉਹਨਾਂ ਦੀ ਜਾਪਦੀ ਹੋਣੀ, ਨਾਰੀ ਉਹਨਾਂ ਦੀ ਜਾਪਦੀ ਹੋਣੀ, ਰਾਂਝਿਆਂ ਨੂੰ ਹੀਰ ਜਾਪਦੀ ਫੁੱਲ ਸਿਰਾਂ ਦੇ, ਸਿਰਾਂ ਦੇ ਪਤੰਗਿਆਂ ਜੋ ਚੜਦੇ ਕੁੱਦਦੇ ਜਵਾਨ ਜਿੱਤਦੇ ਰਹਿਣਗੇ,
ਰਹਿਣਗੇ ਜੰਗ ਵਿੱਚੋਂ ਜਿਹੜਾ ਨਸਿਆ ਵਾ ਕਰ ਕਹਿਣਗੇ।
ਆਂਦੇ ਦੋ ਤਿੰਨ ਵਾਰ ਕੀਤੇ ਅਮੀਰ ਜਾਨ ਖਾਨ ਨੇ ਤੇ ਤਿੰਨੇ ਸਿੰਘ ਨੇ ਉਹਦੇ ਰੋਕੇ ਪਾਸਿਓਂ ਦੀ ਕੱਢ ਦਿੱਤੇ। ਫਿਰ ਸੂਰਮੇ ਨੇ ਇਹੋ ਜਿਹਾ ਤੀਰ ਛੱਡਿਆ, ਉਹ ਸੁੱਕਾ ਹੀ ਅਮੀਰ ਜਾਨ ਖਾਨ ਦੀ ਛਾਤੀ ਵਿੱਚੋਂ ਨਿਕਲ ਗਿਆ। ਹਾਥੀ ਦੀ ਇਹ ਘੋੜੇ ਤੋਂ ਘੇਰਨੀ ਖਾ ਕੇ ਥੱਲੇ ਡਿੱਗਾ, ਇਹਦੇ ਸਾਥੀਆਂ ਇਹਦੀ ਲੋਥ ਨੂੰ ਚੁੱਕਿਆ ਤੇ ਪਿੱਛੇ ਲੈ ਗਿਆ। ਜ਼ਬਰਦਸਤ ਖਾਨ ਨੂੰ ਪਤਾ ਲੱਗਾ, ਉਹਨੇ ਆਪਣਾ ਹਾਥੀ ਛੇੜਿਆ ਤੇ ਅੱਗੇ ਵਧਿਆ। ਇਹਨੂੰ ਬਾਬਾ ਬਲਵੰਤ ਸਿੰਘ ਨੇ ਰੋਕਿਆ, ਬਾਬਾ ਬਲਵੰਤ ਸਿੰਘ ਤੇ ਵੀ ਤਿੰਨ ਵਾਰ ਉਹਨੇ ਕੀਤੇ ਆ। ਫਿਰ ਬਾਬਾ ਬਲਵੰਤ ਸਿੰਘ ਨੇ ਆਪਣੇ ਗਲ ਦੇ ਵਿੱਚੋਂ ਚੱਕਰ ਲਾਇਆ। ਕਈ ਮਨ ਮਤੀਏ ਮੈਂ ਇਹ ਵੀ ਵੇਹਨਾ, ਉਹ ਪ੍ਰਚਾਰ ਕਰਦੇ ਨਿਹੰਗ ਸਿੰਘ ਦੋ ਦੋ ਕਿਲੋ ਐਵੇਂ ਸਿਰ ਤੇ ਲੋਹਾ ਬੰਨੀ ਫਿਰਦੇ ਆ। ਉਹਨਾਂ ਮੂਰਖਾਂ ਨੂੰ ਕੀ ਪਤਾ, ਬਾਬਾ ਦੀਪ ਸਿੰਘ ਦਾ ਇਤਿਹਾਸ ਪੜ੍ਹ ਕੇ ਵੇਖੋ, ਸਵਾ ਮਣ ਕੱਚੇ ਦਾ ਬਾਬਾ ਜੀ ਦਾ ਕਮਰ ਕੱਸਾ ਸੀ, ਸਵਾ ਮਣ ਕੱਚੇ ਦਾ। ਤੁਸੀਂ ਜਾ ਕੇ ਉਹਨਾਂ ਦੇ ਸ਼ਸਤਰਾਂ ਦੇ ਦਰਸ਼ਨ ਕਰ ਸਕਦੇ ਜੇ। ਸਿੱਖੋ ਇੱਕ ਉਹਨਾਂ ਦੇ ਚੱਕਰ ਜਿਹੜਾ ਦਮਾਲੇ ਤੇ ਸਜਦਾ ਸੀ ਉਹਦੇ ਉੱਤੇ ਮੂਲ ਮੰਤਰ ਦਾ ਪੂਰਾ ਪਾਠ ਤੇ 10 ਗੁਰੂ ਸਾਹਿਬਾਨਾਂ ਦੇ ਨਾਂ ਉੱਤੇ ਲਿਖੇ ਹੋਏ ਆ। ਇੱਥੋਂ ਪਤਾ ਲੱਗਦਾ ਤੇ ਸਿੰਘਾਂ ਦਾ ਪ੍ਰਾਤਨ ਸਿੰਘਾਂ ਦਾ ਬਾਣੀ ਨਾਲ ਤੇ ਸ਼ਸਤਰਾਂ ਨਾਲ ਕਿੰਨਾ ਪਿਆਰ ਸੀ। ਸਤਿਗੁਰੂ ਕਿਰਪਾ ਕਰੇ ਉਹ ਜਦੋਂ ਚੱਕਰ ਬਾਬਾ ਬਲਵੰਤ ਸਿੰਘ ਨੇ ਲਾਇਆ ਤੇ ਉਂਗਲ ਤੇ ਚੜ੍ਹਾ ਕੇ ਜਦੋਂ ਘੁਮਾ ਕੇ ਛੱਡਿਆ ਨਾ ਤੇ ਆਂਦੇ ਜ਼ਬਰਦਸਤ ਖਾਨ ਹਾਥੀ ਦੀ ਹਮਾਰੀ 'ਚ ਬੈਠਾ ਸੀ। ਆਂਦੇ ਸੂਰਮੇ ਦੇ ਚੱਕਰ ਨੇ ਜ਼ਬਰਦਸਤ ਖਾਨ ਦਾ ਸਿਰ ਇਤਨਾ ਲਾਹ ਕੇ ਰੱਖ ਦਿੱਤਾ ਜਿਤਨਾ ਘੁਮਿਆਰ ਚੱਕ ਤੋਂ ਭਾਂਡਾ ਲਾਹ ਕੇ ਰੱਖ ਦਿੰਦਾ। ਪੈ ਭਾਜੜਾਂ ਗਈਆਂ। ਇੱਧਰ ਜਿਹੜਾ ਜਮਾਲ ਖਾਂ ਸੀ ਜਿਹਦੀ ਕਮਾਂਡ ਥੱਲੇ ਇਹ ਸਾਰੀ ਫੌਜ ਲੜ ਰਹੀ ਸੀ, ਇਹਨੇ ਘੋੜਾ ਛੇਰਿਆ ਤੇ ਅੱਗੇ ਵਧਿਆ। ਉਹਨੇ ਆਖਿਆ ਉਹ ਬਾਬਾ ਦੀਪ ਸਿੰਘ ਮੇਰੇ ਵਹਿੰਦਿਆਂ ਵਹਿੰਦਿਆਂ ਤੇਰੀਆਂ ਫੌਜਾਂ ਨੇ ਮੇਰੀਆਂ ਫੌਜਾਂ ਦੇ ਆਹੂ ਲਾਹ ਕੇ ਰੱਖ ਦਿੱਤੇ ਆ, ਉਹ ਮੇਰਾ ਜੀ ਕਰਦਾ ਉਹ ਮੈਂ ਤੇਰੇ ਨਾਲ ਲੜਾਂ। ਬਾਬਾ ਦੀਪ ਸਿੰਘ ਕਰਨੀ ਤੇ ਕਥਨੀ ਦੇ ਪੂਰੇ ਬਾਣੀ ਤੇ ਬਾਣੇ ਵਿੱਚ ਪਰਪੱਕ ਤਰਨਾ ਦਲ ਦੇ ਜਥੇਦਾਰ, ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਘੋੜੇ ਤੋਂ ਥੱਲੇ ਆਏ। ਉਹ ਜਮਾਲ ਖਾਨਾ ਮੈਂ ਵੀ ਇਹੋ ਚਾਹੁੰਦਾ ਜਦੋਂ ਕੋਈ ਇਕੱਲੇ ਨਾ ਇਕੱਲਾ ਸੂਰਮਾ ਲੜੇ। ਇੱਧਰ ਬਾਬਾ ਦੀਪ ਸਿੰਘ ਜੀ, ਇੱਧਰ ਫੌਜਾਂ ਦੇ ਜਰਨੈਲ ਜਮਾਲ ਖਾਨ ਸਰਨ ਤੱਤੇ ਵਿੱਚ ਆਏ ਆ। ਕਿਸ ਤਰ੍ਹਾਂ ਇਹਨਾਂ ਨੇ ਇੱਕ ਦੂਜੇ ਨੂੰ ਵੰਗਾਰਿਆ, ਕਿਸ ਤਰ੍ਹਾਂ ਇਹਨਾਂ ਨੇ ਵੱਧ ਕੇ ਵਾਰ ਕੀਤੇ ਆ, ਤੁਹਾਡੇ ਸਾਹਮਣੇ ਕਾਬਲੇ ਗੌਰ ਲੈਣਾ ਜੋੜੀ ਇਉਂ ਬਿਆਨ ਕਰ ਰਹੀ ਹੈ ਜੀ।
ਜਵਾਨ ਜਹਾਨ ਜਮਾਲ ਖਾਂ ਉਹ ਮਾਰੀ ਲਲਕਾਰ, ਮਲ ਬਹਿਸਤਾ ਸਿੰਘ ਜੀ ਹੋ ਜੋ ਤੁਰਤ ਤਿਆਰ।
ਇੱਕ ਇੱਕ ਗਾਂ ਜੀ ਮਰੇਗਾ ਪਾ ਦਿਆਂਗਾ ਮੈਂ ਮੁੱਲ, ਸਿੱਖੀ ਖਿੜੀ ਬਹਾਰ ਤੇ ਜਾਊ ਹਨੇਰੀ ਚੁੱਲ।
ਜਵਾਨ ਜਹਾਨ ਜਮਾਲ ਖਾਂ ਉਹ ਮਾਰੀ ਲਲਕਾਰ, ਮਲ ਬਹਿਸਤਾ ਸਿੰਘ ਜੀ ਹੋ ਜੋ ਤੁਰਤ ਤਿਆਰ।
ਇੱਕ ਇੱਕ ਗਾਜੀ ਮਰੇਗਾ ਪਾ ਦਿਆਂਗਾ ਮੈਂ ਮੁੱਲ, ਸਿੱਖੀ ਖਿੜੀ ਬਹਾਰ ਤੇ ਜਾਊ ਹਨੇਰੀ ਚੁੱਲ।
ਅਲੀ ਅਲੀ ਪੁਕਾਰਦਾ ਵਧਿਆ ਬਾਬੇ ਵੱਲ, ਕਹਿੰਦਾ ਉੱਕਾ ਸਿੰਘ ਜੀ ਮੁੱਕ ਗਿਆ ਅਣਜਲ।
ਅੱਖਾਂ ਉਹਦੀਆਂ ਮਗਦੀਆਂ ਚੌਂਕਦੇ ਅੰਗਿਆਰ, ਵਧਿਆ ਅੱਗੇ ਮਾਰ ਲਈ ਖਾਣ ਬਣਾ ਹੁਸ਼ਿਆਰ।
ਮੁੜਕਾ ਮੁੜਕੀ ਹੋ ਗਿਆ ਵੇ ਖਾਨ ਗੁੱਸੇ ਦੇ ਨਾਲ, ਮੁੜਕਾ ਮੁੜਕੀ ਹੋ ਗਿਆ ਖਾਨ ਗੁੱਸੇ ਦੇ ਨਾਲ, ਕਹਿੰਦਾ ਬਾਬਾ ਸਾਹਿਬ ਜੀ ਤੁਝੇ ਬੁਲਾਉਂਦਾ ਕਾਲ।
ਦਲ ਵਿੱਚ ਮਾਂ ਨਾ ਰਹਿ ਜਾਵੇ ਬੁਢਿਆ ਤੇਗ ਸੰਭਾਲ, ਪਲਾਂ ਚ ਮੇਰੀ ਤੇਗ ਦਾ ਲੱਥਾ ਲੈਣ ਜੰਗਾਲ।
ਸੁਣੀ ਜਾਂ ਬਾਬੇ ਸਾਹਿਬ ਨੇ ਖਾਣ ਬੋਲਦਾ ਕੂੜ, ਇਹਦਾ ਜਹੰਨਮ ਜਾਣਦਾ ਬਣਿਆ ਜਾਬੇ ਮੂੜ।
ਸੂਰਜ ਚੜਿਆ ਚਿੱਤ ਦਾ ਇਹ ਪਖਦਾ ਸਰਦਾਰ, ਬਿਜਲੀ ਤੋਂ ਮਦ ਚਮਕਦੀ ਜੋਧੇ ਦੀ ਤਲਵਾਰ।
ਗੱਡੀ ਚੜਦੀ ਉਹਨਾਂ ਦੀ ਪੱਲੇ ਜਿਨ੍ਹਾਂ ਦੇ ਸੱਚ, ਧਰਮ ਜੋਧ ਦੀ ਸ਼ਮਾ ਤੇ ਜਾਨ ਪਤੰਗੇ ਮੱਚ।
ਟੌਣੇ ਫੜ ਕੇ ਛੇੜਦੇ ਪਏ ਮੱਥੇ ਤੇ ਵੱਟ, ਖਾਨਾ ਤੇ ਥੋ ਸਿੰਘ ਦਾ ਰੋਮਣੀ ਹੋਣਾ ਕੱਟ।
ਅੱਗੇ ਅਹੰਕਾਰੀਆਂ ਠੋਕੀਆਂ ਫੜਾ ਨਾ ਮਾਰ, ਖੰਡਾ ਤੇਰੇ ਜਿਸਮ ਚੋਂ ਨਿਕਲ ਜਾਊਗਾ ਪਾਰ।
ਤੇਰਾ ਅਜਰਤ ਅਲੀ ਹੈ ਮੇਰਾ ਦਸਵਾਂ ਪੀਰ, ਦਲ ਵਿੱਚ ਮਾਂ ਨਾ ਰਹਿ ਜਾਵੇ ਕਰ ਲੈ ਵਾਰੀ ਅਖੀਰ।
ਦੋਹਾਂ ਦਲਾਂ ਦੇ ਸੂਰਮੇ ਲਾਗੇ ਲਾਗੇ ਆਉਣ, ਅੱਖ ਬਚਾ ਕੇ ਢੰਗ ਨਾਲ ਲੱਗੇ ਵਾਰ ਚਲਾਉਣ।
ਮੱਖਣੀ ਭਲੇ ਸਰੀਰ ਤੇ ਲੱਗੇ ਨਿਕਨ ਫੱਟ, ਪੈਂਦੀ ਉੱਪਰ ਢਾਲ ਦੇ ਭਾਗਵਦਾਨਾ ਸੱਟ।
ਗੁੱਸਾ ਲੈ ਲੈ ਸੂਰਮੇ ਵੇ ਇੱਕ ਦੂਜੇ ਨੂੰ ਪੈਣ, ਗੁੱਸਾ ਲੈ ਲੈ ਸੂਰਮੇ ਇੱਕ ਦੂਜੇ ਨੂੰ ਪੈਣ, ਖਾਨਾ ਤੇ ਥੋ ਮੰਦਰ ਦਾ ਆਏ ਹਾਂ ਬਦਲਾ ਲੈਣ।
ਵੇਂਦੀਆਂ ਵੇਂਦੀਆਂ ਜੋਗੀਆਂ ਹੋ
ਸਿਆਣੇ ਦੱਸਦੇ ਆ ਵੀ ਸੂਰਮਿਆਂ ਦੇ ਸਾਂਝੇ ਵਾਰ ਹੋ ਜਾਇਆ ਕਰਦੇ ਆ। ਸਾਡੀ ਕੌਮ ਦੇ ਮਹਾਨ ਕਵੀਸ਼ਰ ਜੋਗਾ ਸਿੰਘ ਜੋਗੀ ਆਂਦਾ, ਮੈਂ ਇੱਕ ਰਾਹ ਹਜ਼ੂਰ ਸਾਹਿਬ ਗਿਆ, ਉੱਥੇ ਇੱਕ ਬੁੱਢਾ ਬਾਪੂ ਆ ਜਿਹੜਾ ਗੱਤਕਾ ਸਿਖਾਉਂਦਾ, ਉਹਦੀ ਇੱਕ ਲੱਤ ਵੱਢੀ ਹੋਈ ਆ। ਅਤੇ ਆਂਦਾ ਮੈਂ ਪੁੱਛ ਲਿਆ, ਬਾਪੂ ਤੇਰੀ ਲੱਤ ਕਿਤਰਾਂ ਵੱਢੀ ਗਈ? ਉਹਨੇ ਆਖਿਆ, ਜੋਗੀ ਆ ਬਹਿ ਜਾ, ਤੈਨੂੰ ਦੱਸਦਾ ਮੈਂ। ਇਹ ਵੀ ਇੱਕ ਗੱਲ ਪਰੇ ਪੰਚਾਇਤਾਂ ਵਿੱਚ ਕਰਨ ਵਾਲੀ ਆ। ਆਂਦਾ ਇੱਕ ਅੰਗਰੇਜ਼ ਬੱਚਾ ਮੇਰੇ ਨਾਲ ਇੰਗਲੈਂਡ ਤੋਂ ਖੇਡਣ ਆ ਗਿਆ ਗੱਤਕਾ। ਆਂਦਾ ਮੈਂ ਤੇਰੇ ਨਾਲ ਜਿੱਤ ਕੇ ਗੱਤਕਾ ਖੇਡਣਾ। ਆਂਦਾ ਹੈਦਰਾਬਾਦ ਦੀ ਕਚਹਿਰੀ ਵਿੱਚ ਇਹ ਲਿਖ ਲਿਆ ਗਿਆ ਵੀ ਜੇ ਕਿਸੇ ਦਾ ਗੱਤਕਾ ਖੇਡਦਿਆਂ ਕੋਈ ਅੰਗ ਕੱਟਿਆ ਜਾਵੇ ਤਾਂ ਸਰਕਾਰ ਉਹਦਾ ਮੁਕੱਦਮਾ ਦਰਜ ਨਹੀਂ ਕਰੇਗੀ। ਆਂਦਾ ਪਹਿਲੇ ਦਿਨ ਖੇਡਣਾ ਸ਼ੁਰੂ ਹੋਈਆਂ, ਆਂਦਾ ਨਾ ਫੌਜਾਂ ਦਾ ਵਾਰ ਅੰਗਰੇਜ਼ ਨੂੰ ਲੱਗਾ ਅਤੇ ਨਾ ਅੰਗਰੇਜ਼ ਦਾ ਵਾਰ ਫੌਜਾਂ ਨੂੰ ਲੱਗਾ। ਆਂਦਾ ਦਿਨ ਦੂਸਰਾ ਆ ਗਿਆ, ਫਿਰ ਖੇਡਾਂ ਸ਼ੁਰੂ ਹੋਈਆਂ, ਨਾ ਅੰਗਰੇਜ਼ ਦਾ ਵਾਰ ਫੌਜਾਂ ਨੂੰ ਲੱਗਾ ਅਤੇ ਨਾ ਫੌਜਾਂ ਦਾ ਵਾਰ ਅੰਗਰੇਜ਼ ਨੂੰ ਲੱਗਾ। ਦਿਨ ਤੀਸਰਾ ਆ ਗਿਆ, ਰੈਫਰੀ ਨੇ ਆਖਿਆ ਅੱਜ ਤੋਂ ਬਾਅਦ ਖੇਡਾਂ ਨਹੀਂ ਹੋਣੀਆਂ, ਅੱਜ ਸਮਾਪਤੀ ਕਰ ਦਿੱਤੀ ਜਾਏਗੀ। ਆਂਦਾ ਫਿਰ ਖੇਡਦਿਆਂ ਖੇਡਦਿਆਂ ਜੋਗੀਆ ਡੇਢ ਮਿੰਟ ਦਾ ਸਮਾਂ ਰਹਿ ਗਿਆ। ਆਂਦਾ ਫਿਰ ਇਹੋ ਜਿਹੇ ਸਾਂਝੇ ਵਾਰ ਹੋਏ, ਅੰਗਰੇਜ਼ ਦਾ ਸਿਰ ਲੈ ਗਿਆ ਅਤੇ ਫੌਜਾਂ ਦੀ ਲੱਤ ਲੈ ਗਈ। ਆਂਦਾ ਉਹਦੀ ਲੋਥ ਨੂੰ ਉਹਦੇ ਵਾਰਸ ਜਹਾਜ਼ 'ਤੇ ਚਲਾ ਕੇ ਅਤੇ ਗਲੈਂਡ ਲੈ ਗਏ ਅਤੇ ਫੌਜਾਂ ਨੇ ਲੱਤ ਲੱਕੜ ਦੀ ਲਵਾ ਲਈ ਆ। ਇਹ ਅੱਗੇ ਨਾਲੋਂ ਵੀ ਕਾਮਯਾਬ ਆ, ਜੇ ਤੇ ਕੋਲ ਵੱਜੇ ਤਾਂ ਇਹਦਾ ਹੁਣ ਕੁਝ ਨਹੀਂ ਵਿਗੜਦਾ। ਉਹਨੇ ਆਖਿਆ, ਬਾਪੂ ਤੇਰੀ ਦੂਜੀ ਵੱਢ ਦੀਏ? ਉਹਨੇ ਆਖਿਆ, ਨਹੀਂ ਇਸ ਤਰ੍ਹਾਂ ਨਾ ਵਢਾਈ ਜਾਂਦੀ, ਜੇ ਕੋਈ ਤੇਰੇ ਅਗਾ ਸੂਰਮਾ ਵੱਢੂ ਤਾਂ ਫਿਰ ਵਢਾ ਲਾਂਗੇ। ਸਾਂਝੇ ਵਾਰ ਸੂਰਮਿਆਂ ਦੇ ਹੋ ਜਾਇਆ ਕਰਦੇ ਆ। ਇਤਿਹਾਸਕਾਰ ਲਿਖਦਾ, ਸਾਂਝੇ ਵਾਰ ਦੇ ਨਾਲ ਦਵਾਂ ਦੇ ਸੀਸ ਕੱਟੇ ਗਏ ਆ, ਧੜ ਤੋਂ ਜੁਦਾ ਹੋ ਗਿਆ। ਮਾਫ ਕਰਨਾ, ਇੱਕ ਮੈਂ ਸਿੱਖ ਮਸ਼ੀਨਰੀ ਦੀ ਕਿਤਾਬ ਅੱਜ ਤੋਂ 15 ਸਾਲ ਪੜ੍ਹੀ ਪਹਿਲਾਂ, ਉਹਦੇ ਵਿੱਚ ਇਹ ਲਿਖਿਆ ਉਹਨਾਂ ਨੇ ਵੀ ਬਾਬੇ ਦੀਪ ਸਿੰਘ ਦਾ ਸਿਰ ਨਹੀਂ ਸੀ ਵੱਢਿਆ ਗਿਆ, ਉਹ 'ਤੇ ਇੱਕ ਫੱਟ ਲੱਗਾ ਸੀ। ਸਿੱਖੋ, ਉਹ 'ਤੇ ਫੱਟ ਲੱਗਾ ਸੀ ਅਤੇ ਬਾਬਾ ਨੇ ਫਿਰ ਸਿੱਧਾ ਕਰਕੇ ਤੁਰ ਪਿਆ ਸੀ। ਸਿੱਖੋ, ਇਹ ਮਾਂਜਰਾ ਦੂਰ ਦਾ ਹੈ, ਇਹ ਜਿਹੜੇ ਸਿਮਰਨ ਕਰਦੇ ਬੰਦਗੀ ਕਰਦੇ ਆ ਉਹਨਾਂ ਨੂੰ ਪਤਾ, ਜਿਨ੍ਹਾਂ ਨੇ ਗੁਰੂ ਦੀ ਬਾਣੀ ਪੜ੍ਹੀ ਆ, ਪ੍ਰਭ ਭਾਵੈ ਬਿਨ ਸਾਸ ਤੇ ਰੱਖ ਹੈ। ਜੇ ਗੁਰੂ ਚਾਹਵੇ ਤੇ ਬਿਨਾਂ ਸਾਹਾਂ ਤੋਂ ਬੰਦੇ ਨੂੰ ਜਿਉਂਦਾ ਰੱਖ ਸਕਦਾ, ਇਹ ਪੂਰੇ ਗੁਰੂ ਦੀ ਵਡਿਆਈ ਆ। ਇਹੋ ਜਿਹਾਂ ਤੋਂ ਬਚਿਆ ਕਰੋ, ਸਤਿਗੁਰੂ ਕਿਰਪਾ ਕਰੇ ਜਿਹੜੇ ਸਾਡੇ ਸਿੱਖੀ ਦੀਆਂ ਜੜ੍ਹਾਂ ਨੂੰ ਖੋਖਲੀਆਂ ਕਰ ਰਹੇ ਆ, ਕਿਉਂਕਿ ਏਜੰਸੀ ਦੇ ਖਰੀਦੇ ਹੋਏ ਬੰਦੇ ਆ, ਉਹਨਾਂ ਨੂੰ ਪਤਾ, ਇਹਨਾਂ ਨੂੰ ਗੱਡੀਆਂ ਥੱਲੇ ਕੁਚਲ ਕੇ ਵੇਖ ਲਿਆ, ਇਹਨਾਂ ਦੇ ਸਿਰਾਂ 'ਤੇ ਆਰੇ ਚਲਾ ਤੇ, ਇਹਨਾਂ ਨੂੰ ਦੇਗਾਂ ਵਿੱਚ ਬਾਲਤਾ, ਇਹਨਾਂ ਦੇ ਮੰਦਰ ਢਾਹ ਦਿੱਤੇ ਗਏ, ਘਰ ਉਜਾੜ ਦਿੱਤੇ ਗਏ, ਪਰ ਸਿੱਖੀ ਦਿਨੋਂ ਦਿਨ ਵੱਧਦੀ ਅਤੇ ਫੁੱਲਦੀ ਰਹੀ। ਇਹਨਾਂ ਮੰਦਰ ਅੱਗੇ ਨਾਲੋਂ ਸੋਹਣੇ ਬਣਾ ਲਏ, ਇਹ ਇਹਨਾਂ ਨੂੰ ਹੁਣ ਕਿਤਨਾ ਖਤਮ ਕੀਤਾ ਜਾਵੇ। ਇਹਨਾਂ ਨੂੰ ਇਹ ਚਾਲ ਚੱਲੋ, ਜਿਹਦੀ ਇਹ ਟੇਕ ਲੈ ਕੇ ਲੜਦੇ ਆ ਨਾ, ਉਹ ਬਾਣੀ ਤੋਂ ਇਹਨਾਂ ਨੂੰ ਤੋੜ ਦਿਓ। ਮਾਫ ਕਰਨਾ, ਪਿੱਛੇ ਕਾਨ ਵਿੱਚ ਅੰਮ੍ਰਿਤ ਸੰਚਾਰ ਹੋਇਆ, ਮੈਂ ਕਹਿਣਾ ਨਹੀਂ ਚਾਹੁੰਦਾ, ਉੱਥੇ 2 ਬਾਣੀਆਂ ਪੜੀਆਂ ਗਈਆਂ, ਇੱਕ ਜਪਜੀ ਸਾਹਿਬ ਅਤੇ ਇੱਕ ਆਨੰਦ ਸਾਹਿਬ ਦੀ। ਉੱਥੇ ਐਡਾ ਵੱਡਾ ਬਖਾਂਦ ਪਿਆ, ਅਜੇ ਤੱਕ ਸੰਗਤ ਵਿੱਚ ਰਾਸ ਨਹੀਂ ਆ ਰਿਹਾ। ਜਦੋਂ ਅਸੀਂ ਖੰਡੇ ਬਾਟੇ ਦੇ ਅੰਮ੍ਰਿਤ ਤੋਂ ਟੁੱਟ ਗਏ, ਸਾਡੀਆਂ ਜੜ੍ਹਾਂ ਵੱਡੀਆਂ ਜਾਣਗੀਆਂ ਅਤੇ 5 ਬਾਣੀ ਜਿਹੜੀਆਂ 3 ਬਾਣੀਆਂ ਅੰਮ੍ਰਿਤ ਸੰਚਾਰ ਵਿੱਚ, ਇਹ 10ਮ ਗ੍ਰੰਥ ਦੀਆਂ ਹਨ ਜਿਹੜੇ ਅਸੀਂ ਅਰਦਾਸ ਕਰਦੇ ਹਾਂ। ਇਹ 9 ਗੁਰੂਆਂ ਤੱਕ 10ਮ ਪਾਤਸ਼ਾਹ ਦੀ ਰਸਨਾ ਤੋਂ ਉਚਾਰੀ ਹੋਈ ਬਾਣੀ ਹੈ ਅਤੇ ਚੰਡੀ ਦੀ ਵਾਰ ਦੀ ਇਹ ਪਹਿਲੀ ਪੌੜੀ ਹੈ। ਆਓ ਇਹਨਾਂ ਮਨਮਤੀਆਂ ਦੇ ਕਦੇ ਨਾ ਮਗਰ ਲੱਗੀਏ। ਬਾਬਾ ਦੀਪ ਸਿੰਘ ਨੇ ਲੈ ਕੇ ਕਲਗੀਆਂ ਵਾਲੇ ਪਾਤਸ਼ਾਹ ਦੀ ਓਟ, ਜਦੋਂ ਇਹ ਡਿੱਗ ਪਿਆ ਨਾ, ਅਤੇ ਬਾਬਾ ਨੱਥਾ ਸਿੰਘ ਨੇ ਆਖਿਆ, ਬਾਬਾ ਜੀ ਆਪਾਂ ਤਾਂ ਪਰਨ ਪੂਰਾ ਕਰਨਾ ਸੀ, ਹਰਿਮੰਦਰ ਸਾਹਿਬ ਯਾਦ ਕਰਾਉਣਾ ਸੀ, ਉੱਥੇ ਜਾ ਕੇ ਸੀਸ ਮਾਰਨ ਨੂੰ ਭੇਟਾ ਕਰਨਾ ਸੀ। ਆਂਦੇ ਬਾਬਾ ਦੀਪ ਸਿੰਘ ਦੇ ਬੁੱਲ ਫਰਕੇ ਇਹੋ ਜਿਹਾ ਕ੍ਰਿਸ਼ਮਾ ਵਰਤਿਆ, ਬਾਬਾ ਦੀਪ ਸਿੰਘ ਨੇ ਆਪਣਾ ਖੱਬੀ ਤਲੀ ਉੱਤੇ ਰੱਖ ਕੇ ਸੀਸ ਅਤੇ ਸੱਜੇ ਹੱਥ ਵਿੱਚ ਫੜ ਕੇ ਫਲਾਦੀ ਖੰਡਾ, ਕੌਮ ਦੀ ਅਗਵਾਈ ਕਰਦਾ ਬਾਬਾ ਦੀਪ ਸਿੰਘ ਜੀ। ਜਿਸ ਤਰ੍ਹਾਂ ਦੁਸ਼ਮਣਾਂ ਨੂੰ ਚਰੀ ਵਾਂਗ ਵੱਢਦਾ ਹੋਇਆ ਗੁਰੂ ਕਾ ਹਰਿਮੰਦਰ ਆਜ਼ਾਦ ਕਰਾ ਰਿਹਾ, ਉਹਨਾਂ ਲੈਣਾਂ ਨੂੰ ਤੁਹਾਡੇ ਸਾਹਮਣੇ ਇਹ ਜੋੜੀ ਬੰਬ ਛੰਦ ਵਿੱਚ ਬਿਆਨ ਕਰ ਰਹੀ ਹੈ, ਸੁਣੀਏ ਉਹਨਾਂ ਲੈਣਾਂ ਨੂੰ।
ਉੱਠੇ ਬਾਬਾ ਦੀਪ ਸਿੰਘ ਯੋਧ ਖੰਡਾ ਹੱਥ ਫੜ ਕੇ, ਅਈ ਯਾਦ ਕਰੀ ਅਰਦਾਸ ਗੁਰੂ ਦਰ ਖੜ ਕੇ, ਮੈਂ ਰਣ ਵਿੱਚ ਮਾਰਾਂ ਆਏ ਵੈਰੀ ਜੋ ਚੜ ਕੇ, ਸੀਸ ਚੱਕ ਲਿਆ ਰਾਤ ਤੱਕ ਲਿਆ ਦਲੇਰ ਨੇ, ਖੰਡਾ ਵਾਹੁਣਾ ਸ਼ੁਰੂ ਕਰਦਾ ਵਾ ਬੁੱਢੇ ਸ਼ੇਰ ਨੇ,
ਜਿੱਤ ਕੇ ਗੁਰਾਂ ਦੀ ਓੜ ਕਦੇ ਨਾ ਹਾਰੇ, ਹਰ ਥਾਂ ਦੇ ਗੱਲਾਂ ਪੁੱਜੀਆਂ ਰਣ ਵਿੱਚ ਸਾਰੇ, ਕਈ ਨੱਸ ਕੇ ਜਾਣ ਬਚੋਂ ਨਸੀਬਾ ਮਾਰੇ, ਖੰਡਾ ਚੱਲਦਾ ਕੋਈ ਨੀ ਚੱਲਦਾ ਘੇਰਦਾ, ਚਰੀ ਵਾਂਗ ਬੈਰੀ ਫੁੱਟਦਾ ਵਾ ਖੰਡਾ ਛੇੜਦਾ,
ਕਹਿੰਦੇ ਸਿੰਘ ਦਿਲੋਂ ਹੁਸ਼ਿਆਰ ਜੋ ਵੈਰੀ ਰੋਲਣ, ਤੇਜ ਸਿੰਘ ਸ਼ੇਰ ਜਕਾਰੇ ਬੋਲਣ ਵੈਰੀ ਰੋਣ ਪਏ ਦੁਖੀ ਹੋਣ ਪਏ ਨੱਸਦੇ ਸਿਰਾਂ ਤੋਂ ਬਿਨਾਂ ਸਿੰਘ ਲੜਦੇ ਜਾਂਦੇ ਦੱਸਦੇ
ਕੋਈ ਰੋਕੇ ਉੱਤੇ ਢਾਲ ਕੋਈ ਤੇਗ ਚਲਾਵੇ ਕੋਈ ਯਾਰ ਯਾਰ ਦੇ ਨਾਲ ਪਿਆ ਹੱਥ ਮਲਾਵੇ ਕੋਈ ਅੱਲਾ ਅੱਲਾ ਕਰਦਾ ਜਾਨ ਬਚਾਵੇ ਜੰਗ ਮੱਚਦੀ ਤੇਗ ਨੱਚਦੀ ਚੱਲਦੀ ਵਿਆਹੇ ਸੀ ਉਹ ਲਾੜੀਆਂ ਨਾਲ ਮੌਤ ਮੱਲਦੀ
ਵਿੱਚ ਫਿਰਦੀ ਮੌਤ ਦੇਖਦੀ ਚੱਲੀ ਕਈ ਸਰੂਆਂ ਜੈ ਜਵਾਨ ਢੈਣ ਜੋ ਗੇਲੀ ਨਸੇ ਛੜ ਯਾਰ ਯਾਰਾਂ ਨੂੰ ਜੂੰਡੀ ਦੇ ਬੇਲੀ ਵੈਰੀ ਮੁੱਕਦੇ ਸਿੰਘ ਬੁੱਕਦੇ ਗੱਜਦੇ ਮੋਰਚਾਂ ਦੇ ਖਾਲਸਿਆਂ ਦੇ ਟੰਕੇ ਵੱਜਦੇ
ਮੀਰ ਗੋਲੀਆਂ ਨਾਥ ਸਿੰਘਾਂ ਨੇ ਟੱਕੇ ਗੱਲ ਗਲੋਥਾਂ ਦੇ ਢੇਰ ਜਦਰ ਕੋਈ ਤੱਕੇ ਉਹ ਸਿੰਘਾਂ ਰਕਲੀਆਂ ਦੇ ਖਾਣ ਮਾਰਲੇ ਫੱਕੇ ਸ਼ੇਰ ਗੱਜਦੇ ਕਿੱਦੜ ਭੱਜਦੇ ਰੁੱਝ ਗਏ ਅੰਮ੍ਰਿਤਸਰ ਆਣ ਕੇ ਸਿੰਘ ਪੁੱਜ ਗਏ
ਹੈ ਸੰਦੇਸ਼ ਦੇ ਦਰਦੀ ਇੱਕ ਲੁਟੇਰੇ ਉਹ ਜਿੰਨਾ ਕੇ ਕਦੇ ਨਾ ਵੇਖੇ ਸਿੰਘਾਂ ਦੇ ਜੇਰੇ ਜਿਸ ਜਿਵੇਂ ਚੇਰੀ ਬਾਜ ਨੇ ਚੱਫੇ ਗੂੰਜ ਬਟੇਰੇ ਨਸੇ ਸ਼ਹਿਰ ਤੋਂ ਡਰ ਕੈਰ ਤੋਂ ਖਲੋਣ ਨਾ ਅਲੱਗ ਦੇ ਸਾਡੇ ਰਾਜ ਵੀ ਸਿੰਘ ਹੋਣ ਨਾ
ਮੁਗਲ ਫੌਜ ਸੀ ਸਾਰੀ ਨਸ ਗਈ ਡਰ ਕੇ ਸਿੰਘ ਫੌਜ ਸ਼ੀਲੀ ਪੁੱਜੀ ਸਾਰੀ ਦਰ ਹਰ ਕੇ ਬਾਬਾ ਦੀਪ ਸਿੰਘ ਬਲਕਾਰੀ ਘਣਾ ਜੰਗ ਕਰਕੇ ਤਾਰੇ ਆਣ ਕੇ ਫਤਿਹ ਜਾਣ ਕੇ ਪੈ ਗਿਆ ਜਗਰਾਜ ਸਿੰਘਾਂ ਸਿੰਘ ਦਾ ਤੜ ਝੂਠਾ ਪੈ ਗਿਆ
ਪੁੱਜੇ ਅੰਮ੍ਰਿਤਸਰ ਦੇ ਅੰਦਰ ਛੱਡੇ ਜਕਾਰੇ ਪੁੱਜੇ ਅੰਮ੍ਰਿਤਸਰ ਦੇ ਅੰਦਰ ਛੱਡੇ ਜਕਾਰੇ ਦੇ ਪੰਜ ਗੁਰਾਂ ਦੇ ਮੰਦਿਰ ਯੋਧੇ ਸਾਰੇ ਜੋ ਹੈ ਹਰ ਘਰ ਮੰਦਿਰ ਤੱਪੇ ਦਿਲ ਠਾਰੇ
ਕੀਤੇ ਦਰਸ਼ਨ ਮੋਤੀ ਬਰਸਣ ਢਲ ਗਏ ਜੋਗੀ ਸਿੰਘਾਂ ਸੂਰਮਿਆਂ ਦੇ ਝੰਡੇ ਚੱਲ ਗਏ
ਉਹ ਸਿੰਘਾਂ ਦੁਸ਼ਮਣਾਂ ਨੂੰ ਇਹੋ ਜਿਹੀ ਵਾੜ ਪਾਈ ਬਾਬਾ ਦੀਪ ਸਿੰਘ ਨੇ ਆਂਦੇ ਲਾਹੌਰ ਦੀਆਂ ਕੰਧਾਂ ਨਾਲ ਜਾ ਜਾ ਕੇ ਵੱਜੇ ਉਹਨੇ ਆਖਿਆ ਉਹ ਖਾਨਾ ਸਾਨੂੰ ਜੀਂਦਿਆਂ ਨਾਲ ਲੜਨ ਘਲਾਈ ਕਿ ਮਰਿਆ ਨਾਲ ਉਹਨੇ ਆਖਿਆ ਉਹ ਕੋਈ ਮਰ ਕੇ ਵੀ ਲੜਦਾ ਉਹਨੇ ਆਖਿਆ ਬਾਬਾ ਦੀਪ ਸਿੰਘ ਬੁੱਢਾ ਜਿਹਾ ਏਕਰਾਂ ਨੂੰ ਅਸੀਂ ਵੱਢ ਕੇ ਸੁੱਟ ਦਿੱਤਾ ਉਹਦੇ ਨਾਲ ਦੇ ਨੇ ਆਖਿਆ ਇਹਦਾ ਅਜੇ ਕੀ ਵਿਗੜਿਆ ਉੱਠ ਕੇ ਫਿਰ ਲੜਨ ਡੈਗ ਪਿਆ ਉਹਨੇ ਆਖਿਆ ਇਕੱਲਾ ਹੀ ਕਿ ਹੋਰ ਵੀ ਕੋਈ ਉਹਨੇ ਆਖਿਆ ਉਹਨੇ ਇਕੱਲੇ ਨੇ ਸਾਨੂੰ ਅੰਮ੍ਰਿਤਸਰ ਸਾਹਿਬ ਤੱਕ ਪਿੱਛਾ ਭੋਂ ਕੇ ਨਹੀਂ ਵੇਖਣ ਦਿੱਤਾ ਸਾਨੂੰ ਮੈਦਵਾ ਵੀ ਉਹਦੇ ਨਾਲ ਦੇ ਸਾਥੀ ਵੀ ਉੱਠ ਪਿਆਉਣੇ ਆ ਸਿੱਖੋ ਜਿਹਨੂੰ ਕੌਮ ਦੀ ਜ਼ਿੰਦਗੀ ਆਉਂਦੇ ਹੈ ਉਹ ਹੈ ਤੁਹਾਡਾ ਇਤਿਹਾਸ ਨਾ ਕਿਸੇ 'ਤੇ ਵਾਧਾ ਕਰੋ ਨਾ ਵਾਧਾ ਜਰੋ ਸਿੱਖੀ ਵਿੱਚ ਪੂਰੇ ਹੋ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਦੀ ਕਮਾਈ ਕਰਿਆ ਕਰੋ ਦਿੱਤਾ ਹੋਇਆ ਸਾਡੀ ਵੰਡ ਵਿੱਚ ਸਮਾਂ ਸੂਈ ਬਿਲਕੁਲ ਨਿਰਧਾਰਤ ਸਮੇਂ 'ਤੇ ਪਹੁੰਚ ਗਈ ਆ ਸਾਡੇ ਬਹੁਤ ਸਕੱਤਰ ਸਾਹਿਬ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਜਿੱਥੇ ਜਿਨ੍ਹਾਂ ਨੇ ਸਾਨੂੰ ਨੈੱਟ 'ਤੇ ਵੇਖ ਕੇ ਇੱਥੇ ਆਉਣ ਦਾ ਮਾਣ ਦਿੱਤਾ ਸਤਿਕਾਰਯੋਗ ਬਾਬਾ ਲਖਵਿੰਦਰ ਸਿੰਘ ਜੀ ਉਹਨਾਂ ਦੇ ਜੇ ਮੈਂ ਸਾਦਿਆ ਤਾਂ ਗੱਲ ਕੋਈ ਹੋਰ ਬਣਨੀ ਸੀ ਕਿਉਂਕਿ ਮੇਰੇ ਇਲਾਕੇ ਦੇ ਰਹਿਣ ਵਾਲੇ ਆ ਅਤੇ ਲੋਕਾਂ ਆਖਣਾ ਵੀ ਆਪਣਾ ਜਥਾ ਸੱਦ ਲਿਆ ਤਾਂ ਉਹਨਾਂ ਨੇ ਸੱਦਿਆ ਭਾਈ ਬਲਵਿੰਦਰ ਸਿੰਘ ਨੇ ਸਾਨੂੰ ਨੈੱਟ ਤੋਂ ਵੇਖ ਕੇ ਹੁਕਮ ਦਿੱਤਾ ਸਤਿਗੁਰੂ ਕਿਰਪਾ ਕਰੇ ਬਾਬਾ ਜੀ ਦੇ ਘਰ ਵਿੱਚ ਰਹਿ ਕੇ ਸਾਨੂੰ ਬੜੀ ਵੱਡੀ ਸਿੱਖਿਆ ਮਿਲੀ ਆ ਸੱਚ ਕਰਕੇ ਜਾਣਿਓ ਤੁਸੀਂ ਕੋਈ ਨੂਰ ਦਾ ਹੀਰਾ ਲੱਭਣ ਜਾਓਗੇ ਤਾਂ ਲੱਭ ਜਾਏਗਾ ਪਰ ਤੁਹਾਨੂੰ ਇਹੋ ਜਿਹੇ ਗ੍ਰੰਥੀ ਕਿਤੋਂ ਨਹੀਂ ਮਿਲੇਗਾ ਕਿਉਂਕਿ ਮੈਂ ਗ੍ਰੰਥੀਆਂ ਦੇ ਅਕਸਰ ਹਾਲ ਵੇਹਨਾ ਪਿੱਛੇ ਜੇ ਭੇਵੇ ਇੱਕ ਬਾਬਾ ਜੀ ਗ੍ਰੰਥੀ ਸਾਹਿਬਾਨ ਉਹਨੇ ਪਤਾ ਕੀ ਕੀਤਾ ਤੁਸੀਂ ਹੱਸੋਗੇ ਵੀ ਸੁਣ ਕੇ ਪਤਾ ਨਹੀਂ ਪੰਜ ਗ੍ਰੰਥੀ ਪੜ੍ਹ ਕੇ ਗ੍ਰੰਥੀ ਬਣ ਗਿਆ ਔਰ ਕਿਤੇ ਟਕਸਾਲ 'ਚੋਂ ਵਿੱਦਿਆ ਲਈ ਹੁੰਦੀ ਤਾਂ ਇੱਦਾਂ ਨਾ ਕਰਦਾ ਆਂਦੇ ਇੱਕ ਪ੍ਰਸ਼ਾਦ ਵਰਤਾਉਣ ਡਿਆ ਸੀ ਬਜ਼ੁਰਗ ਜਿਸ ਤਰ੍ਹਾਂ ਆਪਣੇ ਇੱਥੇ ਵਰਤਾਉਂਦੇ ਆ ਅਤੇ ਇਕੱਲਾ ਹੀ ਗ੍ਰੰਥੀ ਪਾਠ ਕਰਨ ਡਿਆ ਸੀ ਸੰਗਤ ਹੈ ਨਹੀਂ ਸੀ ਇੱਕ ਮਾਈ ਆਈ ਅਤੇ ਉਹਨੇ 100 ਰੁਪਈਆ ਰੱਖ ਕੇ ਅਤੇ ਮਹਾਰਾਜ ਨੂੰ ਮੱਥਾ ਟੇਕਿਆ ਮਾਈ ਪ੍ਰਸ਼ਾਦ ਲੈ ਕੇ ਵਾਪਸ ਤੁਰ ਗਈ ਜਿਹੜਾ ਪ੍ਰਸ਼ਾਦ ਵਰਤਾਉਂਦਾ ਸੀ ਉਹ ਵੀ ਆਉਂਦਾ ਵੀ ਮੈਂ 2 ਮਿੰਟ ਹਵਾ ਹੋਆ ਬਾਹਰ ਲੈ ਲਾਂ ਉਹ ਬਾਹਰ ਫਿਰਨ ਚਲੇ ਗਿਆ ਅਤੇ ਜਦੋਂ ਆਉਂਦਿਆਂ ਵੇਖਿਆ ਉਹ 100 ਦਾ ਨੋਟ ਹੈ ਨਹੀਂ ਸੀ ਉਹ ਪ੍ਰਸ਼ਾਦ ਵਾਲੇ ਨੇ ਵੇਖਿਆ ਵੀ ਬੰਦਾ ਇੱਥੇ ਹੋਰ ਕੋਈ ਨਹੀਂ ਆਇਆ ਨਾ ਕੋਈ ਹਨੇਰੀ ਆਈ ਆ 100 ਦਾ ਨੋਟ ਚਿੱਟਾ ਕੁਕੜੀ ਵਰਗਾ ਬੀਬੀ ਚੜ੍ਹਾ ਕੇ ਗਈ ਸੀ ਕਿ ਆਹ ਕਿਧਰੋ ਉਹਨੇ ਫਿਰ ਜਾ ਕੇ ਬਾਬਾ ਜਗੀਰ ਸਿੰਘ ਦੱਸਦਾ ਉਹ ਬੜਾ ਕਰੜਾ ਸੁਭਾਅ ਦਾ ਬਾਬਾ ਜੀ ਬੰਦਾ ਕੋਈ ਨਹੀਂ ਆਇਆ ਹੋਰ ਕੋਈ ਫਰਿਸ਼ਤਾ ਨਹੀਂ ਆਇਆ ਨੋਟ ਗਾਇਬ ਹੋ ਗਿਆ ਮੈਨੂੰ ਨਹੀਂ ਪਤਾ ਵੀ ਕਿੱਧਰ ਗਿਆ ਬਾਬੇ ਨੇ ਫਿਰ ਉਹ ਗ੍ਰੰਥੀ ਸਿੰਘ ਨੂੰ ਫੜ ਲਿਆ ਉਹਨੇ ਆਖਿਆ ਉਹ ਪੈਸੇ ਕਿੱਥੇ ਹੀ ਆਂਦਾ ਮੈਂ ਨਹੀਂ ਚੁੱਕੇ ਅਰੇ ਬਾਬੇ ਦਾ ਸੁਭਾਅ ਬੜਾ ਕਰੜਾ ਉਹਨੇ ਇੱਕ ਜਦੋਂ ਮੋਹਰਾ 'ਚ ਸੁੱਟੀ ਨਾ ਡਾਂਗ ਤੇ ਦੂਜੀ ਠੋਕੀ ਗਿੱਟੇ ਤੇ। ਆਂਦਾ ਬਾਬਾ ਜੀ ਨਾ ਮਾਰੋ, ਤੇ ਲਾਗੋਂ ਸੇਵਾਦਾਰਾਂ ਦਾ ਬਾਬਾ ਜੀ ਮਰ ਜੂਗਾ ਨਾ ਮਾਰੋ। ਬਾਬਾ ਆਂਦਾ ਵੀ ਇਹਨੂੰ ਛੱਡ ਤੇ ਦਿੰਦੇ, ਜੇ ਇਹਨੇ ਇੱਕ ਕਸੂਰ ਕੀਤਾ ਹੁੰਦਾ ਤੇ, ਇਹਨੇ ਤੇ ਦੋ ਕਸੂਰ ਕੀਤੇ, ਨਾਲੇ ਤੇ ਇਹਨੇ ਪੈਸੇ ਚੁੱਕ ਲਿਆ ਤੇ ਨਾਲੇ ਇਹਨੇ ਬਾਣੀ ਖੰਡਨ ਕਰਤੀ ਆ। ਤੇ ਗ੍ਰੰਥੀ ਪਤਾ ਕੀ ਆਂਦਾ, ਨਹੀਂ ਨਹੀਂ ਬਾਬਾ ਜੀ ਕੋਈ ਕਸੂਰ ਹੋਇਆ, ਬਾਣੀ ਨਹੀਂ ਮੈਂ ਖੰਡਨ ਹੋਣ ਦਿੱਤੀ। ਉਹਨੇ ਆਖਿਆ ਕਿਉਂ, ਜਦੋਂ ਤੂੰ ਪੈਸੇ ਚੁੱਕਣ ਗਿਆ ਉਦੋਂ ਤੂੰ ਬਾਣੀ ਛੱਡ ਕੇ ਗਿਆ ਹੋਏਗਾ ਨਾ। ਆਂਦਾ ਨਹੀਂ ਨਹੀਂ ਬਾਬਾ ਜੀ ਉਹ ਮੈਨੂੰ ਤੁੱਕ ਯਾਦ ਸੀ ਤੇ ਮੈਂ ਪੜ੍ਹਦਾ ਹੀ ਪੜ੍ਹਦਾ ਗਿਆ ਤੇ ਪੜ੍ਹਦਾ ਪੜ੍ਹਦਾ ਚੁੱਕ ਕੇ ਆ ਗਿਆ। ਇਹੋ ਜਿਹੇ ਗ੍ਰੰਥੀ ਵੀ ਤੁਹਾਨੂੰ ਮਿਲਣਗੇ। ਸੱਚ ਕਰਕੇ ਜਾਣਿਓ, ਇੱਕ ਸਿੰਘ ਬਾਬਾ ਜਾਗਰ ਸਿੰਘ, ਪਤਾ ਨਹੀਂ ਗੁਰੂ ਦੇ ਨਾਲ ਉਹ ਕਿੰਨੇ ਕੁ ਚਿਰ ਦਾ ਧੋਖਾ ਕਰਦਾ ਸੀ ਤੇ ਉਹਨੇ ਨਾ ਪੰਨੇ ਬਦਲ ਦੇਣੇ, ਪੰਨੇ ਕਈ ਕੀ ਚੁੱਕ ਕੇ ਅੱਗੇ ਨਿਕਾਲ ਦੇਣੇ ਤੇ ਆਪ ਸੁੱਤਿਆ ਰਹਿਣਾ। ਇੱਕ ਦਿਨ ਇਹੋ ਜਿਹਾ ਕ੍ਰਿਸ਼ਮਾ ਗੁਰੂ ਗ੍ਰੰਥ ਸਾਹਿਬ ਜੀ ਦਾ ਵਰਤਿਆ, ਇੱਕ ਪਾਠ ਰੱਖਿਆ ਸੀ ਸ਼ਨਿਚਰਵਾਰ, ਉਹਦਾ ਭੋਗ ਪੈਣਾ ਸੀ ਸੋਮਵਾਰ, ਇੱਕ ਰੱਖਿਆ ਸੀ ਐਤਵਾਰ, ਉਹਦਾ ਪੈਣਾ ਸੀ ਮੰਗਲਵਾਰ, ਤੇ ਦਵੇਂ ਜੁੜਵੇਂ ਸਰੂਪ ਸੀ। ਤੇ ਜੇ ਤੇ ਬਾਬਾ ਜਾਗਰ ਸਿੰਘ ਬੈਠਾ ਨਾ, ਉਹਦਾ ਭੋਗ ਪੈਣਾ ਸੀ ਮੰਗਲਵਾਰ ਤੇ ਸੌ ਗਿਆ। ਤੇ ਜਦੋਂ ਉਪੜਵਾਏ ਉੱਠਿਆ ਨਾ, ਉਹਨੇ ਨਾਲ ਦੇ ਗ੍ਰੰਥੀ ਦਾ ਪਾਠ ਵੇਖਿਆ ਤੇ ਉਹਨੇ ਵੀ ਚੁੱਕ ਕੇ ਤੇ ਮੱਤੇ ਕਰਤਾ। ਤੇ ਗੁਰੂ ਕੇ ਸਿੱਖੋ ਜਦੋਂ ਅਗਲਾ ਗ੍ਰੰਥੀ ਭਾਈ ਬਲਵਿੰਦਰ ਸਿੰਘ ਲਖਵਿੰਦਰ ਸਿੰਘ ਰਗਾ ਆਇਆ ਡਿਊਟੀ ਲਾਉਣ, ਉਹਨੇ ਆਖਿਆ ਇਹ ਤੇ ਪਾਠ ਅੱਜ ਰੱਖਿਆ ਤੇ ਇਹ ਬਾਬੇ ਨੇ ਮੱਤ ਵੀ ਪੜਾਤਾ। ਫਿਰ ਉਹਨੇ ਹੈਡ ਗ੍ਰੰਥੀ ਨੂੰ ਸੱਦਿਆ, ਉਹਨੇ ਆਖਿਆ ਬਾਬਾ ਜੀ ਰੁਮਾਲਾ ਪਾ ਦਿਓ ਹੁਣ ਉੱਤੇ, ਇਹੋ ਜਿਹੇ ਗ੍ਰੰਥੀ ਵੀ ਤੁਹਾਨੂੰ ਮਿਲਣਗੇ। ਫਿਰ ਉਹਦਾ ਮੂੰਹ ਕਾਲਾ ਮਹਾਂਪੁਰਸ਼ਾਂ ਨੇ ਕੀਤਾ ਤੇ ਸਾਰੇ ਅਖੰਡ ਪਾਠਾਂ ਦਾ ਉਹਨੂੰ ਖਰਚਾ ਪਾਇਆ। ਜਿਹੜੇ ਤੁਹਾਨੂੰ ਭਾਵਨੀ ਵਾਲੇ ਆ ਨਾ, ਉਹ ਵਿਰਲੇ ਗ੍ਰੰਥੀ ਮਿਲਣਗੇ ਜਿਨ੍ਹਾਂ ਦੇ ਅੰਦਰ ਭਾਅ ਹੋਏਗਾ। ਬਹੁਤ ਸਾਰੇ ਆਉਂਦੇ ਹੋਣਗੇ ਵੀ ਬਾਬਾ 3 ਵਜੇ ਆਉਂਦਾ ਮੌਜਾਂ ਲੱਗੀਆਂ, ਪਰ ਗੁਰੂ ਕੇ ਸਿੱਖੋ 12 ਵਜੇ ਸੌਂ ਕੇ ਤੇ 1:30 ਵਜੇ ਮੈਨੂੰ ਫਿਰ ਠਾ ਦਿੰਦੇ ਰਹੇ ਆ। ਨਾਮ ਸਿਮਰਨ ਦੀ ਕਮਾਈ ਕਰਨ ਵਾਲੇ, ਦੂਜਾ ਤਾਂ ਮੈਂ ਉਹਦੀ ਇਸਪਤ ਨਹੀਂ ਐਵੇਂ ਕਰਨੀ, ਉਹ ਤਾਂ ਰਹਿੰਦਾ ਭੋਰੇ ਜਾਂ ਜਿਹਨੂੰ ਬੇਸਮੈਂਟ ਆਉਂਦੇ ਆ, ਉਹ ਤਾਂ ਪਤਾ ਨਹੀਂ ਕਿੰਨੇ ਵਜੇ ਉੱਠਦਾ। ਸਤਿਗੁਰੂ ਕਿਰਪਾ ਕਰੇ, ਮੈਂ ਕਿਸੇ ਦੀ ਝੂਠੀ ਤਾਰੀਫ ਨਹੀਂ ਕਰਦਾ, ਗੁਰੂ ਮਹਾਰਾਜ ਕਿਰਪਾ ਕਰੇ। ਇਹਨਾਂ ਦੇ ਪਰਿਵਾਰ ਨੇ ਇਹਨਾਂ ਬੱਚਿਆਂ ਨੂੰ ਮਾਵਾਂ ਨੂੰ ਰੱਖਿਆ, ਬੜਾ ਪਿਆਰ ਦਿੱਤਾ। ਆਹ ਮੈਂ ਆਖਰੀ ਲੈਣਾ, ਭਾਈ ਬਲਵੰਤ ਸਿੰਘ ਰਾਜੋਵਾਲੇ ਦੀਆਂ ਕਹਿਣ ਲੱਗਾ, ਮੈਨੂੰ ਵਾਰ ਵਾਰ ਹੁਕਮ ਹੋਇਆ, ਆਓ ਮੈਂ ਕਵਿਤਾ ਤੁਹਾਡੇ ਸਾਹਮਣੇ ਕਾਬਲੇ ਗੌਰ ਕਹਿਣ ਲੱਗਾ। ਸਿੱਖੋ, ਜਦੋਂ ਵਿਗੜੀ ਸਵਾਰਨੀ ਹੋਏ ਨਾ, ਤੇ ਫਿਰ ਸਿਰਾਂ ਦੇ ਚੱਪੂਆਂ ਦੀ ਲੋੜ ਪੈਂਦੀ ਆ। ਉਹ ਸਿੱਖੋ, ਅਣਖਾਂ ਵਲ ਕੇ ਮਰ ਮਿਟਦੇ ਆ ਪਰ ਆਪਣੀ ਅਣਖ ਨਹੀਂ ਗਵਾਉਂਦੇ। ਸੂਰਮਿਆਂ ਨੂੰ ਤਲਵਾਰਾਂ ਡਰਾ ਨਹੀਂ ਸਕਦੀਆਂ, ਮਰਦਾਂ ਨੂੰ ਦੌਲਤ ਕਦੇ ਖਰੀਦ ਨਹੀਂ ਸਕਦੀ। ਉਹਨੇ ਆਖਿਆ ਮੈਂ ਪੰਥ ਵਾਸਤੇ ਪੈਦਾ ਹੋਇਆ ਤੇ ਪੰਥ ਵਾਸਤੇ ਸ਼ਹੀਦ ਹੋਣਾ, ਜਿੱਦਣ ਮੈਨੂੰ ਫਾਂਸੀ ਦੇ ਤਖ਼ਤੇ ਤੇ ਖਿਲਾਰਨ, ਮੇਰੇ ਫੰਦਾ ਗਲ ਵਿੱਚ ਪਾਉਣਾ। ਸਿੱਖੋ, ਗੁਰੂ ਗੋਬਿੰਦ ਸਿੰਘ ਦਾ ਕੇਸਰੀ ਨਿਸ਼ਾਨ ਹਰ ਬਨੇਰੇ ਉੱਤੇ ਝੂਲੇ, ਆਹ ਮੈਨੂੰ ਉਦੋਂ ਖੁਸ਼ੀ ਮਿਲੇਗੀ। ਸੁਣੀਏ ਭਾਈ ਬਲਵੰਤ ਸਿੰਘ ਰਾਜੋਵਾਲਾ, ਜੋ ਉਹਦੇ ਮਨ ਦੇ ਖਿਆਲ ਸਨ, ਮੈਂ ਆਪਣੇ ਵਾਸਤੇ ਨਹੀਂ ਕੀਤਾ, ਮੈਂ ਕੌਮ ਵਾਸਤੇ ਕੀਤਾ। ਜੋ ਜੋ ਜ਼ੁਲਮ ਉਹਨੇ ਬੇਨਤੇ ਨੇ ਕੀਤੇ ਤੇ ਉਹ ਫਿਰ ਮਾਵਾਂ ਦੇ ਦਿਲਾਂ ਉੱਤੇ ਕਿਸ ਤਰ੍ਹਾਂ ਉਹਨੇ ਮਰਮ ਲਾਈ, ਭਾਈ ਬਲਵੰਤ ਸਿੰਘ ਰਾਜੋਵਾਲਾ ਕਵਿਤਾ ਦਾ ਸਿਰ ਲੇਖ ਹੈ। ਉਹ ਚਾਹੁੰਦਾ ਆਜ਼ਾਦੀ ਹਾਂ ਤੇ ਮੰਗੇ ਭੀਖ ਨਾ ਰਾਜੋਵਾਲਾ।
ਪਾਪੀ ਬੇਅੰਤੇ ਨੇ ਕੋਈ ਸਰੂਆਂ ਜਈ ਜਵਾਨੀ, ਨਹੀਂ ਬਖਸ਼ਿਆ ਵੱਡਿਆਂ ਨੂੰ ਮਾਰੇ ਬੁੱਢੇ ਮਰਦ ਜਨਾਨੀ।
ਲੱਖਾਂ ਮਾਵਾਂ ਪੈਣਾ ਦੇ ਸੋਚੇ ਦਿਲ ਦੇ ਮਲ ਮਲ ਗਾਵਾ, ਚਾਹੁੰਦਾ ਆਜ਼ਾਦੀ ਹਾਂ ਮੰਗੇ ਭੀਖ ਨਾ ਰਾਜੋ।
ਸਰੂਆਂ ਜਈ ਜਵਾਨੀ, ਨਹੀਂ ਬਖਸ਼ਿਆ ਵੱਡਿਆਂ ਨੂੰ ਮਾਰੇ ਬੁੱਢੇ ਮਰਦ ਜਨਾਨੀ।
ਲੱਖਾਂ ਮਾਵਾਂ ਪੈਣਾ ਦੇ ਸੋਚੇ ਦਿਲ ਦੇ ਮਲ ਮਲ ਗਾਵਾ, ਚਾਹੁੰਦਾ ਆਜ਼ਾਦੀ ਹਾਂ ਮੰਗੇ ਭੀਖ ਨਾ ਰਾਜ ਹੋਣਾ।
ਮੈਂ ਅਫਸਰਾਂ ਨੇ ਐਸੀ ਜ਼ੁਲਮ ਹਨੇਰੀ ਚਾੜੀ, ਪੱਤ ਰੋਲ ਕੇ ਪੈਣਾ ਦੀ ਰੋਲੀ, ਸਿੱਖ ਪੰਥ ਦੀ ਦਾੜੀ।
ਸਭ ਕੁਜਲ ਪਾਪੀਆਂ ਨੂੰ ਇੱਕ ਦਿਨ ਪਉ ਹਿਸਾਬ ਚੁਕਾਉਣਾ, ਚਾਹੁੰਦਾ ਆਜ਼ਾਦੀ ਹਾਂ ਮੰਗੇ ਭੀਖ ਨਾ ਰਾਜ ਹੋਣਾ।
ਬਨ ਗੱਡੀਆਂ ਦੇ ਨਾਲ ਪਾੜੇ, ਕਹਿ ਪੁਲਿਸ ਮੁਕਾਬਲਾ ਹੈ ਵੀਰੇ
ਵੀ ਕੱਠੇ ਸਾੜੇ
ਹੱਥ ਠੋਕਾਂ ਜਾ ਮਰਦਾ ਬਣ ਗਿਆ ਕਾਨੂੰਨ ਨਕਾਣਾ ਚਾਹੁੰਦਾ ਜਦੀ ਹਾਂ ਮੰਗੇ ਭੀਖ ਨਾ ਰੱਜ ਹੋਣਾ
ਅੱਖੋ ਇੰਨੀ ਉਹ ਦਿਸਦਾ ਨਹੀਂ ਅੱਖੋ ਇੰਨੀ ਉਹ ਦਿਸਦਾ ਨਹੀਂ ਜੋ ਕੁਝ ਵਿੱਚ ਦਿੱਲੀ ਦੇ ਹੋਇਆ ਪੱਗ ਦਾੜੀ ਵਾਲਾ ਜੋ ਉਸ ਨੂੰ ਚਿੱਟੇ ਦਿਨ ਗਿਆ ਕੋਇਆ
ਮਾਰੂ ਨਰਪਖ ਦਾਦਾ ਹੋਇਆ ਕਾਨੂੰਨ ਅੱਖਾਂ ਤੋਂ ਕਾਣਾ ਚਾਹੁੰਦਾ ਜਦੀ ਹਾਂ ਮੰਗੇ ਭੀਖ ਨਾ ਰੱਜ ਹੋਣਾ
ਸਾੜੇ ਸਭ ਤਮਾਸ਼ਬੀਨ ਬਣ ਗਏ ਮਾਵਾਂ ਦੇ ਸੁਣੇ ਨਹੀਂ ਹਾੜੇ
ਮਾਰ ਗਈਆਂ ਜ਼ਮੀਰਾਂ ਕਿਉਂ ਕੈਸਾ ਹੁਕਮ ਬਦੋਸ਼ਾ ਟਾਣਾ ਚਾਹੁੰਦਾ ਜਦੀ ਹਾਂ ਮੰਗੇ ਭੀਖ ਨਾ ਰਾਜੋ ਆਣਾ
ਕੈਸਾ ਸਿਸਟਮ ਹੈ ਸਿੰਗਲੀ ਹੋਰ ਦੂਜੇ ਲਈ ਵੱਖਰਾ ਸੈਂਕੜਿਆਂ ਦੇ ਕਾਤਲ ਜੋ ਸੈਸਰ ਕਰ ਉਹਨਾਂ ਦਾ ਨਖਰਾ
ਹੱਕ ਮੰਗੀਆਂ ਮੌਤ ਮਿਲੇ ਕਿੱਥੋਂ ਸਿੱਖਿਆ ਨਾ ਕਮਾਣਾ ਚਾਹੁੰਦਾ ਜਦੀ ਹਾਂ ਮੰਗੇ ਭੀਖ ਨਾ ਰਾਜੋ
ਸਰੂਆਂ ਵਰਗੇ ਹੀਰੇ ਇਸ ਦੇਸ਼ ਦੀ ਮਰਨ ਵਾਲੇ ਗੱਭਰੂ ਨਾਲ ਸੰਗੀਨਾ ਚੀਰੇ
ਪੱਤ ਰੋਲ ਕੇ ਤੀਆਂ ਦੀ ਜਗ ਦੇ ਵੇਂਦਿਆਂ ਖੋਰੂ ਪਾਉਣਾ ਚਾਹੁੰਦਾ ਜਦੀ ਹਾਂ ਮੰਗੇ ਭੀਖ ਨਾ ਰਾਜੋ ਆਣਾ
ਇੱਕ ਖੂਨ ਦੇ ਬਦਲੇ ਹੀ ਇੱਕ ਖੂਨ ਦੇ ਬਦਲੇ ਹੀ ਕੋਤੇ ਸਰੂਆਂ ਵਰਗੇ ਹੀਰੇ ਸਤਵੰਤ ਕੇਰ ਸਿੰਘ ਤੇ ਸੁੱਖਾ ਜਿੰਦਾ ਸਿੰਘ ਜੇ ਵੀਰੇ
ਇੱਕ ਪਾਸੇ ਛੇ ਹੈ ਸੀ ਟਾਲਿਆ ਸੈਂਕੜਿਆਂ ਦਾ ਟਾਣਾ ਚਾਹੁੰਦਾ ਜਦੀ ਹਾਂ ਮੰਗੇ ਭੀਖ ਨਾ ਰਾਜੋ ਆਣਾ
ਨਿਰਦੋਸ਼ਾਂ ਦੇ ਕਾਤਲ ਨਿਰਦੋਸ਼ਾਂ ਦੇ ਉਹ ਵੀ ਰਹਿੰਦੇ ਨੇ ਵਿਲੇ ਜੋ ਸੋਧਣ ਕਾਤਲਾਂ ਨੂੰ ਉਹਨਾਂ ਨੂੰ ਅਤਵਾਦੀ ਕਹਿੰਦੇ
ਉਹ ਨਿਪੁੰਸਕ ਸਿਸਟਮ ਦਾ ਉਲਝਿਆ ਕੁਲ ਪੇਟਾਂ ਤੇ ਤਾਣਾ ਚਾਹੁੰਦਾ ਜਦੀ ਹਾਂ
ਸਾਥੀ ਲੈ ਕੇ ਕਲਗੀ ਧਰ ਤੋਂ ਪਾਵਰ ਨਾਲ ਅਣਖ ਦੇ ਗੈਰਤ ਦੇ ਕਾਰਾ ਕਰ ਗਿਆ ਸਿੰਘ ਦਿਲਾਵਰ
ਰੂਕੇ ਸ਼ਹੀਦਾਂ ਦੀ ਉੱਚਾ ਰੱਖਣਾ ਕੌਮੀ ਬਾਣਾ ਚਾਹੁੰਦਾ ਜਦੀ ਹਾਂ ਮੰਗੇ ਭੀਖ ਨਾ ਰਾਜੋ ਆਣਾ
ਸਫਲ ਮੇਰੀ ਮੇਰਾ ਖੂਨ ਧਰਮ ਲਈ ਟੁੱਲੇ 31 ਮਾਰਚ ਦੇ ਦਿਨ ਨੂੰ ਹਰ ਘਰ ਚੰਡਾ ਕੇਸਰੀ ਚੁੱਲੇ
ਰਹਿਣਾ ਵੇਖ ਕੇ ਚੜ੍ਹਦੀ ਕਲਾ ਕਿਸੇ ਵੀ ਰੰਦਾ ਨੀ ਸੋਗ ਮਨਾਉਣਾ ਚਾਹੁੰਦਾ ਜਦੀ ਹਾਂ ਮੰਗੇ ਭੀਖ ਨਾ ਰਾਜੋ ਆਣਾ
ਅੰਗ ਆਪਣਾ ਹੋ ਮੈਂ ਇੱਕ ਇੱਕ ਅੰਗ ਆਪਣਾ ਬੇਟਾ ਕਾਲ ਤਖਤ ਨੂੰ ਕਰਦਾ ਸਿੱਖ ਕੌਮ ਆਜ਼ਾਦ ਹੋਵੇ ਲੈ ਜੇ ਗਲੋਂ ਗੁਲਾਮੀ ਪਰਦਾ
ਅਣਖੀ ਤਲੇਰਾ ਦਾ ਗੁਰਮੁਖ ਗਾਉਂਦੇ ਗਾ
ਆਓ ਇਹੋ ਜਿਹੇ ਮਰਦ ਸੂਰਮੇ ਮਾਵਾਂ ਪੈਦਾ ਕਰਦੀਆਂ ਰਹਿਣ ਬੋਲਦਿਆਂ ਕੋਲੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਸਿੱਖੋ ਮੈਂ ਉਸ ਯੋਗ ਨਹੀਂ ਸੀ ਜੋ ਤੁਸੀਂ ਮੈਨੂੰ ਮਾਣ ਇੱਥੋਂ ਦੀਆਂ ਕਹਿਲਗੀ ਦੀਆਂ ਸੰਗਤਾਂ ਨੇ ਦਿੱਤਾ ਘਰ ਵਿੱਚ ਜਾਣ ਦਾ ਮਾਣ ਬਹੁਤ ਮਾਣ ਮੇਰੇ ਲੋੜ ਤੋਂ ਵੱਧ ਸਾਂ ਬੱਤਿਆਂ ਨੂੰ ਸਤਿਕਾਰਿਆ ਸਤਿਗੁਰੂ ਕਿਰਪਾ ਕਰੇ ਮੈਂ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਮੂਹ ਸੰਗਤ ਦਾ ਬਜ਼ੁਰਗਾਂ ਦਾ ਬੇਅੰਤ ਭੁੱਲਾਂ ਮੈਂ ਦੋ ਵੀਕਾਂ 'ਚ ਕਰ ਗਿਆ ਹੋਵਾਂਗਾ ਮੈਨੂੰ ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ ਮੈਂ ਤੁਹਾਡਾ ਵਿਦਿਆਰਥੀ ਹਾਂ ਤੁਸੀਂ ਮੇਰੇ ਅਧਿਆਪਕ ਜੋ ਸਦਾ ਅਸੀਂ ਤੁਹਾਡੇ ਕੋਲ ਸਿੱਖਿਆ ਲੈ ਕੇ ਗੁਰੂ ਕਾ ਜਸ ਕਰਦੇ ਰਹੀਏ ਸਤਿਗੁਰੂ ਕਿਰਪਾ ਕਰੇ ਮੈਂ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਸੀ ਪ੍ਰਬੰਧਕ ਕਮੇਟੀ ਨੇ ਉੱਥੇ ਤਾਲਾ ਲਾਇਆ ਅਤੇ ਉਹਨਾਂ ਨੂੰ ਵੀ ਪੁੱਛਿਆ ਆਉਂਦੇ ਸਾਡੀ ਕੋਈ ਮਜਬੂਰੀ ਆ ਤੁਸੀਂ ਉਹ ਮਜਬੂਰੀ ਹੱਲ ਕਰਨੀ ਭੈਣੋ ਅਤੇ ਉਹ ਆਉਂਦੇ ਵੀ ਸਾਨੂੰ ਦਰਦ ਉਦੋਂ ਹੁੰਦਾ ਜਦੋਂ ਬੱਚੇ ਬੂਟ ਲੈ ਕੇ ਨਿਸ਼ਾਨ ਸਾਹਿਬ 'ਤੇ ਚੜ੍ਹ ਜਾਂਦੇ ਆ ਉਹਨਾਂ ਜਾਣ ਕੇ ਨਹੀਂ ਲਾਇਆ ਭੈਣੋ ਸਾਡਾ ਹੀ ਫਰਜ਼ ਨਹੀਂ ਹਰ ਘਰ ਦੇ ਵਿੱਚ ਪ੍ਰਚਾਰਕ ਹੋਣਾ ਚਾਹੀਦਾ ਹਰ ਘਰ ਪ੍ਰਚਾਰਕ ਆਪਣੇ ਬੱਚਿਆਂ ਨੂੰ ਸਿੱਖਿਆ ਦੇਵੇ ਮੈਂ ਕਈ ਵਾਰ ਵੇਖਿਆ ਬੱਚੇ ਟੋਕਰੀ 'ਚ ਪਾ ਕੇ ਲੈ ਆਉਂਦੇ ਆ ਅਤੇ ਉਹਨਾਂ ਦੇ ਪੈਰਾਂ 'ਚ ਜੋੜਾ ਪਾਇਆ ਹੁੰਦਾ ਬੱਚਿਆਂ ਦੇ ਸਿੱਖੋ ਨੰਗੇ ਸਿਰ ਵੀ ਸਾਡੇ ਬੱਚੇ ਆ ਜਾਂਦੇ ਆ ਮੈਂ ਹਰਿਮੰਦਰ ਸਾਹਿਬ ਇੱਕ ਵਾਰ ਮੱਥਾ ਟੇਕਣ ਗਿਆ ਸਿੰਘ ਸਾਹਿਬ ਜੀ ਅਤੇ ਦੋ ਬੀਬੀਆਂ ਤੁਰੀਆਂ ਜਾਣ ਉਹਨਾਂ ਦੀ ਗੋਦ ਵਿੱਚ 4 ਕੁ ਮਹੀਨੇ ਦਾ ਬੱਚਾ ਸੀ ਅਤੇ ਜਦੋਂ ਬਿਲਕੁਲ ਉਹ ਦਰਾਂ ਦੇ ਲਾਗੇ ਗਏ ਨਾ ਅਤੇ ਜਿਹਦਾ ਬੱਚਾ ਸੀ ਨਾ ਉਹਨੇ ਆਪਣੀ ਉਹ ਸੱਸ ਨੂੰ ਫੜਾ ਕੇ ਨਾ ਬੱਚਾ ਅਤੇ ਆਪਣੀ ਜੇਲ੍ਹ 'ਚੋਂ ਰੁਮਾਲ ਕੱਢ ਕੇ ਅਤੇ ਉਹ ਬੱਚੇ ਦੇ ਸਿਰ 'ਤੇ ਦੇਣ ਦੀ ਅਤੇ ਉਹ ਸੱਸਾਂ ਦੀ ਕੋਈ ਨਹੀਂ ਪੋਤੇ ਛੋਟਾ ਜਾਈਦਾ ਕੀ ਆ ਆਉਂਦੀ ਮਾਂ ਹੈ ਅਤੇ ਛੋਟਾ ਪਰ ਆਪਾਂ ਨੂੰ ਤਾਂ ਸੋਝੀ ਹੈਗੀ ਆ ਨਾ ਆਪਾਂ ਗੁਰੂ ਰਾਮਦਾਸ ਦੇ ਦਰ 'ਤੇ ਪਹਿਲੀ ਵਾਰ ਚੱਲੇ ਹਾਂ ਅਤੇ ਕਿਉਂ ਨਾ ਸਿਰ ਢੱਕੀਏ ਹਰ ਮਾਂ ਦੀ ਇਹੋ ਜਿਹੀ ਸੋਚ ਹੋਣੀ ਚਾਹੀਦੀ ਆ ਬੱਚਿਆਂ ਨੂੰ ਤੁਸੀਂ ਆਪ ਢੱਕੋ ਇਹਦਾ ਮਾਨਤਾ ਦੱਸੋ ਇਹ ਸ਼ਹੀਦਾਂ ਨੇ ਗੁਰੂ ਗੋਬਿੰਦ ਸਿੰਘ ਦੇ ਪੰਥ ਨੇ ਖੂਨ ਦਰਿਆ ਰੋੜ ਕੇ ਅਤੇ ਕੇਸਰੀ ਨਿਸ਼ਾਨ ਸਾਹਿਬ ਚਲਾਇਆ ਇਹਦਾ ਸਤਿਕਾਰ ਕਰੋ ਸਤਿਗੁਰੂ ਕਿਰਪਾ ਕਰੇ ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਕੀ ਸੰਗਤ ਦਾ ਸਮੂਹ ਪ੍ਰਬੰਧਕ ਕਮੇਟੀ ਦਾ ਆਓ ਇੱਕ ਚੜ੍ਹਦੀ ਕਲਾ ਦਾ ਜੈਕਾਰਾ ਖੁਸ਼ੀਆਂ ਦਾ ਜੈਕਾਰਾ ਅਤੇ ਪੁਰਾਤਨ ਸਿੰਘਾਂ ਵਾਲਾ ਜੈਕਾਰਾ ਅਤੇ ਅਕਾਲ ਅਕਾਲ ਦੀ ਆਵਾਜ਼ ਸਾਡੀ ਸ੍ਰੀ ਅਨੰਦਪੁਰ ਸਾਹਿਬ ਤੱਕ ਜਾਏ ਭਾਈ
ਖੁਸ਼ੀਆਂ ਦੇ ਜਕਾਰੇ ਗਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਚਿੱਟੀਆਂ ਬਾਜਾਂ ਵਾਲਿਓ ਸਤਿਗੁਰੂ ਰੱਖਿਓ ਬਿਰਦ ਬਾਣੇ ਦੀ ਲਾਜ ਚਿੱਤੋ ਗੁਪਤੋ ਛੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਲਾਡਲੀਆਂ ਫੌਜਾਂ ਦੇ ਮਾਲਕੋ ਸਤਿਗੁਰੂ ਫੌਜਾਂ ਰੱਖਿਓ ਤਿਆਰ ਪਰ ਤਿਆਰ ਤੇਰਾ ਖਾਲਸਾ ਜੱਪੇ ਸਦਾ ਕਾਲਿਆ ਕਾਲਿਆ ਕਾਲ ਦੇਖ ਤੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ